ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਡੰਡੋਤ ਵੰਦਨੀ ਅਨੁਕਵਾਰ ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਏਕੋ ਕਹੀਐ ਨਾਨਕਾ, ਏਕੋ
Thank you. ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਬਾਰੇ, ਉਨ੍ਹਾਂ ਦੇ ਉਪਦੇਸ਼ਾਂ ਬਾਰੇ, ਉਨ੍ਹਾਂ ਦੀਆਂ ਕਰਨੀਆਂ ਕਮਾਈਆਂ ਬਾਰੇ ਪ੍ਰੇਰਣਾ ਲੈ ਕੇ, ਪ੍ਰਕਾਸ਼ ਲੈ ਕੇ ਦ੍ਰਿੜਤਾ ਦੇ ਘਰ ਵਿੱਚ ਆਉਣ ਲਈ ਆਪਣੇ ਜੀਵਨ ਨੂੰ ਇਸ ਭਗ ਸਾਗਰ ਤੋਂ ਦੂਸਰੇ ਕਿਨਾਰੇ, ਜਿੱਥੇ ਨਾ ਮੌਤ ਹੈ, ਨਾ ਜਿੱਥੇ ਦੁੱਖ ਹੈ, ਨਾ ਜਿੱਥੇ ਆਉਣਾ ਜਾਣਾ ਹੈ, ਉੱਥੇ ਪਹੁੰਚਾਉਣ ਦਾ ਰਸਤਾ ਸੁਣਨ ਤੇ ਜਾਣਨ ਲਈ ਆਪ ਇਸ ਥਾਂ ਦੇ ਉੱਤੇ ਇਕੱਤਰ ਹੋਏ। ਅੰਮ੍ਰਿਤ ਵੇਲੇ ਤੋਂ ਸਵੇਰੇ 4 ਵਜੇ ਤੋਂ ਲਗਾਤਾਰ ਸੰਗਤ ਬੈਠੀ ਹੈ। ਆਉਂਦੇ ਜਾਂਦੇ ਨਹੀਂ, ਸਿਰਫ ਪ੍ਰਸ਼ਾਦਾ ਛਕਣ ਚਲੇ ਜਾਣ, ਕੋਈ ਕਿਰਿਆ ਕਰਨ ਚਲੇ ਜਾਣ। ਜਦ ਤੋਂ ਹੀ ਤਪ ਹੋ ਰਿਹਾ 12 ਘੰਟੇ ਦਾ ਸਹਿਜ ਤਪ 4 ਵਜੇ ਤੱਕ। ਸੋ ਆਪਾਂ ਨੂੰ ਬਹੁਤ ਕੁਝ ਦੱਸਿਆ ਗਿਆ, ਸਮਝਾਇਆ ਗਿਆ, ਕੁਝ ਕਿਸੇ ਨੇ ਕਿਸੇ ਕੋਨੇ ਤੇ ਖੜੇ ਹੋ ਕੇ ਗੱਲ ਕਰੀ ਹੈ, ਕਿਸੇ ਨੇ ਕਿਸੇ ਪਾਸਿਓਂ ਖੜੇ ਹੋ ਕੇ ਕਰੀ ਹੈ, ਕਿਉਂਕਿ ਜੋ ਵਿਸ਼ਾਲਤਾ ਹੁੰਦੀ ਹੈ ਉਹਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ, ਇੱਕ ਪਾਸਿਓਂ ਨਹੀਂ ਦੱਸਿਆ ਜਾ ਸਕਦਾ, ਉਹਦੇ ਬੇਅੰਤ ਪਹਿਲੂ ਹੋਇਆ ਕਰਦੇ ਨੇ। ਤੇ ਮਹਾਂਪੁਰਸ਼ਾਂ ਦੇ ਜੀਵਨ ਦੇ ਤਾਂ ਇੰਨੇ ਪਹਿਲੂ ਨੇ ਕਿ ਇੱਥੇ ਮੇਰੇ ਤੋਂ ਪਹਿਲਾਂ ਇੱਕ ਮਹਾਂਪੁਰਸ਼ ਨੇ ਸ਼ਬਦ ਪੜ੍ਹੇ ਸੀ, ਸਾਧ ਕੀ ਮਹਿਮਾ ਵੇਦ ਨਾ ਜਾਣੈ। ਨਹੀਂ ਪਤਾ ਲੱਗਦਾ, ਬਾਹਰਲੀ ਕਿਰਿਆ ਦਾ ਨਹੀਂ ਪਤਾ ਲੱਗਦਾ, ਅੰਦਰਲੀ ਕਿਰਿਆ ਨੂੰ ਅਸੀਂ ਉਹਨਾਂ ਦੀ ਕਿਵੇਂ ਜਾਣ ਸਕਦੇ ਹਾਂ। ਸੋ ਉਹਦੇ ਵਾਸਤੇ ਆਪ ਸਾਰੇ ਇਕਾਗਰ ਚਿੱਤ ਹੋ ਕੇ ਸੁਣਨ ਵਾਸਤੇ ਬੈਠੇ ਹਾਂ। ਸੋ ਕੱਲ ਮੈਂ ਬੇਨਤੀ ਕੀਤੀ ਸੀ ਕਿ ਮਹਾਂਪੁਰਸ਼ਾਂ ਦੇ ਸਮੁੱਚੇ ਜੀਵਨ ਬਾਰੇ ਤਾਂ ਕਿਹਾ ਹੀ ਨਹੀਂ ਜਾ ਸਕਦਾ, ਸਾਰੀ ਸੰਪਰਦਾ ਦੇ ਮਹਾਂਪੁਰਸ਼ਾਂ ਬਾਰੇ ਕਹਿਣਾ ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਇੱਕ ਝਾਕੀ ਉਹਨਾਂ ਦੇ ਜੀਵਨ ਦੀ ਦਿਖਾ ਦਿੱਤੀ ਜਾਵੇ, ਇਹਨੂੰ ਜ਼ਿਆਦਾ ਕਿਹਾ ਨਹੀਂ ਜਾ ਸਕਦਾ। ਸੋ ਕੱਲ ਬਾਬਾ ਸੋਭਾ ਸਿੰਘ ਜੀ ਤੇ ਸਾਹਿਬ ਭਾਈ ਦਿਆ ਸਿੰਘ ਜੀ ਬਾਰੇ ਬੇਨਤੀਆਂ ਕੀਤੀਆਂ ਸੀ। ਸੋ ਅੱਜ ਕੋਸ਼ਿਸ਼ ਕਰਾਂਗੇ ਅਗਲੇ ਮਹਾਂਪੁਰਸ਼ ਜੋ ਹੈ ਉਹਨਾਂ ਦੇ ਜੀਵਨ ਬਾਰੇ ਥੋੜੀ ਥੋੜੀ ਜਾਣਕਾਰੀ, ਤੇ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਪ੍ਰਕਾਸ਼ ਮਿਲ ਕੇ ਸਾਡਾ ਉਧਾਰ ਹੋ ਸਕਦਾ ਹੈ ਉਹ ਬਚਨ ਆਪਾਂ ਵਿਚਾਰਾਂਗੇ। ਸੋ ਬਾਬਾ ਸਾਹਿਬ ਸਿੰਘ ਜੀ ਬੇਦੀ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼, ਸਰਵ ਕਲਾ ਸਮਰੱਥ, ਤ੍ਰਿਕਾਲ ਦਰਸ਼ੀ, ਭੂਤ ਭਵਿੱਖਤ ਵਰਤਮਾਨ ਸਭ ਦੇ ਮਾਲਕ, ਇਸ ਤਰ੍ਹਾਂ ਦੇ ਨਾਲ ਇਸ ਲੜੀ ਦੇ ਵਿੱਚ ਚਮਕ ਰਹੇ ਨੇ ਜਿਵੇਂ ਸੂਰਜ ਚਮਕ ਰਿਹਾ। ਆਪਦੇ ਜਨਮ ਤੋਂ ਕੁਛ ਦੇਰ ਪਹਿਲਾਂ ਗੁਰੂ ਦਸ਼ਮੇਸ਼ ਪਿਤਾ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਬਿੰਦੀ ਔਲਾਦ ਦੇ ਵਿੱਚੋਂ ਬਾਬਾ ਕਲਾਧਾਰੀ ਨੌਵੇਂ ਥਾਂ ਸੀਗੇ। ਕੁਦਰਤੀ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੀ ਔਲਾਦ ਦਾ ਸਤਿਕਾਰ ਗੁਰੂ ਮਹਾਰਾਜ ਸਾਰੇ ਜਿੰਨੇ ਵੀ ਗੁਰੂ ਮਹਾਰਾਜ ਹੋਏ ਸਾਰੇ ਹੀ ਕਰਦੇ ਆਏ। ਭਾਵੇਂ ਇੱਧਰ ਵੀ ਗੁਰੂ ਨਾਨਕ ਪਾਤਸ਼ਾਹ ਸੀ, ਫੇਰ ਵੀ ਜਗਤ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਖੜੇ ਹੋ ਕੇ ਬੇਨਤੀ ਕੀਤੀ ਹੰਝੂਆਂ ਨਾਲ ਭਰ ਕੇ ਅੱਖਾਂ, ਕਹਿਣ ਲੱਗੇ ਤੁਸੀਂ ਤਾਂ ਚਲੇ ਗਏ ਤੇ ਸਭ ਕੁਛ ਭਾਈ ਲੈਣੇ ਦੇ ਹਵਾਲੇ ਕਰਦਾ, ਮੇਰੇ ਬੱਚਿਆਂ ਦਾ ਕੀ ਹਾਲ ਹੋਏਗਾ, ਇਹਨਾਂ ਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚੇ ਤਾਂ ਇੱਕ ਪਾਸੇ ਰਹੇ, ਇਸ ਘਰ ਦੇ ਕੁੱਤਿਆਂ ਨੂੰ ਵੀ ਲੋਕ ਮੱਥੇ ਟੇਕਿਆ ਕਰਨਗੇ, ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੋਇਆ ਕਰੇਗੀ, ਸ਼ਕਤੀ ਹੋਇਆ ਕਰੇਗੀ। ਸੋ ਉਸੇ ਤਰ੍ਹਾਂ ਦੇ ਨਾਲ ਇਹ ਬਿੰਦੀ ਵੰਸ਼ ਹੈ ਅੱਜ ਨੌਵੇਂ ਥਾਂ ਦਾਖਲ ਹੋ ਕੇ ਬਾਬਾ ਕਲਾਧਾਰੀ ਦੇ ਰੂਪ ਵਿੱਚ ਗੁਰੂ ਦਸ਼ਮੇਸ਼ ਪਿਤਾ ਦੇ ਵੇਲੇ ਮਹਾਰਾਜ ਬਹੁਤ ਪਿਆਰ ਕਰਦੇ ਸੀ ਗੁਰੂ ਦਸਵੇਂ ਪਾਤਸ਼ਾਹ, ਤੇ ਸਲੋਹਗੜ੍ਹ ਇੱਕ ਪਿੰਡ ਹੈ ਊਨਾ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਦਰਮਿਆਨ, ਉੱਥੇ ਹਰ ਰੋਜ਼ ਇਹ ਤਕਰੀਬਨ ਆਪ ਜੀ ਇੱਧਰ ਨੂੰ ਚਲੇ ਜਾਂਦੇ, ਉਹ ਇੱਧਰ ਨੂੰ ਆ ਜਾਂਦੇ, ਸੈਰ ਸਪਾਟੇ ਕਰਦੇ, ਤੇ ਉੱਥੇ ਮੇਲ ਹੋਣਾ, ਪਰਸਪਰ ਕੁਛ ਵਿਚਾਰ ਹੋਣੀ, ਬੜੇ ਪਿਆਰ ਦੇ ਨਾਲ ਉਹਨਾਂ ਨੇ ਉੱਧਰ ਨੂੰ ਵਿਦਾ ਹੋ ਜਾਣਾ, ਇਹਨਾਂ ਨੇ ਇੱਧਰ ਨੂੰ ਹੋ ਜਾਣਾ। ਦੂਸਰੀ ਮਰਿਆਦਾ ਗੁਰੂ ਘਰ ਵਿੱਚ ਇਹ ਸੀ ਕਿ ਜਦੋਂ ਸਾਹਿਬਜ਼ਾਦੇ ਆ ਜਾਂਦੇ ਸੀ ਉਸ ਵੇਲੇ ਬੜਾ ਸਤਿਕਾਰ ਕੀਤਾ ਜਾਂਦਾ ਸੀ। ਬਾਬਾ ਸ੍ਰੀ ਚੰਦ ਜੀ ਜਾਂ ਗੁਰੂ ਚੌਥੇ ਪਾਤਸ਼ਾਹ ਦੇ ਪਾਸ ਆਉਂਦੇ ਹੈ, ਸਹਿ ਸੁਭਾਅ ਪੁੱਛ ਬੈਠੇ ਕਿ ਆਪਦਾ ਦਾੜਾ ਬੜਾ ਲੰਮਾ ਹੈ, ਉਸੇ ਵੇਲੇ ਜਵਾਬ ਨਹੀਂ ਦਿੱਤਾ ਆਪਨੇ, ਬੋਲੇ ਨਹੀਂ ਹੈ ਮੂੰਹ ਤੋਂ, ਐਕਸ਼ਨ ਵਿੱਚ ਆ ਗਏ, ਦਾੜੇ ਦੇ ਨਾਲ ਚਰਨ ਸਾਫ਼ ਕਰਨ ਲੱਗ ਗਏ। ਕਹਿੰਦੇ ਇਹ ਕੀ ਗੱਲ, ਕਹਿੰਦੇ ਪਾਤਸ਼ਾਹ ਆਪਦੇ ਚਰਨ ਸਾਫ਼ ਕਰਨ ਵਾਸਤੇ, ਕਹਿੰਦੇ ਆਹ ਨਿਮਰਤਾ ਨੇ ਗੁਰੂ ਨਾਨਕ ਦੀ ਜੋਤ ਖਿੱਚ ਲਈ, ਸਾਡੇ ਵਿੱਚ ਇਹ ਨਿਮਰਤਾ ਨਹੀਂ ਸੀ, ਅਸੀਂ ਬਿੰਦੀ ਔਲਾਦ ਹੋਣ ਕਰਕੇ ਕੁਛ ਥੋੜਾ ਜਿਹਾ ਜ਼ਿਆਦਾ ਹੱਕ ਰੱਖਦੇ ਸੀ, ਪਰ ਇਹ ਨਿਮਾਣ ਨੂੰ ਚੀਜ਼ ਆਉਂਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਮਰਿਆਦਾ ਚੱਲੀ ਆਈ। ਜਿਸ ਵਕਤ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਪਾਸ ਬਾਬਾ ਸ੍ਰੀ ਚੰਦ ਆਏ ਤਾਂ ਉਸ ਵੇਲੇ ਆਪ ਨੇ ਕਿਹਾ ਗੁਰੂ ਮਹਾਰਾਜ ਨੂੰ ਕਿ ਵੱਡਾ ਪੁੱਤਰ ਜੋ ਆਪ ਦਾ ਟਿੱਕਾ ਹੈ ਬਾਬਾ ਗੁਰਦਿੱਤਾ, ਇਹ ਸਾਡੇ ਹਵਾਲੇ ਕਰ ਦੋ, ਇੱਕ ਪੁੱਤਰ ਸਾਨੂੰ ਦੇ ਦਿਓ। ਉਸ ਵੇਲੇ ਮਹਾਰਾਜ ਜੀ ਨੇ ਦੇਤਾ ਚਾਰ ਧੂਣੇ ਉਦਾਸੀਆਂ ਦੇ ਪ੍ਰਚਾਰ ਵਾਸਤੇ, ਨਾਨਕ ਮਤੇ ਬੰਗਾਲ ਤੱਕ, ਹੇਠਾਂ ਤੱਕ ਉੜੀਸਾ ਤੱਕ, ਇਸੇ ਤਰ੍ਹਾਂ ਚਾਰ ਧੂਣੇ ਕਾਇਮ ਕੀਤੇ। ਤੇ ਜਦੋਂ ਵੀ ਬੇਦੀ ਸਾਹਿਬਜ਼ਾਦੇ ਗੁਰੂ ਦਰਬਾਰ ਚ ਆਉਂਦੇ, ਉਸ ਵੇਲੇ ਮਰਿਆਦਾ ਇਹ ਰੱਖੀ ਗਈ ਸੀ ਕਿ 500 ਰੁਪਈਆ ਤੇ ਇੱਕ ਦੁਸ਼ਾਲਾ ਤੇ ਇੱਕ ਖੇਲਤ ਉਹਨਾਂ ਦੇ ਸਤਿਕਾਰ ਵਜੋਂ ਸਰੋਪਾ ਦਿੱਤਾ ਜਾਂਦਾ ਸੀ। ਅੱਜ ਗੁਰੂ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ ਇੱਕ ਪਖੰਡੀ ਜਿਸ ਦੀ ਜਾਤ ਸੋਨੇ ਦਾ ਕੰਮ ਕਰਨ ਵਾਲੀ ਸੀ, ਬੇਦੀਆਂ ਦਾ ਰੂਪ ਧਾਰ ਕੇ ਉਹਨਾਂ ਦੇ ਦਰਬਾਰ ਵਿੱਚ ਆਉਂਦੇ ਨੇ। ਮਹਾਰਾਜ ਜੀ ਨੇ ਦੇਖ ਲਿਆ ਕਿ ਰੂਪ ਧਾਰਿਆ ਹੋਇਆ ਪਖੰਡੀ ਹੈ, ਪਰ ਪੇਖ ਦਾ ਆਦਰ ਕਰਨ ਵਾਸਤੇ ਆਪਨੇ ਉਸੇ ਤਰ੍ਹਾਂ ਦੇ ਨਾਲ ਸਤਿਕਾਰ ਕੀਤਾ। ਜਦੋਂ ਆਪ ਸਰੋਪਾ ਦੇ ਰਹੇ ਸੀ, ਉਹਦੇ ਮਨ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਐਵੇਂ ਦੁਨੀਆਂ ਤਾਂ ਲਕੀਰ ਦੀ ਫਕੀਰ ਹੈ, ਇਹ ਮੰਨਦੇ ਹੀ ਤੁਰੇ ਆਉਂਦੇ ਨੇ, ਪਰ ਅਸਲ ਤਾਂ ਗੱਲ ਕੋਈ ਨਹੀਂ, ਮੇਰਾ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਮੈਂ ਧੋਖਾ ਦੇ ਰਿਹਾ। ਮਹਾਰਾਜ ਦੇਖ ਕੇ ਮੁਸਕਰਾਏ, ਚੁੱਪ ਕਰ ਰਹੇ, ਕੋਈ ਗੱਲ ਨਹੀਂ ਕਰੀ। ਉਸ ਤੋਂ ਬਾਅਦ ਇਹ ਚਲਿਆ ਜਾਂਦਾ, ਜਦੋਂ ਸਤਲੁਜ ਪਾਰ ਕਰਕੇ ਲੰਘਣ ਲੱਗਦਾ, ਉਸ ਵੇਲੇ ਕਹਿਣ ਲੱਗਿਆ ਇਹ ਗੱਦੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਹੀ, ਐਵੇਂ ਧੋਖੇ ਦੀ ਦੁਕਾਨ ਹੈ, ਇੱਕ ਜ਼ਬਰਦਸਤ ਲੋਕਾਂ ਨੂੰ ਲੁੱਟ ਰਹੇ ਨੇ। ਉਸ ਵੇਲੇ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਬੁਲਾਇਆ, ਕਹਿਣ ਲੱਗੇ ਇਹ ਜਿਹੜਾ ਲੈ ਕੇ ਗਿਆ ਸਾਤੇ ਸਰੋਪਾ, ਜਾਓ ਉਹਦੀਆਂ ਮੁਸ਼ਕਾਂ ਕੱਸ ਕੇ ਲਿਆਓ, ਇੱਕ ਗੱਲ ਰੱਖਿਓ ਕਿ ਜੋ ਬੇਦੀਆਂ ਦਾ ਭੇਖ ਉਸਨੇ ਕਰਿਆ ਹੋਇਆ ਉਹਦਾ ਭੇਖ ਪਹਿਲਾਂ ਲਾ ਲਿਓ, ਭੇਖ ਦਾ ਨਿਰਾਦਰ ਨਹੀਂ ਅਸੀਂ ਕਰਨਾ, ਸਾਰੇ ਹੀ ਭੇਖ ਸਾਨੂੰ ਪ੍ਰਵਾਨ ਨੇ ਜਿੰਨੇ ਵੀ ਹੈ, ਸਭ ਦਾ ਆਦਰ ਹੈ ਸਾਨੂੰ। ਉਸ ਵੇਲੇ ਸਿੰਘਾਂ ਨੇ ਜਾ ਕੇ ਪਹਿਲਾਂ ਵਸਤਰ ਉਤਾਰ ਲਏ ਸਾਰੇ, ਉਹਦੇ ਬਾਅਦ ਫਿਰ ਉਹਦੀਆਂ ਮੁਸ਼ਕਾਂ ਦੇ ਕੇ ਗੁਰੂ ਮਹਾਰਾਜ ਕੋਲ ਲਿਆਂਦਾ, ਕੁਛ ਥੋੜਾ ਬਹੁਤ ਸਜ਼ਾ ਵੀ ਦਿੱਤੀ। ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿਉਂ ਬਈ ਪ੍ਰੇਮੀਆਂ, ਮੈਂ ਤਾਂ ਆਪਣੀ ਗੱਲ ਬਾਰੇ ਕੁਛ ਨਹੀਂ ਕਿਹਾ, ਕਿਉਂਕਿ ਸਾਡੀ ਤਾਲੀਮ ਇਹੀ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਤੇਰੀ ਭਾਵਨਾ ਸੀ ਗਲਤ ਦੇਖਦਾ ਸੀ, ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ, ਜਿਹਾ ਮੂੰਹ ਕਰ ਪਾ ਲਈਏ ਤੇ ਉਹ ਵੇਖਾਲਾ, ਗੁਰੂ ਨਿਰਵੈਰ ਹੁੰਦਾ ਹੈ ਅਫੁਰ ਹੁੰਦਾ, ਪਰ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਤਾਂ ਕਿਉਂ ਕਰੀ। ਉਸ ਵੇਲੇ ਕੱਢ ਦਿੱਤਾ, ਗੱਲ ਉੜ ਗਈ ਕਿ ਬੇਦੀ ਸਾਹਿਬਜ਼ਾਦਾ ਕੁੱਟਿਆ, ਬਾਬਾ ਕਲਾਧਾਰੀ ਨੂੰ ਨਾਰਾਜ਼ਗੀ ਆਈ। ਮਹਾਰਾਜ ਜਾਂਦੇ ਨੇ ਸਲੋਹ ਤੱਕ ਜਾਂਦੇ ਨੇ, ਕਹਿੰਦੇ ਬਾਬਾ ਜੀ ਆਏ ਨੀ, ਇੰਤਜ਼ਾਰ ਕਰਕੇ ਮੁੜੇ ਆਉਂਦੇ ਨੇ। ਉਸ ਵੇਲੇ ਸੁਨੇਹਾ ਭੇਜ ਕੇ ਬੁਲਾਏ, ਕਹਿਣ ਲੱਗੇ ਤੁਸੀਂ ਨਾਰਾਜ਼ ਕਿਉਂ ਹੋ ਗਏ, ਕਾਰਨ ਕੀ ਹੈ? ਵੈਸੇ ਤਾਂ ਗੁਰਮੁਖ ਨੂੰ ਨਾਰਾਜ਼ਗੀ ਨਹੀਂ ਆਇਆ ਕਰਦੀ, ਪਰ ਫੇਰ ਵੀ ਪਾਣੀ ਦੀ ਲੀਕ ਵਾਂਗੂ ਗੁਰਮੁਖ ਦਾ ਪ੍ਰੋਟੈਸਟ ਹੋਇਆ ਕਰਦਾ, ਕਾਰਨ ਦੱਸੋ ਆਪ। ਕਹਿਣ ਲੱਗੇ ਮਹਾਰਾਜ ਹੁਣ ਤਾਂ ਬੇਦੀਆਂ ਨੂੰ ਆਪਦੇ ਹੁੰਦੇ ਕੁੱਟਣ ਲੱਗ ਗਏ, ਆਪਦਾ ਪੰਥ ਦਾ ਪਤਾ ਨਹੀਂ ਕੀ ਕਰੇਗਾ। ਗੁਰੂ ਨਾਨਕ ਨੇ ਤਾਂ ਕਿਹਾ ਸੀ ਵੀ ਇਸ ਘਰ ਦੇ ਕੁੱਤਿਆਂ ਦੀ ਵੀ ਮਾਲਿਆਂ ਦੀ ਵੀ ਇੱਜ਼ਤ ਹੋਏਗੀ। ਕਹਿਣ ਲੱਗੇ ਬਾਬਾ ਜੀ, ਜੋ ਤੁਹਾਡਾ ਭੇਖ ਹੈ ਬੇਦੀਆਂ ਦਾ ਉਹਦਾ ਅਸੀਂ ਸਤਿਕਾਰ ਕਰਿਆ, ਇਹ ਪਖੰਡੀ ਬੰਦਾ ਸੀ, ਇਹਨੇ ਜੋ ਗੱਲਾਂ ਮਹਾਰਾਜ ਵਾਸਤੇ ਗੁਰੂ ਨਾਨਕ ਪਾਤਸ਼ਾਹ ਵਾਸਤੇ ਕਹੀਆਂ ਉਹ ਸਾਨੂੰ ਸਹਿਣੀਆਂ ਔਖੀਆਂ ਸੀ, ਗੁਰ ਕੀ ਨਿੰਦਾ ਸੁਣੇ ਨਾ ਕਾਣ। ਸੋ ਇਸ ਕਰਕੇ ਅਸੀਂ ਤਾਂ ਇੱਕ ਭੇਖੀ ਨੂੰ ਦੰਡ ਦਿੱਤਾ, ਕਹਿੰਦੇ ਭੇਖੀ ਨੂੰ ਤਾਂ ਦਿੱਤਾ ਹੈ ਪਰ ਦੁਨੀਆਂ 'ਚ ਤਾਂ ਇਹ ਹੋ ਗਿਆ ਨਾ। ਮਹਾਰਾਜ ਕਹਿੰਦੇ ਫਿਰ ਖੁਸ਼ ਕਿਵੇਂ ਹੁੰਦੇ ਹਾਂ, ਤੁਸੀਂ ਦੱਸੋ ਤੁਹਾਡੀਆਂ ਖੁਸ਼ੀਆਂ ਕਿਵੇਂ ਹੋ। ਕਹਿਣ ਲੱਗੇ ਮਹਾਰਾਜ, ਜਿੱਡਾ ਆਪ ਦਾ ਪ੍ਰਤਾਪ ਹੈ, ਚਾਹੇ ਆਪ ਆਓ ਚਾਹੇ ਕਿਸੇ ਹੋਰ ਨੂੰ ਭੇਜੋ, ਗੁਰੂ ਨਾਨਕ ਦੇ ਬਿੰਦੀ ਵੰਸ਼ ਦੇ ਵਿੱਚ ਪੂਰਨ ਪ੍ਰਤਾਪਵਾਨ ਪੁਰਸ਼ ਆਉਣਾ ਚਾਹੀਦਾ। ਬੜੀ ਦੇਰ ਹੋ ਗਈ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਬਾਬਾ ਜੀ ਅਸੀਂ ਤਾਂ ਨਹੀਂ ਆਉਣਾ, ਅਸੀਂ ਤਾਂ ਹੁਣੇ ਬੜੀ ਮੁਸ਼ਕਲ ਨਾਲ ਆਏ ਹਾਂ। ਚਿਤਨਾ ਭਇਓ ਹਮਰੋ ਆਵਨ ਕਹਿ ਚੁਵੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਰ ਇੱਕ ਐਸੀ ਤੇਜਵਾਨ ਰੂਹ ਅਸੀਂ ਤੁਹਾਡੇ ਘਰ ਵਿੱਚ ਭੇਜਾਂਗੇ ਜੋ ਜਮਾਂਦਰੂ ਸਿੱਧ ਹੋਣਗੇ, ਤ੍ਰਿਕਾਲਦਰਸ਼ੀ ਹੋਣਗੇ। ਪਰ ਇੱਕ ਸ਼ਰਤ ਹੈ ਕਿ ਤੁਸੀਂ ਅੰਮ੍ਰਿਤ ਛਕ ਲਓ, ਆਪਣੀ ਔਲਾਦ ਨੂੰ ਅੰਮ੍ਰਿਤ ਛਕਾ ਦਿਓ। ਉਸ ਵੇਲੇ ਕਹਿਣ ਲੱਗੇ ਵੀ ਅਸੀਂ ਆਪਣੇ ਲੜਕੇ ਨੂੰ ਅਜੀਤ ਸਿੰਘ ਨੂੰ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਰੱਖਿਆ ਗਿਆ, ਅੰਮ੍ਰਿਤ ਛਕਾਵਾਂਗੇ। ਕਹਿੰਦੇ ਫਿਰ ਆ ਜਾਏਗੀ, ਕਿਉਂਕਿ ਉਹ ਮਹਾਂ ਪਵਿੱਤਰ ਰੂਹ ਜਿਹੜੀ ਆਉਣੀ ਹੈ ਉਹ ਪੂਰੇ ਤਿਆਰ ਪਰਦਿਆਰ ਦੇ ਘਰ ਵਿੱਚ ਆਉਣੀ ਹੈ, ਜਿਹੜਾ ਹਰ ਪਾਸਿਆਂ ਤੋਂ ਪੂਰਨ ਹੋਵੇ। ਕਿਉਂਕਿ ਜੋ ਪੂਰਨ ਰੂਹਾਂ ਹੋਇਆ ਕਰਦੀਆਂ ਨੇ, ਇਹ ਐਵੇਂ ਨਹੀਂ ਆਇਆ ਕਰਦੀਆਂ ਗੰਦੀਆਂ ਕੁੱਖਾਂ 'ਚ। ਜੇ ਗੁਰੂ ਰਮੇਸ਼ ਪਿਤਾ ਪ੍ਰਗਟ ਹੋਏ ਨੇ ਤਾਂ ਆਪ ਨੇ ਫਰਮਾਨ ਕੀਤਾ ਕਿ ਮੇਰੇ ਮਾਤਾ ਦੇ ਪਿਤਾ ਨੇ ਬਹੁਤ ਤਪੱਸਿਆ ਕਰੀ, ਬਹੁਤ ਯੋਗ ਨਾਲ ਸਾਧੇ, ਬਹੁਤ ਯੋਗ ਸਾਧੇ। ਫੇਰ ਆ ਕੇ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਤੋਲਿਆ ਨਾਪਿਆ ਵੀ ਕਿਸ ਦੇ ਗ੍ਰਹਿ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਰੂਹ ਜਾ ਕੇ ਟਿਕ ਸਕਦੀ ਹੈ। ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਅੰਮ੍ਰਿਤਧਾਰੀ ਹੋਵੋਗੇ, ਉਹ ਆ ਜਾਣਗੇ। ਸੋ ਬਾਬਾ ਜੀ ਦਾ ਜਨਮ, ਬਾਬਾ ਸਾਹਿਬ ਸਿੰਘ ਜੀ ਦਾ ਜਨਮ ਇਹਨਾਂ ਹਾਲਾਤ ਦੇ ਵਿੱਚ ਹੋਇਆ। ਬਚਪਨ ਤੋਂ ਹੀ ਆਪ ਸਿੱਧ ਸੀਗੇ, ਉਸ ਵੇਲੇ ਸਿੱਖ ਰਾਜ ਦੀ ਜਦੋ ਜਹਿਦ ਚੱਲ ਰਹੀ ਸੀ, ਛੋਟੀਆਂ ਛੋਟੀਆਂ ਮਿਸਲਾਂ ਆਪਸ ਵਿੱਚ ਲੜ ਰਹੀਆਂ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਐਸਾ ਪ੍ਰਵਾਨ ਪੁਰਸ਼ ਸੰਸਾਰ ਦੇ ਵਿੱਚ ਪ੍ਰਗਟ ਹੋਵੇ ਜਿਹੜਾ ਇਸ ਵੇਲੇ ਸਿੱਖੀ ਦੀ ਬਾਗਡੋਰ ਸੰਭਾਲ ਲਵੇ। ਦੂਸਰਾ, ਸਿੱਖੀ ਦੇ ਉੱਤੇ ਬਹੁਤ ਵਹਿਮ ਪ੍ਰਸਤੀ ਦਾ ਹੱਲਾ ਹੋਇਆ ਹੋਇਆ ਸੀ, ਜਿਨ੍ਹਾਂ ਗੱਲਾਂ 'ਚੋਂ ਗੁਰੂ ਮਹਾਰਾਜ ਨੇ ਕੱਢਿਆ ਸੀ ਸਾਨੂੰ, ਉਹ ਗੱਲਾਂ ਫੇਰ ਮੁੜ ਕੇ ਸਾਡੇ ਵਿੱਚ ਪ੍ਰਵਿਰਤ ਹੋ ਰਹੀਆਂ ਸੀ। ਸੋ ਲੋੜ ਸੀ ਕਿ ਕੋਈ ਆਵੇ, ਸਮੇਂ ਦੀ ਲੋੜ ਦੇ ਅਨੁਸਾਰ ਵਿਅਕਤੀ ਪ੍ਰਗਟ ਹੋਇਆ ਕਰਦੀ ਹੈ। ਸੋ ਬਾਬਾ ਸਾਹਿਬ ਸਿੰਘ ਜੀ ਆਏ ਤੇ ਆ ਕੇ ਬਹੁਤ ਸੇਵਾ ਕੀਤੀ, ਬੜੀਆਂ ਹੀ ਉਹਨਾਂ ਦੀਆਂ ਸਾਖੀਆਂ ਨੇ ਜੋ ਛੋਟੇ ਜਿਹੇ ਟਾਈਮ 'ਚ ਦੱਸੀਆਂ ਨਹੀਂ ਜਾਂਦੀਆਂ, ਪਰ ਇੱਕ ਮੈਂ ਦੱਸਦਾ ਜਿਹੜੀ ਸਾਡੇ ਨਾਲ ਸੰਬੰਧ ਰੱਖਦੀ ਹੈ। ਜਿਸ ਲੈਵਲ ਦੇ ਉੱਤੇ ਅਸੀਂ ਚੱਲ ਰਹੇ ਹਾਂ ਉਸ ਲੈਵਲ ਦੇ ਨਾਲ ਜਿਹੜੀ ਸਾਖੀ ਸਾਨੂੰ ਕੋਈ ਅਸਰ ਦੇ ਸਕਦੀ ਹੈ ਉਹਦਾ ਮੈਂ ਜ਼ਿਕਰ ਕਰਦਾ ਕਿ ਇੱਕ ਰਾਜੂ ਨਾਮ ਦਾ ਕਿਸਾਨ ਸੀ। ਮਨ ਵਿੱਚ ਉਹਦੇ ਖਿਆਲ ਆਉਂਦਾ ਸੀ ਜਦੋਂ ਸਤਸੰਗ ਸੁਣਨਾ ਵੀ ਕੋਈ ਐਸਾ ਪੂਰਾ ਮਿਲ ਜਾਵੇ ਜਿਹੜਾ ਮੇਰੇ ਵਰਗੇ ਨੂੰ ਵੀ ਰਾਹ ਦੱਸ ਦੇਵੇ, ਤੇ ਉਹਨੇ ਜਾਣਾ ਨਮਸਕਾਰ ਕਰਨੀ, ਕੁਛ ਭੇਟਾ ਕਰਨੀ, ਦਾਣਿਆਂ ਦੇ ਰੂਪ ਚ ਭੇਟਾ ਕਰਨੀ, ਲੇਕਿਨ ਰਸਤਾ ਨਹੀਂ ਸੀ ਮਿਲ ਰਿਹਾ। ਤੇ ਉਹਦੇ ਕੰਨ ਵਿੱਚ ਆਵਾਜ਼ ਪਈ ਕਿ ਇਸ ਵੇਲੇ ਰਾਹ ਦਿਖਾਉਣ ਵਾਲਾ ਪ੍ਰਗਟ ਹੋ ਚੁੱਕਿਆ ਤੇ ਬੇਦੀ ਸਾਹਿਬ ਜਾਂਦਾ ਹੈ, ਗੁਰੂ ਨਾਨਕ ਤੋਂ 11ਵੀਂ ਥਾਂ ਹਨ। ਮਨ ਵਿੱਚ ਚਾਅ ਜਾਗਿਆ, ਦਰਬਾਰ ਵਿੱਚ ਹਾਜ਼ਰ ਹੋਇਆ, ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਨ ਤੋਂ ਬਾਅਦ ਗਲ ਵਿੱਚ ਪੱਲਾ ਪਾ ਕੇ ਖੜਾ ਹੋ ਗਿਆ। ਮਹਾਂਪੁਰਸ਼ਾਂ ਨੇ ਪੁੱਛਿਆ ਕਿ ਪ੍ਰੇਮੀਆ, ਕੀ ਮਨੋਰਥ ਹੈ ਤੇਰਾ, ਪ੍ਰਗਟ ਕਰ, ਸਾਰੀ ਸੰਗਤ ਦੇ ਸਾਹਮਣੇ ਪ੍ਰਗਟ ਕਰ। ਉਸ ਵੇਲੇ ਉਸਨੇ ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ,
ਕੱਟੋ ਮੇਰਾ ਇੱਕ ਦੁੱਖ ਕਾਟੋ ਮੇਰਾ।
ਜੇ ਮੁਖ ਪਾਂਚੋਂ ਅੰਮ੍ਰਿਤ ਖਾਏ ਤੇ ਮੁਖ ਦੇਖਤ ਲੂਪਟ ਲਾਏ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗੰਧ ਹੈ ਅਰ ਗਰਭ ਵਸੇ। ਵਾਰ ਵਾਰ ਜਾਲਿਆ ਜਾਂਦਾ ਸਰੀਰ ਧਾਰਨ ਕਰ ਲਈਦਾ, ਫੇਰ ਮੁੜ ਕੇ ਗਰਭ ਚ ਚਲੇ ਜਾਈਦਾ, ਫੇਰ ਰੋਟੀਆਂ ਰਾਟੀਆਂ ਖਾ ਕੇ ਤਕੜੇ ਹੋਈਦਾ, ਸਮੇਂ ਦੇ ਨਾਲ ਫੇਰ ਵੱਡੇ ਹੋ ਜਾਈਦਾ, ਫੇਰ ਮਰ ਜਾਈਦਾ, ਫੇਰ ਜਾਲ ਦਿੰਦੇ ਨੇ, ਫੇਰ ਜਾ ਕੇ ਦੂਸਰੇ ਦੇ ਵਿੱਚ ਪੈਦਾ ਹੋ ਜਾਈਦਾ। ਪਾਸ਼ਾ ਮੇਰਾ ਦੁੱਖ ਕੱਟਿਆ ਜਾਵੇ, ਕੋਈ ਇਲਾਜ ਦੱਸੋ। ਉਸ ਵੇਲੇ ਬਾਬਾ ਜੀ ਫਰਮਾਉਣ ਲੱਗੇ, ਕਹਿਣ ਲੱਗੇ, ਦੇਖ ਭਾਈ ਰਾਜੂ ਇੱਕ ਗੱਲ ਸਮਝ ਲੈ, ਇਹ ਹੈ ਕਿ ਹੈ ਤਾਂ ਇਹ ਪਰਮੇਸ਼ਰ ਦੀ ਜੋਤ, ਜਿੰਨੇ ਆਪਾਂ ਬੈਠੇ ਹਾਂ ਆਪਣੇ ਨਾਮ ਜਿਹੜੇ ਰੱਖੇ ਗਏ ਨੇ ਸਰੀਰਾਂ ਦੇ ਨਾਮ ਨੇ, ਸਾਡਾ ਕੋਈ ਨਾਮ ਨਹੀਂ ਹੈ, ਕੋਈ ਨਾਮ ਨਹੀਂ ਹੈ, ਨਾ ਕੋਈ ਰੱਖ ਸਕਦਾ, ਨਾ ਕੋਈ ਸਾਨੂੰ ਜਾਣਦਾ। ਇਹ ਕੰਮ ਚਲਾਉਣ ਵਾਸਤੇ ਸਰੀਰ ਦੇ ਨਾਮ ਰੱਖੇ ਗਏ। ਵਾਹਿਗੁਰੂ ਜੀ ਨੇ ਸਾਰਿਆਂ ਨੂੰ ਵੱਖਰੇ ਵੱਖਰੇ ਪੈਦਾ ਕੀਤਾ, ਇੱਕ ਦੇ ਨਾਲ ਦੂਸਰਾ ਨਹੀਂ ਰਲਦਾ। ਕਹਿੰਦੇ ਆਤਮ ਜੋਤ ਹੌਲੀ ਹੌਲੀ ਹੇਠਾਂ ਪ੍ਰਕਿਰਤੀ ਦੇ ਨਾਲ ਮਿਲ ਕੇ ਚੱਲ ਪਈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਪ੍ਰਕਿਰਤੀ ਦੇ ਵਿੱਚ ਰਲ ਗਈ ਆ ਕੇ ਆਤਮ ਜੋਤ, ਤੇ ਆਪਣੇ ਅਸਲੇ ਦੇ ਨਾਲੋਂ ਟੁੱਟ ਗਈ। ਆਪਣੇ ਅਸਲੇ ਦੇ ਨਾਲੋਂ ਟੁੱਟਣ ਨਾਲ ਕੀ ਹੋਇਆ, ਬਿਨ ਸੰਗਤ ਇਓ ਮਾਨ ਹੀ ਹੋਏ ਗਈ ਪੱਠਛਾਰ। ਜਿਵੇਂ ਸਵਾਹ ਹੁੰਦੀ ਹੈ ਪੱਠ ਦੇ ਵਿੱਚ, ਇਸ ਤਰ੍ਹਾਂ ਦੇ ਨਾਲ ਇਹ ਆਤਮ ਜੋਤ ਚੇਤਨ ਜੋਤ ਆਪਣੇ ਆਪ ਨੂੰ ਸਰੀਰ ਸਮਝਣ ਲੱਗ ਗਈ ਗਲਤੀ ਦੇ ਨਾਲ। ਇਹ ਸਮਝਦੀ ਕਾਹਦਾ, ਜਦ ਇਹਦੇ ਅੰਦਰ ਪਹਿਲੀ ਵਾਰੀ ਇਹ ਅਹਿਸਾਸ ਆਉਂਦਾ, ਜਾਣਕਾਰੀ ਆਉਂਦੀ ਹੈ, ਜਦੋਂ ਚੇਤਨ ਦਾ ਪ੍ਰਕਾਸ਼ ਪੈਂਦਾ ਹੈ ਪੰਜਾਂ ਤੱਤਾਂ ਤੇ, ਗੱਲ ਸਮਝੋ ਮੇਰੀ ਥੋੜੀ ਜਿਹੀ ਔਖੀ ਹੈ, ਉਸ ਵੇਲੇ ਇਹਦੇ ਅੰਦਰ ਅਵੇਅਰਨੈਸ ਆਉਂਦੀ ਹੈ, ਜਾਗਰਤ ਆਉਂਦੀ ਹੈ, ਇਹ ਮੈਂ ਬਣ ਜਾਂਦਾ। ਜਦ ਇਹ ਮੈਂ ਬਣ ਜਾਂਦਾ ਆਤਮ ਸੱਤਾ ਦੇ ਨਾਲ, ਅੰਤਸ਼ਕਰਨ ਦੇ ਅੰਦਰ ਇਹਦੇ ਇੱਕ ਤਰ੍ਹਾਂ ਦਾ ਆਭਾਸ ਹੋ ਜਾਂਦਾ, ਇੱਕ ਖਿਆਲ ਪੱਕ ਜਾਂਦਾ ਕਿ ਮੈਂ ਫਲਾਣਾ ਸਿੰਘ ਹਾਂ, ਮੈਂ ਬਰਿਆਮ ਸਿੰਘ, ਮੇਰਾ ਫਲਾਣਾ ਟੱਬਰ ਹੈ, ਮੇਰਾ ਫਲਾਣੇ ਬੱਚੇ ਨੇ, ਮੇਰਾ ਫਲਾਣਾ ਧਰਮ ਹੈ, ਮੇਰਾ ਫਲਾਣਾ ਘਰ ਹੈ। ਇਹ ਸਰੀਰ ਨਾਲ ਤਾਂ ਇਹ ਚੀਜ਼ਾਂ ਸੰਬੰਧ ਰੱਖਦੀਆਂ, ਜਿੰਨਾ ਚਿਰ ਸਫ਼ਰ ਕਰਨਾ ਹੈ ਇਹ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਨੇ, ਲੇਕਿਨ ਚੇਤਨ ਦੇ ਨਾਲ ਕੋਈ ਸੰਬੰਧ ਨਹੀਂ। ਇਹੋ ਜਿਹੇ ਤਾਂ ਅਸੀਂ ਹਜ਼ਾਰਾਂ ਘਰ ਹੰਢਾ ਚੁੱਕੇ ਹਾਂ, ਕਿੰਨੀ ਵਾਰੀ ਤਖ਼ਤਾਂ ਤੇ ਬੈਠ ਚੁੱਕੇ ਹਾਂ, ਕਈ ਵਾਰੀ ਹੇਠਾਂ ਵੀ ਤੁਰੇ ਫਿਰਦੇ ਰਹੇ ਹਾਂ, ਕਈ ਜਨਮ ਪਇਓ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਬੜਾ ਸਫ਼ਰ ਲੰਮਾ ਹੈ ਸਾਡਾ, ਕਦੇ ਸੋਚੋ ਬੈਠ ਕੇ ਵੀ ਏਡਾ ਲੰਮਾ ਸਫ਼ਰ ਮੁੱਕਣ ਚ ਨਹੀਂ ਆਉਂਦਾ। ਉਹ ਕਹਿਣ ਲੱਗੇ ਵੀ ਇਹ ਗੱਲ ਇੱਕ ਹੈ ਕੁਛ ਨਹੀਂ, ਸਿਰਫ ਇੱਕ ਖਿਆਲ ਪੱਕਿਆ ਹੋਇਆ ਜਿਹਨੂੰ ਹਉਮੈ ਕਹਿੰਦੇ, ਅਹਿਮ ਭਾਵ ਕਹਿੰਦੇ ਨੇ, ਮੈਂ ਕਹਿੰਦੇ, ਉਹ ਮੈਂ ਦਾ ਬੰਨਿਆ ਹੋਇਆ ਇਹ ਜੀਵ ਗੇੜੇ ਖਾਈ ਜਾਂਦਾ,
ਜਮਦਾ ਤੇ ਮਰਦਾ ਹੈ ਮਰਦਾ।
ਕਮਾਏ ਹੁਣ ਮੈਂ ਆਈ ਵੰਦਨਾ ਫਿਰ ਜੂਨੀ ਪਾਏ। ਇੱਕ ਖਿਆਲ ਨੇ, ਗਲਤ ਖਿਆਲ ਨੇ ਇਸ ਜੀਵ ਨੂੰ ਜੋ ਨਿਰੋਲ ਆਤਮਾ ਸੀ ਉਥੋਂ ਖਿੱਚ ਕੇ ਇਹਨੂੰ ਜੀਵ ਆਤਮਾ ਬਣਾ ਦਿੱਤਾ, ਉਥੋਂ ਹੋਰ ਹੇਠਾਂ ਚੱਲਿਆ, ਪੰਜ ਤੱਤਾਂ ਦਾ ਸਰੀਰ ਬਣ ਗਿਆ, ਮਿੱਟੀ ਬਣ ਗਈ, ਅੰਨੀ ਮਿੱਟੀ। ਹੁਣ ਇਸ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੌਣ ਆ, ਕਿੱਥੋਂ ਆਏ। ਕਹਿਣ ਲੱਗੇ ਦੇਖ ਭਾਈ ਪ੍ਰੇਮੀਆਂ, ਸੰਸਾਰ ਦੇ ਅੰਦਰ ਕਲਯੁਗ ਦੇ ਸਮੇਂ ਦੇ ਅੰਦਰ, ਕਲਯੁਗ ਨਾਮ ਜਪਤ ਸੁਖ ਪਾਵਤ, ਸਿਤੀ ਸ੍ਰੀ ਸਤਿਗੁਰ ਨੇ ਐਸ ਵਖਾਨ, ਜੋ ਗੁਰ ਬਚਨ ਸੁਣਾਵੈ ਤੁਮ ਕੋ ਭਾਈ ਰਾਜੂ ਸੁਣ ਤਰਕਾਂ। ਕਹਿੰਦੇ ਐ ਰਾਜੂ ਤੂੰ ਬਚਨ ਸੁਣ ਕੇ ਹਿਰਦੇ ਦੇ ਵਿਚ ਧਾਰਨ ਕਰੀ, ਫੇਰ ਤੈਨੂੰ ਰਾਹ ਲੱਭ ਜਾਏਗਾ। ਹੌਲੀ ਹੌਲੀ ਅਸੀਂ ਤੈਨੂੰ ਰਾਹ ਦੀ ਗੱਲ ਸਮਝਾ ਦਿੰਦੇ ਹਾਂ, ਤੈਂ ਰਸਤਾ ਪੁੱਛਿਆ। ਕਹਿਣ ਲੱਗੇ ਜਿਹੜਾ ਤੇਰਾ ਆਪਣਾ ਆਪ ਹੈ ਨਾ, ਜਿਹਨੂੰ ਤੂੰ ਗਲਤੀ ਦੇ ਨਾਲ ਹੁਣ ਰਾਜੂ ਕਹਿਣਾ, ਮੈਂ ਕਹਿਣਾ, ਇਹਦਾ ਸਫ਼ਰ ਸ਼ੁਰੂ ਹੋਇਆ। ਪਹਿਲਾਂ ਇਹਦੇ ਵਿਚ ਅਗਿਆਨ ਦਾ ਕੁੰਡਲ ਪਿਆ, ਅਗਿਆਨ ਦਾ ਸਰਕਲ ਪਿਆ। ਅਗਿਆਨ ਦੇ ਸਰਕਲ ਨੇ ਜਿਵੇਂ ਘੂਕ ਨੀਂਦ ਦੇ ਵਿਚ ਆਦਮੀ ਨੂੰ ਆਨੰਦ ਹੁੰਦਾ, ਇਸ ਤਰ੍ਹਾਂ ਦੇ ਇਕ ਆਨੰਦ ਦੀ ਅਵਸਥਾ ਆਉਣ ਦੇ ਨਾਲ ਆਪਣੇ ਸੋਰਸ ਦੇ ਨਾਲ ਮੰਬੇ ਦੇ ਨਾਲ ਉਹ ਤੋੜ ਦਿੱਤਾ ਤੇ ਇਕ ਪਰਦਾ ਪੈ ਗਿਆ ਜਿਹਨੂੰ ਆਨੰਦ ਦਾ ਪਰਦਾ ਕਹਿੰਦੇ ਨੇ। ਇਹਦੇ ਬਾਅਦ ਜਦੋਂ ਇਹਨੂੰ ਹੋਸ਼ ਆਈ, ਆਪਣੇ ਆਪ ਨੂੰ ਭੁੱਲ ਚੁੱਕਿਆ, ਪ੍ਰਕਿਰਤੀ ਦੇ ਨਾਲ ਰਲ ਗਿਆ, ਤੇ ਇਹਨੇ ਦੂਸਰਾ ਹੋਰ ਹੇਠਾਂ ਦਾ ਡੰਡਾ ਫੜਿਆ ਤੇ ਆਪਣੇ ਬੁੱਧੀ ਦੇ ਵਿਚ ਆ ਕੇ ਸੋਚਣ ਲੱਗ ਗਿਆ, ਦੇਖਣ ਲੱਗ ਗਿਆ, ਤੇ ਬੁੱਧੀ ਦਾ ਪਰਦਾ ਪੈ ਗਿਆ, ਹੇਠਾਂ ਹੋਰ ਉਤਰਿਆ, ਫੇਰ ਫੁਰਨੇ ਕਰਨ ਲੱਗ ਗਿਆ, ਫੁਰਨਿਆਂ ਦਾ ਪਰਦਾ ਪੈ ਗਿਆ। ਉਹਦੇ ਬਾਅਦ ਫੇਰ ਪੰਜਾਂ ਤੱਤਾਂ ਦੇ ਵਿਚ ਸ਼ਕਤੀ ਦੇ ਨਾਲ ਹਿਲਜੁਲ ਹੋਈ, ਉਹਨੂੰ ਪ੍ਰਾਣਾ ਦਾ ਪਰਦਾ ਕਹਿੰਦੇ ਨੇ। ਉਹਦੇ ਬਾਅਦ ਆਹ ਜਿਹੜਾ 3.5 ਹੱਥ ਦਾ ਸਰੀਰ ਹੈ, ਇਹ ਐਂ ਸਮਝ ਲੈ ਵੀ ਉਸ ਜੋਤ ਦੇ ਉੱਤੇ ਕੜਾਹਾ ਮੁੱਧਾ ਮਾਰਤਾ। ਹੁਣ ਜੋਤ ਅੰਦਰ ਤਾਂ ਹੈਗੀ, ਬਾਹਰਲੇ ਪਾਸੇ ਕੜਾਹਾ ਮੁੱਧਾ ਮਾਰਨ ਕਰਕੇ ਹਨੇਰਾ ਕੁੱਪ ਹੋ ਗਿਆ। ਤੂੰ ਤਾਂ ਉਹੀ ਚੀਜ਼ ਹੈ, ਪਰ ਹੇਠਾਂ ਉਤਰਦਾ ਉਤਰਦਾ ਤੇਰੇ ਉੱਤੇ ਵਿਕਾਰ ਪੈ ਗਏ, ਜਿਨ੍ਹਾਂ ਨੂੰ ਪੰਜ ਕੋਸ਼ ਕਹਿੰਦੇ ਨੇ। ਹੁਣ ਇਹਨਾਂ ਨੂੰ ਐਵੇਂ ਜਿਵੇਂ ਤੂੰ ਵਾਪਸ ਜਾਵੇਂ ਤਾਂ ਆਪਣੇ ਥਾਂ ਤੇ ਪਹੁੰਚ ਸਕਦੇ। ਪਹਿਲਾ ਜੋ ਪਰਦਾ ਹੈ ਉਹ ਪਰਦਾ ਕਰਮ ਦੇ ਨਾਲ ਟੁੱਟਿਆ ਕਰਦਾ, ਜਿਸ ਨੂੰ 99 ਕੋਸ਼ ਕਹਿੰਦੇ ਨੇ। ਸ਼ੁਭ ਕਰਮ ਕਰਨੇ, ਸੇਵਾ ਕਰਨੀ, ਸੰਗਤ ਵਿਚ ਆਉਣਾ, ਪਾਠ ਕਰਨੇ, ਹੋਰ ਅਨੇਕਾਂ ਸ਼ੁਭ ਕੰਮ ਕਰਨੇ, ਦਇਆ ਧਾਰਨੀ, ਖਿਮਾ ਧਾਰਨੀ, ਧੀਰਜਵਾਨ ਹੋਣਾ, ਹਿੰਸਾ ਚਾਉਣਾ, ਬ੍ਰਹਮਚਰਿਆ ਰੱਖਣਾ, ਸੱਤ ਦਾ ਜੀਵਨ ਬਤੀਤ ਕਰਨਾ, ਤ੍ਰਿਸ਼ਨਾ ਰਹਿਤ ਹੋਣਾ, ਇਹ ਸਾਰੇ ਕਰਮਾਂ ਦੇ ਨਾਲ ਪਹਿਲਾ ਪਰਦਾ ਟੁੱਟਿਆ ਕਰਦਾ। ਤੇ ਇਹਦੇ ਵਾਸਤੇ ਸਾਧਨ ਇਹ ਹੁੰਦਾ ਕਿ ਰਸਨਾ ਦੇ ਨਾਲ ਨਾਮ ਜਪੇ। ਜਦੋਂ ਰਸਨਾ ਦੇ ਨਾਲ ਨਾਮ ਜਪੇਗਾ ਤਾਂ ਫਿਰ ਇਹ ਸਰੀਰ ਦੇ ਵਿੱਚੋਂ ਰਾਹ ਕੱਢੇਗਾ, ਪਿੱਛੇ ਜਾਏਗਾ ਸਰੀਰ ਨੂੰ ਛੱਡ ਕੇ। ਉਹਦੇ ਬਾਅਦ ਪ੍ਰਾਣਾ ਨਾਲ ਵਾਹ ਪੈਂਦਾ ਸਾਡਾ, ਉਹ ਪ੍ਰਾਣਾ ਦੇ ਨਾਲ ਨਾਮ ਜਪੇਗਾ। ਜਦ ਤੂੰ ਧਿਆਨ ਕਰੇਗਾ ਤੈਨੂੰ ਦੱਸਣਗੇ ਮਹਾਂਪੁਰਸ਼, ਅਭਿਆਸ ਕਰੀ, ਫਿਰ ਦੂਸਰੇ ਪਰਦੇ ਨੂੰ ਲੰਘ ਜਾਏਗਾ। ਫਿਰ ਜਦੋਂ ਤੂੰ ਉਪਾਸ਼ਨਾ ਦੇ ਕਾਂਡ ਮੰਡਲ ਵਿੱਚ ਜਾਏਗਾ, ਤੇਰਾ ਮਨ ਉਪਾਸ਼ਨਾ ਦੇ ਨਾਲ ਟਿਕੇਗਾ। ਦੋ ਤਿੰਨ ਤਰ੍ਹਾਂ ਦੀ ਉਪਾਸ਼ਨਾ ਹੁੰਦੀ ਹੈ, ਇੱਕ ਬੈਰੰਗ ਉਪਾਸ਼ਨਾ ਹੈ, ਇਹ ਤਾਂ ਬਹੁਤਾ ਫਲ ਨਹੀਂ ਦਿਆ ਕਰਦੀ। ਇੱਕ ਅੰਤਰੰਗ ਉਪਾਸ਼ਨਾ ਹੈ ਕਿ ਅੰਦਰਲੇ ਪਾਸੇ ਹੀ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤ ਵਿੱਚ ਧਿਆਨ ਰੱਖਣਾ, ਮਨ ਨੂੰ ਇੱਕ ਥਾਂ ਦੇ ਉੱਤੇ ਕੇਂਦਰਿਤ ਕਰਨਾ, ਬਾਹਰੋਂ ਖਿੱਚ ਲੈਣਾ, ਜਾਂ ਸ਼ਬਦ ਦੀ ਧੁਨ ਉੱਤੇ ਧਿਆਨ ਟਿਕਾਉਣਾ, ਤੇ ਜਾਂ ਪਰਿਪੂਰਨ ਜੋਤੀ ਸਮਝ ਕੇ ਉਹਦੇ ਉੱਤੇ ਧਿਆਨ ਟਿਕਾਉਣਾ। ਕਹਿੰਦੇ ਇਹਦੇ ਨਾਲ ਫਿਰ ਉਹ ਉਪਾਸ਼ਨਾ ਕਾਂਡ ਦੇ ਵਿੱਚੋਂ ਨਿਕਲ ਕੇ ਤੂੰ ਮਨੋਮਈ ਕੋਸ਼ ਚੋਂ ਲੰਘ ਜਾਏਗਾ, ਬੁੱਧੀ ਦੇ ਕੋਸ਼ ਚੋਂ ਤੈਨੂੰ ਆਤਮ ਵਿਚਾਰ ਦੇ ਨਾਲ ਰਸਤਾ ਲਵੇਗਾ, ਤੇ ਜੋ ਉਸ ਤੇ ਅਗਲਾ ਰਹਿ ਗਿਆ ਜਿਹਨੂੰ ਅਗਿਆਨ ਕਹਿੰਦੇ ਨੇ, ਅਗਿਆਨ ਵਾਲਾ ਤੇਰਾ ਹਉਮੈ ਦੇ ਨਾਲ ਵਾਹ ਪੈਣਾ। ਹਉਮੈ ਤਾਂ ਜਦ ਤੱਕ ਹਉਮੈ ਨਹੀਂ ਟੁੱਟਦੀ ਜਦ ਤੱਕ ਤੂੰ ਆਪਣੇ ਜਾ ਨਹੀਂ ਸਕਦਾ, ਸੋ ਰੱਬ ਨਹੀਂ ਮਿਲ ਸਕਦਾ। ਇਸ ਗੱਲ ਨੂੰ ਇੱਕ ਮਹਾਤਮਾ ਨੇ, ਸ਼ਮਸ ਤਬਰੇਜ਼, ਇੱਕ ਬਹੁਤ ਵੱਡੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹਨਾਂ ਦਾ ਇੱਕ ਚੇਲਾ ਸੀ, ਬੜਾ ਸੁਲਝਿਆ ਹੋਇਆ, ਬਹੁਤ ਪੜ੍ਹਿਆ ਲਿਖਿਆ ਸੀ, ਜਿਹਦਾ ਨਾਮ ਸਾਰੇ ਜਾਣਦੇ ਨੇ ਤੇ ਬੜੀਆਂ ਕਿਤਾਬਾਂ ਵੀ ਉਹਨੇ ਲਿਖੀਆਂ ਨੇ, ਉਹਦਾ ਨਾਮ ਮੌਲਾਨਾ ਰੂਮ ਸੀ। ਦਿੱਲੀ ਦੇ ਵਿੱਚ ਬੱਚਿਆਂ ਨੂੰ ਪੜਾਇਆ ਕਰਦਾ ਸੀ। ਇਹ ਸ਼ਮਸ ਤਬਰੇਜ਼ ਹੈ ਨੇ ਅਨੁਭਵ ਕੀਤਾ ਕਿ ਇੱਕ ਰੂਹ ਭਟਕ ਰਹੀ ਹੈ, ਰਸਤਾ ਨਹੀਂ ਉਸ ਨੂੰ ਲੱਭ ਰਿਹਾ, ਅੰਦਰ ਲੋਚਾ ਹੈ ਉਸ ਦੇ। ਮਹਾਂਪੁਰਸ਼ ਆਪੇ ਚਲੇ ਜਾਇਆ ਕਰਦੇ ਨੇ ਬਹੁਤ ਥਾਈ ਦੱਸਣ ਵਾਸਤੇ, ਕਿਉਂਕਿ ਰੂਹਾਂ ਖੜੀਆਂ ਨੇ, ਭਟਕੀਆਂ ਹੋਈਆਂ ਨੇ, ਅਟਕੀਆਂ ਹੋਈਆਂ ਨੇ, ਅੰਦਰ ਲਗਨ ਹੁੰਦੀ ਹੈ, ਰਾਹ ਦਿੰਦਾ ਨਹੀਂ ਹੁੰਦਾ। ਉਸ ਵੇਲੇ ਉਹਦੇ ਮਕਤਬ ਚ ਚਲੇ ਗਏ, ਸਕੂਲ ਵਿਚ ਚਲੇ ਗਏ, ਉੱਥੇ ਬੱਚੇ ਪੜ ਰਹੇ ਸੀ ਤੇ ਮੌਲਾਨਾ ਕਿਸੇ ਕੰਮ ਬਾਹਰ ਗਿਆ ਹੋਇਆ ਸੀ। ਬੱਚਿਆਂ ਨੂੰ ਕਹਿੰਦਾ ਕੀ ਪੜ੍ਹਦੇ ਹੋ, ਲਿਆਓ ਕਿਤਾਬਾਂ। ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ, ਢੇਰ ਲੱਗ ਗਿਆ ਕਿਤਾਬਾਂ ਦਾ। ਕੋਲ ਇੱਕ ਚ ਬੱਚਾ ਸੀ ਬੜਾ ਸਾਰਾ, ਸਾਰੀਆਂ ਕਿਤਾਬਾਂ ਚੱਕ ਕੇ ਉਹਦੇ ਵਿਚ ਸਿੱਟਤੀਆਂ। ਬੱਚੇ ਹੈਰਾਨ ਹੋ ਗਏ, ਰੋਣ ਲੱਗ ਗਏ, ਕਹਿੰਦੇ ਦਰਵੇਸ਼ ਸਾਈ ਆ, ਸਾਡੇ ਨਾਲ ਕੀ ਬਣੂ, ਸਾਨੂੰ ਮੌਲਾਨਾ ਜੀ ਮਾਰਨਗੇ। ਉਹ ਕਹਿੰਦਾ ਨਹੀਂ ਮਾਰਦੇ, ਉਹਨੂੰ ਕਹਿ ਦਿਓ ਕੱਢ ਲਵੇ ਆ ਕੇ, ਤੁਸੀਂ ਨਾ ਕੱਢਿਓ, ਆਪੇ ਕੱਢੂਗਾ। ਕਹਿੰਦੇ ਜੇ ਮਿਲਣਾ ਹੋਵੇ ਤਾਂ ਉਸ ਨੂੰ ਇਹ ਗੱਲ ਦੱਸ ਦਿਓ ਕਿ ਮੁਲਤਾਨ ਵਿਚ ਮੁਹੱਲਾ ਏ ਖਾਮੋਸ਼ਾਂ ਦੇ ਵਿਚ ਮੈਂ ਰਹਿਣਾ। ਉਸ ਵੇਲੇ ਜਿਸ ਵਕਤ ਇਹਦੇ ਕੋਲ ਆਉਂਦੇ ਨੇ, ਮੌਲਾਨਾ ਵਾਪਸ ਆਇਆ ਤੇ ਉਸ ਵੇਲੇ ਬੱਚੇ ਸਾਰੇ ਕਹਿਣ ਲੱਗੇ ਵੀ ਇੱਥੇ ਇੱਕ ਦਰਵੇਸ਼ ਆਇਆ ਸੀ, ਸਾਡੀਆਂ ਸਾਰੀਆਂ ਕਿਤਾਬਾਂ ਇਸ ਬੱਚੇ ਵਿੱਚ ਸਿੱਟ ਗਿਆ, ਤੇ ਨਾਲ ਇੱਕ ਗੱਲ ਕਹਿ ਗਿਆ ਵੀ ਆਪਣੇ ਮੌਲਾਨੇ ਨੂੰ ਗੱਲ ਕਰਿਓ ਵੀ ਇਹ ਕਿਉਂ ਮੈਂ ਕੰਮ ਕੀਤਾ। ਜੇ ਉਹਨੇ ਇਹ ਸਵਾਲ ਕੱਢ ਲਿਆ ਤਾਂ ਅਗਲੇ ਪਾਸੇ ਮੈਨੂੰ ਮਿਲਣ ਦਾ ਯਤਨ ਕਰੇ। ਸੋ ਉਸ ਵੇਲੇ ਜਦੋਂ ਇਹ ਗੱਲ ਦੱਸੀ ਗਈ ਉਹਨੂੰ, ਉਸ ਵੇਲੇ ਸੋਚਾਂ ਚ ਪੈ ਗਿਆ, ਬੜਾ ਉਲਮਾ ਸੀ, ਪੜ੍ਹਿਆ ਲਿਖਿਆ, PhD ਜਿਹਨੂੰ ਕਹਿੰਦੇ ਨੇ ਅੱਜ ਕੱਲ, ਆਲਮ ਫਾਜ਼ਲ ਸੀ, ਮਾਹਰ ਸੀ ਵਿਦਿਆ ਦਾ। ਹੁਣ ਸੋਚਦਾ ਹੈ ਵੀ ਇਹ ਗੱਲ ਕੀ ਹੋਈ, ਗੱਲ ਸਮਝ ਚ ਨਹੀਂ ਆ ਰਹੀ। ਅਖੀਰ ਰਮਜ ਸਮਝ ਗਿਆ ਮਹਾਤਮਾ ਦੀ ਵੀ ਗੱਲ ਕੋਈ ਹੋ ਰਹੀ ਹੈ। ਉਸ ਗੱਲ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਸਾਨੂੰ ਇਸ ਤਰ੍ਹਾਂ ਨਾਲ ਦੱਸਿਆ, ਲਿਖੇ ਤੇਰੇ ਤੇਰੇ ਸਮਝ ਗਿਆ ਕਿ ਮੈਨੂੰ ਰਮਜ ਮਾਰੀ ਹੈ, ਕਿ ਮੈਂ ਪੜ੍ਹਦਾ ਹੀ ਪੜ੍ਹਦਾ ਕਿਤਾਬਾਂ ਪੜ੍ਹੀ ਜਾਂਦਾ ਕਿਤਾਬਾਂ ਪੜ੍ਹੀ ਜਾਂਦਾ, ਤੇ ਉਹਨੂੰ ਇਲਮੋਂ ਬਸ ਕਰੀ ਹੋਣੀ ਯਾਰ, ਇੱਕੋ ਵਲਫ ਤੈਨੂੰ ਦਰਕਾਰ, ਇਸ਼ਾਰਾ ਦੇ ਗਏ ਮੈਨੂੰ ਮਾਰਫਤ ਦਾ। ਉਸ ਵੇਲੇ ਤਿਆਰੀ ਕਿਤਾਬਾਂ ਕੱਢਣ ਲੱਗਿਆ, ਹੈਰਾਨ ਹੋ ਗਿਆ ਕਿ ਸਾਰੀਆਂ ਕਿਤਾਬਾਂ ਉਵੇਂ ਜਿਵੇਂ ਸੁੱਕੀਆਂ ਦੀਆਂ ਸੁੱਕੀਆਂ ਤਲਾਬ ਚੋਂ ਨਿਕਲ ਆਈਆਂ। ਸ਼ਰਧਾ ਆ ਗਈ ਮਨ ਚ, ਕੋਈ ਪੂਰਾ ਸੀ, ਰਮਜ ਮਾਰ ਗਿਆ। ਮੁਲਤਾਨ ਪਹੁੰਚ ਜਾਂਦਾ, ਉੱਥੇ ਪੁੱਛਦਾ ਫਿਰਦਾ ਕਿ ਕੋਈ ਸਾਈਂ ਦਰਵੇਸ਼ ਲੋਕ ਮਹੱਲਾ ਏ ਖਾਮੋਸ਼ਾਂ ਵਿਚ ਰਹਿੰਦਾ, ਚੁੱਪ ਮਹੱਲੇ ਵਿਚ ਰਹਿੰਦਾ, ਦੱਸੋ ਮੈਨੂੰ ਕੋਈ ਚੁੱਪ ਮਹੱਲਾ। ਕਿਸੇ ਕਾਗਜ਼ ਚ ਨਹੀਂ ਸੀ ਲਿਖਿਆ ਹੋਇਆ, ਕਿਸੇ ਨਾ ਕਿਸੇ ਪਟਵਾਰੀ ਕੋਲ ਲਿਖਿਆ ਹੋਇਆ, ਨਾ ਕਿਸੇ ਮਿਊਨਸਪੈਲਿਟੀ ਕੋਲ ਲਿਖਿਆ ਹੋਇਆ। ਕਹਿੰਦੇ ਇਹ ਤਾਂ ਮਹੱਲਾ ਹੀ ਨਹੀਂ ਹੈ। ਉਹ ਕਹਿਣ ਲੱਗਿਆ ਨਹੀਂ, ਇਹ ਵੀ ਰਮਜ ਹੋਣੀ ਹੈ। ਸੋਚਣ ਲੱਗ ਗਿਆ ਵੀ ਖਾਮੋਸ਼ੀ ਕਿੱਥੇ ਹੋ ਸਕਦੀ ਹੈ। ਅਖੀਰ ਇੱਕ ਮਹਾਤਮਾ ਮਿਲ ਗਏ, ਕਹਿਣ ਲੱਗੇ ਪ੍ਰੇਮੀਆਂ ਜਿਹਨੇ ਤੈਨੂੰ ਐਡਰੈਸ ਦਿੱਤਾ ਉਹਨੇ ਰਮਜ ਨਾਲ ਦਿੱਤਾ, ਕਿਉਂਕਿ ਮਹਾਤਮਾ ਰਮਜ ਮਾਰਦੇ ਨੇ। ਅਧਿਕਾਰੀ ਹੋਵੇ ਤਾਂ ਗੱਲ ਸਮਝ ਜਾਂਦਾ, ਨਾ ਅਧਿਕਾਰੀ ਹੋਵੇ ਫਿਰਦਾ ਰਹਿੰਦਾ। ਕਹਿੰਦਾ ਮਹਾਰਾਜ ਦੱਸੋ। ਕਹਿੰਦੇ ਖਾਮੋਸ਼ੀ ਕਬਰਸਤਾਨ ਚ ਹੋਇਆ ਕਰਦੀ ਹੈ, ਹੋਰ ਹਰ ਥਾਂ ਦੇ ਉੱਤੇ ਬੋਲ ਹੈ, ਉੱਥੇ ਸਾਰੀਆਂ ਕਬਰਾਂ ਦੇ ਵਿੱਚ ਖਾਮੋਸ਼ੀ ਖਾਮੋਸ਼ੀ ਹੈ। ਉੱਥੇ ਚਲਿਆ ਜਾਂਦਾ, ਅੱਗੇ ਦੇਖਦਾ ਇੱਕ ਮਹਾਤਮਾ ਜਲਾਲ ਵਾਲੇ ਬੈਠੇ ਨੇ, ਮਸਤੀ ਵਿੱਚ ਬੈਠੇ ਨੇ, ਜਾ ਕੇ ਸਜਦਾ ਕਰਦਾ, ਚਰਨ ਚੁੰਮਦਾ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੇਰੇ ਤੇ। ਕਹਿਣ ਲੱਗੇ ਕੀ ਚਾਹੁੰਦਾ? ਕਹਿੰਦਾ ਮੈਂ ਖੁਦਾ ਨੂੰ ਮਿਲਣਾ ਚਾਹੁੰਦਾ। ਕਹਿੰਦੇ ਖੁਦਾ ਨੂੰ ਮਿਲਣਾ ਮਿਲਣਾ ਚਾਹੁੰਦਾ ਸੱਚਮੁੱਚ? ਕਹਿੰਦੇ ਹਾਂ। ਕਹਿੰਦੇ ਖਜੂਰ ਤੇ ਚੜ ਜਾ। ਖਜੂਰ ਤੇ ਚੜ ਜਾਂਦਾ ਤੇ ਜਦੋਂ ਸਿਖਰ ਚੱਲਿਆ ਗਿਆ, ਕਹਿੰਦੇ ਹੱਥ ਛੱਡ ਦੇ ਛਾਲ ਮਾਰ ਹੇਠਾਂ। ਹੁਣ ਬਚਨ ਦਾ ਭਰੋਸਾ ਸੀ ਉਸਨੂੰ, ਜਿਉਣ ਮਰਨ ਨਾਲ ਨਹੀਂ ਸੀ ਉਹਨੂੰ ਕੋਈ ਸੰਬੰਧ, ਉਹਨੂੰ ਸੰਬੰਧ ਸੀ ਵੀ ਮੈਨੂੰ ਅੱਲਾ ਤਾਲਾ ਮਿਲ ਜਾਵੇ। ਜਦੋਂ ਉਹਨੇ ਛਾਲ ਮਾਰੀ, ਰਾਹ ਵਿੱਚ ਕਹਿਣ ਲੱਗਿਆ ਹਾਂ ਮੂਆ, ਕਹਿੰਦੇ ਉਹ ਫਿਰ ਖੁਦਾ ਹੂਆ, ਸ਼ਕਤੀ ਦੇ ਨਾਲ ਰੋਕ ਲਿਆ। ਇੱਕੋ ਗੱਲ ਕਹੀ, ਹਿਰਦੇ ਚਲੀ ਗਈ। ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪਟਣਾ ਇਧਰ ਲਾਉਣਾ। ਸੋ ਇਹ ਮਹਾਤਮਾ ਦੀ ਰਮਜ ਹੁੰਦੀ ਹੈ ਕਿ ਜਿੰਨਾ ਚਿਰ ਆਦਮੀ ਦੇ ਅੰਦਰ ਮੈਂ ਭਾਵ ਹੈ, ਤਨ ਹੰਗਤਾ ਹੈ, ਮਮਤਾ ਤੇ ਅਹੰ ਭਾਵ ਹੈ। ਕਹਿਣ ਲੱਗੇ ਭਾਈ ਰਾਜੂ ਰਾਹ ਨਹੀਂ ਲੱਭਿਆ ਕਰਦਾ, ਪਹਿਲਾਂ ਪਛਾਣਨਾ ਪੈਂਦਾ। ਉਸ ਤੋਂ ਪਹਿਲਾਂ ਪਛਾਣਨਾ ਤਾਂ ਆਉਂਦਾ ਜੇ ਪਹਿਲਾਂ ਕਾਇਆ ਨੂੰ ਸੋਧੇ, ਕਾਇਆ ਨੂੰ ਸੋਧਣਾ ਪੈਂਦਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਕਾਇਆ ਨੂੰ ਸੋਧ ਲੈ ਮਿਲਣਾ ਜੀ ਪ੍ਰਭ ਦੀ ਤਾਈ, ਕਾਇਆ ਨੂੰ ਸੋਧ ਲੈ ਮਿਲਣਾ ਜੀ ਪ੍ਰਭ ਦੀ ਤਾਈ। ਕਾਇਆ ਨੂੰ ਸੋਧ ਲੈ ਮਿਲਣਾ ਜੀ
ਆਹ ਜਿਹੜੀ ਸਾਡੀ ਕਾਇਆ ਹੈ ਨਾ, ਸਾਡੇ ਸਰੂਪ ਤੋਂ ਬਗੈਰ ਅੰਤ ਸ਼ਿਕਰਨ ਤੱਕ ਜਿੰਨਾ ਵੀ ਕੂੜ ਕਵਾੜ ਸਾਰਾ ਇਹਦੇ ਵਿੱਚ ਹੈ, ਇਹਨੂੰ ਸਾਰੀ ਨੂੰ ਕਾਇਆ ਕਹਿੰਦੇ। ਇਹਨੂੰ ਪਹਿਲਾਂ ਸੋਧ ਲੈ, ਜਦ ਤੱਕ ਤੂੰ ਇਹਦੀ ਸੋਧ ਸਦਾਈ ਨਹੀਂ ਕਰਦਾ ਤਾਂ ਅਗਲਾ ਕਦਮ ਤੂੰ ਪੁੱਟ ਨਹੀਂ ਸਕਦਾ। ਜਿਹੜੀ ਗੱਲ ਅਸੀਂ ਤੈਨੂੰ ਗਾਂ ਦੱਸਣੀ ਹੈ ਉਹ ਤੂੰ ਕਰ ਨਹੀਂ ਸਕਦਾ, ਤੇ ਜੇ ਤੂੰ ਕਹੇ ਬਿਨਾਂ ਕਾਇਆ ਸੋਧੇ ਹੀ ਮੈਨੂੰ ਦੱਸ ਦੋ ਤਾਂ ਬਹੁਤ ਮਾੜੀ ਗੱਲ। ਇੱਕ ਕੋਈ ਜੱਟ ਸੀ, ਮਹਾਤਮਾ ਦੇ ਬਚਨ ਸੁਣੇ ਤੇ ਪਤਾ ਲੱਗਿਆ ਕਿ ਸੰਤ ਜੇ ਉਪਦੇਸ਼ ਦੇ ਦੇਣ ਤਾਂ ਆਦਮੀ ਜੀਵ ਤੋਂ ਰੱਬ ਬਣ ਜਾਇਆ ਕਰਦਾ, ਤੇ ਇਸ ਨੂੰ ਨਾਮ ਕਹਿੰਦੇ ਨੇ। ਸੰਤਾਂ ਨੂੰ ਕਿਹਾ ਕਰੇ ਮੈਨੂੰ ਨਾਮ ਦੇ ਦਿਓ, ਮੈਨੂੰ ਨਾਮ ਦੇ ਦਿਓ, ਜਦ ਜਿੱਥੇ ਮਿਲਣ ਉੱਥੇ ਗਏ, ਨਾਮਦਾਨ ਦਿਓ ਜੀ, ਨਾਮਦਾਨ ਦਿਓ ਜੀ। ਬੇਅੰਤ ਦੁਨੀਆਂ ਜਿਹੜੀ ਇਹ ਗੱਲ ਕਹਿੰਦੀ ਹੈ ਮੈਨੂੰ ਨਾਮਦਾਨ ਦਿਓ, ਨਾਮਦਾਨ ਦਿਓ, ਪਤਾ ਹੈ ਨਹੀਂ ਵੀ ਇਹਦੀ ਕੀਮਤ ਕੀ ਹੁੰਦੀ ਹੈ। ਸਿਖਾਲਾ ਜਾ ਤਾਂ ਨਹੀਂ ਨਾਮਦਾਨ ਮਿਲਦਾ, ਇਹ ਬਹੁਤ ਔਖੀ ਗੱਲ ਹੈ ਸਾਧਸੰਗ ਜੀ। ਉਹ ਤਾਂ ਕੋਈ ਪੂਰੀ ਲਗਨ ਵਾਲਾ ਬੰਦਾ ਹੋਵੇ, ਸੱਚਮੁੱਚ ਉਹਦੇ ਹਿਰਦੇ ਦੇ ਵਿੱਚ ਇਹ ਭਾਵ ਉੱਠ ਖੜੇ, ਮਹੀਨਿਆਂ ਵਧੀ ਸਾਲਾਂ ਵਧੀ ਅੱਖਾਂ ਚੋਂ ਹੰਝੂ ਜਾਂਦੇ ਰਹਿਣ, ਵਿਰਾਗ ਵਿੱਚ ਰਹੇ, ਵਿਰਾਗ ਚਾ ਕੇ ਦੁਨੀਆਂ ਦੇ ਕੂੜ ਕਵਾੜ ਨਾਲੋਂ ਆਪਣਾ ਮੋਹ ਤੋੜ ਕੇ ਕੇਵਲ ਆਪਣਾ ਧੇ ਪਰਮੇਸ਼ਰ ਨੂੰ ਬਣਾ ਕੇ ਜਦ ਇਸ ਰਸਤੇ ਚੱਲਦਾ ਤਾਂ ਮਹਾਂਪੁਰਸ਼ ਧਿਆਨ ਦਿੰਦੇ ਨੇ, ਉਦੋਂ ਪਹਿਲਾਂ ਧਿਆਨ ਨਹੀਂ ਦਿੰਦੇ, ਟਾਲੀ ਟੁਲੀ ਜਾਂਦੇ ਨੇ, ਕਿਉਂਕਿ ਅਧਿਕਾਰੀ ਨਹੀਂ ਹੁੰਦਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲ। ਜਦ ਗਾਹਕ ਹੀ ਨਹੀਂ ਹੈ ਉਹਦੇ ਝੋਲੀ ਚ ਹੀਰੇ ਪਾ ਦਿਓ, ਕੰਚ ਦੇ ਟੁਕੜੇ ਸਮਝ ਕੇ ਇੱਥੇ ਸਿੱਟਜੂ ਰਾਹ ਜਾਂਦਾ। ਪੰਜ ਪਿਆਰੇ ਨਾਮ ਦਿੰਦੇ ਨੇ, ਕੋਈ ਮਾਮੂਲੀ ਬਾਤ ਨਹੀਂ ਹੈ। ਅਨ ਅਧਿਕਾਰੀ ਜਿਹੜੇ ਨੇ ਉਹ ਨਾਮ ਨੂੰ ਤਾਂ ਦਿੰਦੇ ਨੇ ਛੱਡ, ਥੋੜਾ ਜਿਹਾ ਰੱਖ ਲੈਂਦੇ ਨੇ ਵੀ ਕਕਾਰ ਪਹਿਨਣੇ ਨੇ, ਬਸ ਮੈਂ ਸਿੱਖ ਸਿੰਘ ਬਣ ਗਿਆ, ਅਗਲੀ ਗੱਲ ਦੇਖਦੇ ਨੀ ਵੀ ਅਸਲੀ ਗੱਲ ਮੇਰੇ ਕੋਲ ਕੀ ਸੀ, ਮੈਨੂੰ ਅਸਲੇ ਮੈਂ ਕਾਹਦੇ ਵਾਸਤੇ ਅੰਮ੍ਰਿਤ ਛਕਿਆ, ਗੁਰੂ ਕਾਹਦੇ ਵਾਸਤੇ ਧਾਰਨ ਕਰਿਆ। ਸੋ ਪਤਾ ਨਾ ਹੋਣ ਕਰਕੇ ਉਹ ਕਿਸਾਨ ਇਵੇਂ ਜਿਵੇਂ ਕਹੀ ਜਾਂਦਾ। ਮਹਾਤਮਾ ਨੇ ਕਿਹਾ ਵੀ ਇਹ ਤਾਂ ਖੈੜਾ ਹੀ ਨਹੀਂ ਛੱਡਦਾ, ਇੱਕ ਜੁਗਤੀ ਦੇ ਨਾਲ ਸਮਝਾਉਂਦੇ ਆ। ਇਹਨਾਂ ਨੇ ਇੱਕ ਦਿਨ ਆਪਣੀ ਚਿੱਪੀ ਦੇ ਵਿੱਚ ਲਿਦ ਪਾ ਲਈ, ਜਾ ਕੇ ਉਹਦੇ ਘਰ ਚ ਆਵਾਜ਼ ਦੇਤੀ ਸਤ ਕਰਤਾਰ, ਬਾਹਰ ਆਇਆ ਸੁਣ ਕੇ ਦੇਖਿਆ ਵੀ ਸੰਤ ਆ ਗਏ। ਅੱਜ ਮਨ ਚ ਖੁਸ਼ੀ ਆਈ ਕਿ ਅੱਜ ਸਾਡੇ ਦਰ ਤੇ ਆ ਕੇ ਲੱਖ ਜਗਾਈ ਹੈ, ਉਂਜਲ ਭਰ ਲਿਆ ਆ ਆਟੇ ਦਾ। ਕਹਿੰਦਾ ਕਰੋ ਚਿੱਪੀ ਮਹਾਰਾਜ, ਜਦ ਚਿੱਪੀ ਵੱਲ ਦੇਖਿਆ ਤਾਂ ਵਿੱਚ ਲਿਦ ਪਈ ਹੈ, ਖੜ ਗਿਆ, ਕਹਿੰਦੇ ਪਾ ਦੇ। ਕਹਿੰਦਾ ਲਿਦ ਹੈ ਮਹਾਰਾਜ। ਕਹਿੰਦਾ ਤੈਨੂੰ ਕੀ ਲਿਦ ਹੈ, ਲਿਦ ਹੋਵੇ ਕੁਛ ਹੋਵੇ। ਕਹਿੰਦਾ ਆਟਾ ਖਰਾਬ ਹੋਜੂ, ਮੈਨੂੰ ਪਾਪ ਲੱਗੇਗਾ, ਇੰਨੀ ਸ਼ੁੱਧ ਚੀਜ਼ ਮੈਂ ਲਿਦ ਚ ਪਾ ਦਾਂ, ਤੁਹਾਡੇ ਕਿਸੇ ਕੰਮ ਨਹੀਂ ਆਉਣੀ। ਕਹਿੰਦੇ ਪਾ ਦੇ, ਤੈਨੂੰ ਕੀ ਇਸ ਗੱਲ ਤੇ। ਜਦ 8-10 ਵਾਰੀ ਉਹਨੇ ਕਿਹਾ ਸੰਤਾਂ ਨੂੰ, ਸੰਤਾਂ ਨੇ ਉਹਨੇ ਆਪਣੇ ਹੱਥ ਪਿੱਛੇ ਦੂਰ ਕਰ ਲਏ ਵੀ ਐਵੇਂ ਮਹਾਰਾਜ ਪਹਿਲਾਂ ਇਹਨੂੰ ਸਾਫ਼ ਕਰੋ, ਫੇਰ ਮੈਂ ਪਾਵਾਂ ਆਟਾ ਜਾਊ। ਕਹਿੰਦੇ ਉਹ ਪ੍ਰੇਮੀਆ, ਕਿੰਨੇ ਕੁ ਦਾ ਆਟਾ ਹੋਣਾ ਤੇਰਾ ਉਂਜਲ ਦੇ ਵਿੱਚ, ਸਸਤੇ ਹੀ ਭਾਅ ਸੀ। ਕਹਿੰਦੇ ਪੈਸੇ 2 ਪੈਸੇ ਦਾ ਹੀ ਹੋਣਾ, ਤੇ ਤੂੰ ਮੇਰੇ ਤੋਂ ਨਾਮ ਦੀ ਦਾਤ ਮੰਗਦਾ, ਤੇਰੇ ਅੰਦਰ ਪਤਾ ਹੈ ਕਿੰਨੀਆਂ ਬਿੱਲੀਆਂ ਮਰੀਆਂ ਪਈਆਂ ਨੇ, ਚੂਹੇ ਮਰੇ ਪਏ ਨੇ, ਨਿੰਦਿਆ ਤੇਰੇ ਅੰਦਰ ਹੈ, ਚੁਗਲੀਆਂ ਤੇਰੇ ਅੰਦਰ ਹੈ, ਈਰਖਾ ਤੇਰੇ ਅੰਦਰ ਹੈ, 5 ਚੋਰ ਦਿਨ ਰਾਤ ਤੇਰੇ ਅੰਦਰ ਖੌਰੂ ਪਾ ਰਹੇ ਨੇ, 10 ਨਾਮ ਦਾ ਵਾਸਾ ਕਿੱਥੇ ਹੋਏਗਾ। ਕਹਿੰਦੇ ਪਹਿਲਾਂ ਇਹਨੂੰ ਕੂੜ ਕਵਾੜ ਨੂੰ ਸਾਫ਼ ਕਰ, ਫੇਰ ਜਾ ਕੇ ਪਛਾਣ ਆਏਗੀ, ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣਾ। ਜੀਓ ਧਰਤ ਕਾਇਆ ਸਾਧਕ ਹੈ ਵਿੱਚ ਦੇਹ ਕਰਤਾ ਵੀ, ਬੀਜ ਤਾਂ ਪੈਣਾ ਪਹਿਲਾਂ ਜ਼ਮੀਨ ਨੂੰ ਵਾਹ। ਕਹਿਣ ਲੱਗੇ ਭਾਈ ਰਾਜੂ ਤੂੰ ਕਿਸਾਨ ਹੈ, ਤੇਰੇ ਵਰਗੇ ਅਸੀਂ ਗੱਲ ਕਰਕੇ ਤੈਨੂੰ ਗੱਲ ਸਮਝਾਉਂਦੇ ਹਾਂ, ਇਹਦੇ ਵਿੱਚੋਂ ਪਹਿਲਾਂ ਜੜੀਆਂ ਬੂਟੀਆਂ ਦਾ ਸਾਫ਼ ਕਰ, ਕਿੰਨੇ ਬੀਜ ਪਏ ਨੇ ਕੂੜ ਕਵਾੜ ਦੇ, ਫੇਰ ਇਹਨੂੰ ਸੋਧ। ਸੋਧ ਕੇ ਜਿਵੇਂ ਦਵਾਈਆਂ ਅਸੀਂ ਖਾਦ ਪਾਉਂਦੇ ਹਾਂ ਵੀ ਨਾਈਟ੍ਰੋਜਨ ਇੰਨੀ ਪਾ ਦਿਓ, ਪੋਟਾਸ਼ ਇੰਨੀ ਪਾ ਦਿਓ, ਸੁਪਰ ਫਾਸਫੇਟ ਇੰਨਾ ਪਾ ਦਿਓ, ਜ਼ਿੰਕ ਇੰਨਾ ਪਾ ਦਿਓ, ਗੰਧਕ ਇੰਨੀ ਪਾ ਦਿਓ, 16 ਨਿਊਟਰੈਂਟ ਹੁੰਦੇ ਨੇ। ਜਦੋਂ 16 ਨਿਊਟਰੈਂਟ ਧਰਤੀ ਦੇ ਵਿੱਚ ਚਲੇ ਜਾਣ, ਕਿੰਨੀ ਉਹ ਮਾੜੀ ਧਰਤੀ ਹੋਵੇ ਪੂਰੀ ਫਸਲ ਦਿੰਦੀ ਹੈ। ਮੈਗਨੀਜ਼ੀਅਮ ਇਹਦੇ ਵਿੱਚ ਪੈਂਦਾ, ਅਮੋਨੀਆ ਇਹਦੇ ਵਿੱਚ ਪੈਂਦਾ, ਬੇਅੰਤ ਚੀਜ਼ਾਂ ਪੈਂਦੀਆਂ। ਉਹ ਪਾ ਲੈ, ਪਹਿਲਾਂ ਕੂੜ ਕਵਾੜ ਕੱਢਦੇ ਨਹੀਂ ਹੈ, ਕੂੜ ਕਵਾੜ ਇਹ ਖਾ ਜੀ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰਕੇ ਮੈਨੂੰ ਸਮਝਾਓ। ਮਹਾਂਪੁਰਸ਼ ਕਹਿਣ ਲੱਗੇ ਦੇਖ ਰਾਜੂ, ਗੱਲ ਇਹ ਹੈ ਪਹਿਲਾਂ ਤੂੰ ਸੱਤ ਦਾ ਜੀਵਨ ਜਿਉਣ ਸਿੱਖ, ਪਖੰਡ ਨਾ ਕਰੀ ਬਿਲਕੁਲ। ਸੱਤ ਦਾ ਜੀਵਨ ਜੋ ਵਚਨ ਕਹਿਦਾ ਉਹਦੇ ਉੱਤੇ ਪਹਿਰਾ ਦੇ, ਫੇਰ ਤੂੰ ਕਿਸੇ ਦਾ ਬੁਰਾ ਨਾ ਬੋਲ ਕੇ ਕਰੀ, ਨਾ ਮਨ ਨਾਲ ਬੁਰਾ ਕਰੀ, ਮਨ ਨਾਲ ਕਿਹਾ ਕਰੀ ਰੋਜ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਤਿਕਾਰ। ਸੱਚੀ ਮਿੱਚੀ ਕਹੀ, ਕਹਿੰਦਾ ਮਹਾਰਾਜ ਜਿਹੜੇ ਮੇਰੇ ਖੇਤ ਦੀਆਂ ਵੱਟਾਂ ਬਣਦੇ ਨੇ ਉਹਨਾਂ ਦਾ ਵੀ ਭਲਾ ਮੈਂ ਕਿਹਾ ਕਰਾਂ? ਕਹਿੰਦੇ ਹਾਂ ਉਹਨਾਂ ਦਾ ਵੀ ਭਲਾ ਮੰਗਣਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਈ ਰੋਗ ਨਾ ਲੱਗੇ, ਭਲਾ ਸਭ ਕੁਛ ਪਾ, ਬੱਬਾ ਵੈਰ ਨਾ ਕਰੀਏ ਕੰਮ। ਕਹਿੰਦੇ ਵੈਰ ਨਹੀਂ ਕਿਸੇ ਨਾਲ ਕਰਨਾ, ਸੋ ਨਾ ਸਰੀਰਕ ਤੌਰ ਤੇ ਕਿਸੇ ਨੂੰ ਦੁੱਖ ਦੇਣਾ, ਨਾ ਵਚਨ ਦੇ ਨਾਲ ਤਾਨਾ ਮੀਣਾ ਫਿੱਕਾ ਬੋਲ ਕੇ ਦੇਣਾ, ਨਾ ਮਨ ਦੇ ਨਾਲ ਬੁਰਾ ਚਿਤਵਣਾ, ਨਾ ਬੁੱਧੀ ਦੀ ਚਤਰਾਈ ਦੇ ਨਾਲ ਕਿਸੇ ਦਾ ਨੁਕਸਾਨ ਕਰਨਾ। ਬਾਕੀ ਆਤਮ ਸੱਤਾ ਦਾ ਤੇਰੇ ਕੋਲ ਹੈ ਹੀ ਨਹੀਂ, ਉਹਦੇ ਬਾਰੇ ਤਾਂ ਅਸੀਂ ਗੱਲ ਨਹੀਂ ਕਰਦੇ, ਕਿਉਂਕਿ ਆਤਮ ਸੱਤਾ ਦੇ ਨਾਲ ਵੀ ਨੁਕਸਾਨ ਕਰ ਦੇਣਾ ਦੂਸਰੇ ਦਾ, ਇਹਨੂੰ ਹਿੰਸਾ ਕਹਿੰਦੇ ਨੇ। ਇਹਦੇ ਉਲਟ ਕਹਿੰਦੇ ਹਿੰਸਾ ਧਾਰਨ। ਫੇਰ ਨਾ ਮਨ ਦੀ ਚੋਰੀ ਕਰੀ ਮਨ ਕਰਕੇ, ਨਾ ਅੱਖਾਂ ਨਾਲ ਚੋਰੀ ਕਰੀ, ਨਾ ਕੰਨਾਂ ਨਾਲ ਚੋਰੀ ਕਰੀ। ਕਈ ਹੈਰਾਨ ਹੋਣਗੇ ਵੀ ਕੰਨਾਂ ਨਾਲ ਵੀ ਚੋਰੀ ਹੁੰਦੀ ਹੈ? ਦੋ ਬੰਦੇ ਗੱਲ ਕਰ ਰਹੇ ਨੇ, ਉਹਨੂੰ ਅੰਗਰੇਜ਼ੀ ਚ ਓਵਰ ਹੀਅਰਿੰਗ ਕਹਿੰਦੇ ਨੇ। ਭੇਤ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨੀ ਕੰਨ ਆਏ ਕਰਕੇ, ਇਹ ਚੋਰੀ ਕਰ ਰਿਹਾ। ਅੱਖਾਂ ਦੇ ਨਾਲ ਜਿਹੜੀ ਅਨਕਨਸਰਨ ਗੱਲ ਹੈ, ਸਾਡੇ ਨਾਲ ਸੰਬੰਧ ਨਹੀਂ ਰੱਖਦੀ, ਉਹਨੂੰ ਦੇਖਣਾ। ਬਗਾਨੇ ਰੂਪ ਦੇਖੜੇ, ਵਰਤ ਰਿਹਾ ਰੂਪ ਨਾ ਵੇਖਿਆ ਨੇਤਰ। ਅੱਖਾਂ ਚੋਰੀ ਕਰਦੀਆਂ ਬਗਾਨੇ ਰੂਪ ਦੇਖ ਦੇਖ ਕੇ, ਹੱਥ ਚੋਰੀ ਕਰਦੇ ਨੇ ਬਗਾਨੀਆਂ ਚੀਜ਼ਾਂ ਚੱਕ ਕੇ। ਸੋ ਕਹਿੰਦੇ ਕਿਸੇ ਤਰ੍ਹਾਂ ਤਨ ਦੇ ਨਾਲ ਚੋਰੀ ਨਹੀਂ ਕਰਨੀ। ਮਨ ਚੋਰੀ ਕਰਦਾ ਹੈ, ਖਿਆਲ ਚੋਰੀ ਕਰਦਾ ਦੂਸਰੇ ਦੇ, ਵੀ ਮੈਂ ਸੁਣਾਉਂਗੇ ਖਿਆਲ ਬੜੇ ਵਧੀਆ ਨੇ। ਲਿਖਤ ਚੋਰੀ ਕਰਦਾ, ਲਿਖੀ ਹੋਈ ਕਿਤਾਬ ਪੜ੍ਹ ਲਈ ਤੇ ਆਪਣੇ ਦੇ ਵਿੱਚ ਲਾ ਦਿੱਤੀ, ਕਹਿੰਦੇ ਚੋਰੀ ਨਹੀਂ ਕਰਨੀ। ਫੇਰ ਸਾਰੇ ਇੰਦਰੀਆਂ ਦਾ ਬ੍ਰਹਮਚਰਿਆ ਰੱਖਣਾ, ਅੱਖਾਂ ਦਾ ਵੀ, ਕੰਨਾਂ ਦਾ ਵੀ, ਜ਼ਬਾਨ ਦਾ ਵੀ, ਸਾਰੇ ਸਰੀਰ ਦਾ ਬ੍ਰਹਮਚਰਿਆ ਰੱਖਣਾ। ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਪਛਾਣਾ। ਫੇਰ ਉਹ ਤੇ ਬਾਅਦ ਭਾਈ ਧੀਰਜੀ ਹੋਣਾ, ਕਾਲਾ ਨਹੀਂ ਹੋਣਾ। ਧੀਰਜੀ ਬੰਦਾ, ਵੱਡੇ ਵੱਡੇ ਧੀਰਜੀ ਬੰਦੇ ਹੋਏ ਨੇ ਸੰਸਾਰ ਚ। ਇੱਕ ਨਿਊਟਨ ਨਾਮ ਦਾ ਸਭ ਤੋਂ ਪਹਿਲਾ ਸਾਇੰਸਦਾਨ ਹੋਇਆ, ਆਹ ਸਾਰੀ ਸਾਇੰਸ ਨਿਊਟਨ ਤੋਂ ਚੱਲਦੀ ਹੈ। ਇੱਕ ਵਾਰੀ ਉਹਨੇ ਰਿਸਰਚ ਕਰੀ, 8-10 ਸਾਲ ਰਿਸਰਚ ਕਰਦਾ ਰਿਹਾ, ਸਾਰੇ ਕਾਗਜ਼ ਤਿਆਰ ਕਰਕੇ ਟੇਬਲ ਤੇ ਰੱਖ ਲਏ। ਰਾਤ ਸੀਗੀ, ਮੋਮਬੱਤੀ ਜਾਲੀ ਹੋਈ ਸੀ, ਉਹਦੀ ਇੱਕ ਬਿੱਲੀ ਪਾਲੀ ਹੋਈ ਸੀ, ਉਹ ਬਿੱਲੀ ਨੇ ਛਾਲ ਮਾਰੀ, ਮੋਮਬੱਤੀ ਸਿੱਟ ਦਿੱਤੀ, ਸਾਰੇ ਹੀ ਕਾਗਜ਼ ਚੜ ਗਏ ਉਹਦੇ। 12 ਸਾਲ ਦੀ, 10 ਸਾਲ ਦੀ ਮਿਹਨਤ ਸਵਾਹ ਬਣ ਗਈ। ਜਿਸ ਵਕਤ ਉਹ ਆਇਆ, ਉਹਨੂੰ ਪਤਾ ਲੱਗ ਗਿਆ ਵੀ ਬਿੱਲੀ ਨੇ ਸਿੱਟੀ ਹੈ। ਬਿੱਲੀ ਵੱਲ ਦੇਖਿਆ, ਬਿੱਲੀ ਸਹਿਮੀ ਪਈ ਹੈ, ਕੋਲ ਗਿਆ, ਚੁੱਕ ਲਈ, ਚੁੱਕ ਕੇ ਹੱਥ ਫੇਰਿਆ, ਪਿਆਰ ਕੀਤਾ, ਨਾਲ ਕਹਿਣ ਲੱਗਿਆ, ਕਹਿੰਦਾ ਤੈਨੂੰ ਇੰਨੀ ਗੱਲ ਦਾ ਗਿਆਨ ਨਹੀਂ ਸੀ ਵੀ ਤੇਰੇ ਮਾਲਕ ਨੇ 10 ਸਾਲ ਲਾਏ ਨੇ ਇਹ, ਤੇ ਤੋਂ ਭੁੱਲੋਗੀ ਨਾ, ਤੈਨੂੰ ਪਤਾ ਨਹੀਂ ਸੀ ਕਿੰਨੀ ਤੀਰਜ ਹੈ। ਕਹਿੰਦੇ ਇਸੇ ਤਰ੍ਹਾਂ ਖਿਮਾ ਕਰਨੀ, ਦਇਆ ਕਰਨੀ, ਕੋਮਲ ਚਿੱਤ ਰਹਿਣਾ, ਮਧੁਰ ਵਾਕ ਬੋਲਣੇ, ਅਲਪਹਾਰ ਸੁਲਭ ਸੀ, ਨਿੰਦਰਾ ਰੱਖਣੀ, ਪਵਿੱਤਰਤਾ ਰੱਖਣੀ, ਫੇਰ ਸਾਧ ਸੰਗਤ ਦੀ ਸੇਵਾ ਕਰਨੀ, ਜਿੱਥੇ ਸਤਸੰਗ ਹੋਵੇ ਉੱਥੇ ਚੱਲ ਕੇ ਜਾਣਾ, ਸੇਵਾ ਕਰਨੀ ਹੈ, ਪੱਖੇ ਚੱਲਣੇ ਹੈ, ਜੋੜਿਆਂ ਦੀ ਸੇਵਾ ਕਰਨੀ ਹੈ, ਲੰਗਰ ਦੀ ਸੇਵਾ ਕਰਨੀ ਹੈ, ਬਰਤਨ ਮਾਂਜਣੇ ਨੇ, ਪਾਣੀ ਪਿਲਾਉਣਾ, ਹਿਰਦੇ ਦੇ ਅੰਦਰ ਸੰਤੋਖ ਧਾਰਨ ਕਰਨਾ, ਯਥਾ ਲਾਭ ਸੰਤੁਸ਼ਟੇ, ਜੋ ਕੁਛ ਮਿਹਨਤ ਕਰਨ ਤੋਂ ਬਾਅਦ ਮਿਲ ਗਿਆ ਉਹਦੇ ਤੇ ਸੰਤੁਸ਼ਟ ਰਹਿਣਾ, ਤੇ ਅੱਖਾਂ ਦਾ ਸੰਤੋਖ, ਕੰਨਾਂ ਦਾ ਸੰਤੋਖ, ਸਾਰੇ ਇੰਦਰੀਆਂ ਦਾ ਸੰਤੋਖ ਧਾਰਨ ਕਰਨਾ। ਬੁੱਧੀ ਹਮੇਸ਼ਾ ਇਹ ਰੱਖਣੀ ਹੈ ਕਿ ਵਾਹਿਗੁਰੂ ਮੇਰੇ ਨਾਲ ਰਹਿੰਦਾ, ਅੰਦਰ ਵੀ ਮੇਰੇ ਤੇ ਬਾਹਰ ਵੀ ਮੇਰੇ, ਇਹ ਪੱਕਾ ਨਿਸ਼ਚਾ ਰੱਖਣਾ। ਉਹਦੇ ਬਾਅਦ ਫੇਰ ਆਪਣੀ ਕਮਾਈ ਕਰਕੇ, ਆਪਣੀ ਕਮਾਈ ਹੋਈ ਚੀਜ਼ ਦੇ ਵਿੱਚੋਂ ਪਰਮੇਸ਼ਰ ਦੇ ਨਿਮਿੱਤ ਦਾਨ ਕੱਢਣਾ, ਦੂਸਰੇ ਦੀ ਮਦਦ ਕਰਨੀ ਹੈ, ਮਾਇਆ ਦੇ ਨਾਲ ਵੀ ਮਦਦ ਕਰਨੀ ਹੈ, ਬਚਨਾਂ ਦੇ ਨਾਲ ਵੀ ਦੂਸਰੇ ਨੂੰ ਦਾਨ ਦੇਣਾ, ਬੁੱਧੀ ਦਾ ਵੀ ਦਾਨ ਦੇਣਾ, ਮਨ ਦਾ ਵੀ ਦਾਨ ਦੇਣਾ। ਸੋ ਇਸ ਤਰ੍ਹਾਂ ਸਾਰਿਆਂ ਨਾਲੋਂ ਵੱਡਾ ਦਾਨ ਹੋਇਆ ਕਰਦਾ, ਜੀ ਦਾਨ ਦੇ ਭਗਤੀ ਲੈਣ, ਹਰਸੋਂ ਲੈਣ ਮਿਲਾਏ। ਕਹਿੰਦੇ ਸਮਝ ਗਿਆ ਨਾ? ਕਹਿੰਦਾ ਗੱਲਾਂ ਬਹੁਤ ਹੋ ਗਈਆਂ ਜੀ। ਕਹਿੰਦੇ ਫੇਰ ਦੱਸ ਦਿੰਦੇ ਹਾਂ ਤੈਨੂੰ। ਮਹਾਂਪੁਰਸ਼ਾਂ ਨੇ ਦਇਆ ਕੀਤੀ, ਫੇਰ ਸਮਝਾਤਾ, ਕਹਿੰਦਾ ਹੁਣ ਸਮਝ ਪੈ ਗਈ। ਕਹਿਣ ਲੱਗੇ ਫੇਰ ਤੂੰ ਇਸ ਤੇ ਅੱਗੇ ਗੁਰੂ ਦੇ ਸ਼ਬਦ ਦੀ ਕਮਾਈ ਕਰੀ, ਜਿਹੜਾ ਕੁਛ ਅਸੀਂ ਬਚਨ ਕਹਾਂਗੇ ਉਹਨੂੰ ਸੱਤ ਮੰਨੀ, ਬਾਣੀ ਪੜ੍ਹੀ, ਪੜ੍ਹ ਕੇ ਉਹਦੇ ਅਰਥ ਜਾਣਨ ਦੀ ਕੋਸ਼ਿਸ਼ ਕਰੀ। ਅਰਥ ਜਾਣਨ ਤੋਂ ਬਾਅਦ ਫਿਰ ਹਿਰਦੇ ਚ ਵਸਾਈ, ਆਪਣੇ ਜੀਵਨ ਤੇ ਘਟਾਈ। ਸਤੋ ਗੁਣੀ ਬਿਰਤੀ ਰੱਖੀ, ਤਮੋ ਗੁਣੀ ਤੇ ਰਜੋ ਗੁਣੀ ਬਿਰਤੀ ਚੋਂ ਨਿਕਲ ਗਏ। ਸਤੋ ਗੁਣੀ ਬਿਰਤੀ ਚ ਰਹਿਣਾ, ਚੰਚਲ ਬਿਰਤੀ ਨਹੀਂ ਧਾਰਨ ਕਰਨੀ। ਫਿਰ ਨਿਤਨੇਮ ਦੇ ਪੂਰੇ ਹੋਣਾ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਕਹਿੰਦੇ ਭਾਈ ਰਾਜੂ, ਇਹਦੇ ਨਾਲ ਤਨ ਸੋਧਿਆ ਜਾ ਪੈਗੀ। ਕਹਿਣ ਲੱਗੇ ਫਿਰ ਤੂੰ ਇਸ ਤੇ ਅੱਗੇ ਗੁਰੂ ਦੇ ਸ਼ਬਦ ਦੀ ਕਮਾਈ ਕਰੀ। ਜਿਹੜਾ ਕੁਛ ਅਸੀਂ ਬਚਨ ਕਹਾਂਗੇ ਉਹਨੂੰ ਸਤ ਮੰਨੀ, ਬਾਣੀ ਪੜ੍ਹੀ, ਪੜ੍ਹ ਕੇ ਉਹਦੇ ਅਰਥ ਜਾਣਨ ਦੀ ਕੋਸ਼ਿਸ਼ ਕਰੀ। ਅਰਥ ਜਾਣਨ ਤੋਂ ਬਾਅਦ ਫਿਰ ਹਿਰਦੇ ਚ ਵਸਾਈ, ਆਪਣੇ ਜੀਵਨ ਤੇ ਘਟਾਈ। ਸਤੋ ਗੁਣੀ ਬਿਰਤੀ ਰੱਖੀ, ਤਮੋ ਗੁਣੀ ਤੇ ਰਜੋ ਗੁਣੀ ਬਿਰਤੀ ਚੋਂ ਨਿਕਲ ਗਏ। ਸਤੋ ਗੁਣੀ ਬਿਰਤੀ ਚ ਰਹਿਣਾ, ਚੰਚਲ ਬਿਰਤੀ ਨਹੀਂ ਧਾਰਨ ਕਰਨੀ। ਫਿਰ ਨਿਤਨੇਮ ਦੇ ਪੂਰੇ ਹੋਣਾ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਕਹਿੰਦੇ ਭਾਈ ਰਾਜੂ, ਇਹਦੇ ਨਾਲ ਤਨ ਸੋਧਿਆ ਜਾਂਦਾ, ਕਾਇਆ ਸੋਧ ਹੁੰਦੀ ਹੈ। ਜਦ ਥਾਈ ਕਾਇਆ ਨਹੀਂ ਸੋਚਦਾ, ਧਰਤ ਖਾਇਆ ਸਾਧ ਕੇ, ਫੇਰ ਕੀ ਅਗਲਾ ਕੰਮ ਕੀ ਹੈ? ਉਹਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਨਾਮ ਤੂੰ ਬੀਜ ਲੈ ਕਿਰਦੇ ਦੇ ਖੇਤ ਅੰਦਰ, ਨਾਮ ਤੂੰ ਬੀਜ ਲੈ ਕਿਰਦੇ ਦੇ ਖੇਤ ਅੰਦਰ,
ਸਾਫ ਕਰ ਲਈ ਨਾ, ਫੇਰ ਅਮਲ ਕਰ ਧਰਤੀ, ਬੀਜ ਸ਼ਬਦੋ ਕਰ ਸੱਚ ਕੀ ਆਪ, ਨਿਤ ਦੇ ਪਾਣੀ। ਐ ਨੀ ਪਾਣੀ ਵੀ ਸੱਤਵੇਂ ਦਿਨ, ਦਸਵੇਂ ਦਿਨ, ਪੰਦਰਵੇਂ ਦਿਨ ਦੇਣ। ਕਹਿੰਦੇ ਫੇਰ ਪਰਮੇਸ਼ਰ ਦੇ ਨਾਮ ਦਾ ਰੋਜ਼ ਪਾਣੀ ਦੇਈ, ਸੱਚ ਕੀ ਆਪ, ਸੱਚ ਦਾ ਪਾਣੀ ਰੋਜ਼ ਦੇਣਾ। ਹੋਏ ਕਿਰਸਾਨ ਇਮਾਨ ਜਮਾਏ ਲੈ, ਪਿਸ਼ਤ ਦੋਜਕ ਮੂੜੇ ਏਵ ਜਾਣੀ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਭਾਈ ਰਾਜੂ, ਦੇਖ ਆਦਮੀ ਨੂੰ ਆਪਣੇ ਆਪ ਦਾ ਨਹੀਂ ਪਤਾ ਲੱਗਦਾ। ਜਦ ਥਾਈ ਇਹ ਆਪਣੇ ਆਪ ਦਾ ਨਹੀਂ ਪਤਾ ਲਾਉਂਦਾ, ਉਨੀ ਦੇਰ ਤੱਕ ਇਹ ਰੂਹਾਨੀ ਤੌਰ ਤੇ ਚੱਲੇ ਨਹੀਂ ਸਕਦਾ। ਪਹਿਲਾਂ ਇਹਨੂੰ ਪਤਾ ਤਾਂ ਹੋਣਾ ਚਾਹੀਦਾ, ਮਾੜਾ ਮੋਟਾ ਤਾਂ ਤੁਰੇ, ਥੋੜਾ ਜਿਹਾ ਤਾਂ ਲੰਘੋ। ਸਰੀਰ ਤਾਂ ਹੀ ਬੈਠੇ ਹਾਂ ਸਾਰੇ ਆਪਾਂ ਸਾਧ ਸਿੰਘ ਜੀ, ਕੋਈ ਫਲਾਣਾ ਸਿੰਘ, ਫਲਾਣਾ ਸਿੰਘ ਮੇਰਾ ਫਲਾਣਾ ਪਿੰਡ, ਮੇਰਾ ਫਲਾਣਾ ਪਿੰਡ, ਮੈਂ ਫਲਾਣਾ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਹਿੰਦੁਸਤਾਨੀ, ਮੈਂ ਪਾਕਿਸਤਾਨੀ ਹਾਂ, ਕਿੱਥੇ ਭੁੱਲ ਗਈ ਦੁਨੀਆ ਸਾਰੀ। ਮਹਾਰਾਜ ਕਹਿੰਦੇ ਪ੍ਰੇਮੀਓ, ਪਛਾਣ ਕਰੋ, ਪਛਾਣ ਪਿਆਰਿਆ ਤੇਰੇ ਨਾਲ ਹੈ ਗੁਰਮਤੀ ਰੰਗ ਆਹ ਮਿੱਟੀ ਕਿਉਂ ਸਮਝੀ ਜਾਂਦਾ ਤੂੰ ਆਪਣੇ ਆਪ ਨੂੰ ਕਿੱਡੀ ਭੁੱਲ ਤੇਰੇ ਚ ਪਈ ਹੋਈ ਹੈ ਗੁਰੂ ਦੀ ਬਾਣੀ ਸੁਣਦਾ ਅੱਗੇ ਲੰਘਣ ਦੀਆਂ ਤਿਆਰੀਆਂ ਕਰਦਾ ਪਰ ਇੰਨਾ ਅੰਧਕਾਰ ਤੇਰੇ ਮਨ ਵਿਚ ਛਾਇਆ ਹੋਇਆ ਕਿ ਆਪਣੇ ਆਪ ਨੂੰ ਆ ਸਾਢੇ ਤਿੰਨ ਹੱਥ ਦੀ ਜ਼ੇਹ ਸਮਝੀ ਜਾਂਦਾ ਕਹਿੰਦੇ ਪਛਾਣ ਤੂੰ ਤਾਂ ਪਰਮੇਸ਼ਰ ਦੀ ਅੰਸ਼ ਹੈ ਪੰਚ ਤੱਤ ਮਿਲ ਕਾਇਆ ਕਿੰਨੀ ਤਿਸਮੈਂ ਰਾਮ ਰਤਨ ਲੈ ਚੀਨੀ ਇਹ ਸਰੀਰ ਦੇ ਅੰਦਰ ਆਤਮਾ ਦਾ ਨਿਵਾਸ ਹੋਇਆ ਆਤਮ ਰਾਮ ਰਾਮ ਹੈ ਆਤਮ ਆਤਮਾ ਹੀ ਪਰਮੇਸ਼ਰ ਹੈ ਪਰਮੇਸ਼ਰ ਹੀ ਆਤਮਾ ਹਰ ਪਾਈਐ ਸ਼ਬਦ ਵਿਚਾਰਾ ਹੈ ਬਰਮ ਦੀਸੈ ਬਰਮ ਸੁਣੀਐ ਏਕ ਏਕ ਬਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਇਹਨਾਂ ਨੇ ਕਹਿਣੇ ਕਹਿਣ ਲੱਗੇ ਦੇਖ ਇੱਕ ਸ਼ੀਸ਼ਾ ਲੈ ਲੈ ਉਹਨੂੰ ਭੰਨ ਦੇ ਜੇ ਤੇਰੇ ਮਨ ਵਿਚ ਵਹਿਮ ਹੈ ਵੀ ਰੱਬ ਸਾਰਿਆਂ ਚ ਕਿਵੇਂ ਆ ਗਿਆ ਉਹ ਸੂਰਜ ਦੇ ਸਾਹਮਣੇ ਸਿੱਟਦਾ ਕੋਈ ਟੁਕੜਾ ਚੱਕ ਲੈ ਉਹਦੇ ਸੂਰਜ ਹੋਇਆ ਜਾ ਹੀ ਦਿਸੇਗਾ ਪੂਰੇ ਦਾ ਪੂਰਾ ਇਵੇਂ ਜਿਵੇਂ ਸਾਰੇ ਜੀਵਾਂ ਦੇ ਅੰਦਰ ਇੱਕ ਪਰਮੇਸ਼ਰ ਦੀ ਸੱਤਾ ਕੰਮ ਕਰ ਰਹੀ ਹੈ ਇੱਕ ਪਰਛਾਵਾਂ ਇਹਦੇ ਅੰਦਰ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਬੁੱਧ ਕੁੰਭ ਬਗਰਾਨਾ ਕਹੋ ਕਬੀਰ ਐਸੇ ਗੁਣ ਭਰਮ ਭਾਗਾ ਤਾਂ ਮਨ ਸੁਣ ਸਮਾਨਾ ਉਪਦੇਸ਼ ਦਿੱਤਾ ਬਰਮ ਗਿਆਨ ਦੇ ਵਿੱਚ ਪਹੁੰਚਾ ਦਿੱਤਾ ਕਹਿੰਦੇ ਲੈ ਹੁਣ ਇਹ ਗਿਆਨ ਐ ਨਹੀਂ ਪੱਕਣਾ ਇਹਦੇ ਪੱਕਣ ਦੀ ਵੀ ਤੈਨੂੰ ਅਸੀਂ ਯੁਕਤੀ ਦੱਸ ਦਿੰਦੇ
ਕਲੂਆ ਉਰੇ ਇੱਕ ਨਾਮ ਦੀ ਕਲੂਆ ਉਰੇ ਕਲੂਆ ਉਰੇ
सचमुच चाहना के एक दुख काटो राम राय मेरा अगन दायर गर्भ बसेरा ताए दुख कटन दा इलाज तैनू बहुत विस्तार दे नाल असी समझाया जो इस तरह दे नाल आपने उस गरीब आदमी दे उते कृपा की क्योंकि महात्मा की ड्यूटी होया कर दी है कबीर सेवा को दोए भले एक संत एक राम राम जे दा तो मुक्त को संत संतां दा काम की हुंदा है कहिंदे नाम जपाउणा संत जपावै नाम संतां दी ड्यूटी लगी हुई है अकाल पुरख वल्लों कि आप भी जपो ते दूसरियां नूं भी जपाओ सिखां दी भी ड्यूटी लगी हुई है भी आप नाम जपो दूसरियां नूं जपाओ ते पदवी किड्डी मिलदी है जन नानक धूड़ मंगे तिस गुरु सिख की जो आप जपे अवरा नाम जपा सो इस तरह दे नाल बाबा जी दे बेअंत कौतक एक तो एक चढ़ते ब्रह्म ज्ञान करा देंदे सी जद कोई कोल आंदा सी भरम भुलेखा नहीं सी रहन देंदे नाम दियां सारियां विधियां सारा रस्ता आप भाई दया सिंह तो जिस तरह दे नाल चलिया आंदा सी क्योंकि मैं कल बेनती करी सी कि भाई दया सिंह जी पूरन योगी सीगे ना तो शब्द सुरत दे मार्ग दे नाम मार्ग दे अड अड ने मार्ग हठ योग दे ते राजयोग दे पूरन तनी सीगे सब कुछ देखिया होया सी कमा के शक्तियां दे मालक सी ओही दात चलदी चलदी बाबा सोभा सिंह जी तो होके बाबा साहब सिंह जी तक आई इस तरह यह चीज गांह चलदी आउंदी आ महंत महापुरश कट्ठी करके उस अधिकारी नूं दिंदे ने लै भाई हुण तू गांह ते फैलाउणा तेरी ड्यूटी असीं अपना पहरा देता ते हुण तू घर अगे चल गए सो चलदी आउंदी है यह बात सो इस तरह बाबा जी दे बेअंत कौतक ने एक बारी आप शाने वाला है ਲੁਧਿਆਣੇ ਤੇ ਉਰਲੇ ਪਾਸੇ। ਉਹਨਾਂ ਦਿਨਾਂ ਚ ਮਿਸਲਾਂ ਆਪਣਾ ਆਪਣਾ ਰਾਜ ਦੱਬ ਰਹੀਆਂ ਸੀ ਤੇ ਉਥੇ ਇੱਕ ਸਰਦਾਰ ਸੀਗਾ ਸਾਹਨੇਵਾਲ ਦਾ, ਜਿਸ ਨੂੰ ਰਾਜਾ ਵੀ ਕਿਹਾ ਜਾ ਸਕਦਾ, ਉਹਦਾ ਨਾਮ ਸੁੱਧ ਸਿੰਘ ਸੀਗਾ। ਉਹਦੇ ਕੋਲ ਜਦ ਆਏ ਤਾਂ ਉਹਨੂੰ ਇੱਕ ਸ਼ੌਕ ਜਾਗਿਆ ਹੋਇਆ ਸੀ। ਬਾਰਾਬਾਂਕੀ ਤੋਂ ਇੱਕ ਹਾਥੀ ਮੰਗਾਇਆ ਉਹਨੇ, ਜਿੱਧਰ ਵੀ ਜਾਣਾ ਚਾਹੇ ਕਿਤੇ ਨੂੰ ਜਾਂਦਾ ਹਾਥੀ ਤੇ ਚੜ ਕੇ ਜਾਂਦਾ ਸੀ, ਘੋੜੇ ਤੇ ਨਹੀਂ ਸੀ ਚੜਦਾ ਹੁੰਦਾ। ਹਾਥੀ ਬਹੁਤ ਤਕੜਾ ਸੀ, ਪਲਿਆ ਹੋਇਆ ਹਾਥੀ। ਬਾਬਾ ਜੀ ਦਾ ਪਤਾ ਲੱਗਿਆ ਤਾਂ ਤੁਰ ਕੇ ਵੀ ਆ ਸਕਦਾ ਸੀ, ਕਿਉਂਕਿ ਸੰਤਾਂ ਕੋਲ ਤਾਂ ਬੜੀ ਨਿਮਰਤਾ ਨਾਲ ਜਾਣਾ ਚਾਹੀਦਾ, ਪੰਪ ਪੈਂਟ ਸ਼ੋਅ ਨਾ ਜਾਣਾ ਖਾਲੀ ਆਉਂਦਾ ਆਦਮੀ। ਨਿਮਰਤਾ ਦੀ ਝੋਲੀ ਲੈ ਕੇ ਨਾਲ ਲਿਜਾਣ ਵਾਲਾ ਝੋਲੀ ਭਰ ਕੇ ਲਿਆਉਂਦਾ। ਬਾਬਾ ਜੀ ਦੇ ਕੋਲ ਆ ਕੇ ਹਾਥੀ ਬਿਠਾਤਾ ਤੇ ਉਥੇ ਉਤਰਿਆ। ਬਾਬਾ ਜੀ ਪੂਰਨ ਮਹਾਂਪੁਰਸ਼ ਸੀ, ਕੋਈ ਮਾੜਾ ਮੋਟਾ ਤਾਂ ਹੈ ਨਹੀਂ ਸੀ। ਬਾਬਾ ਜੀ ਨੇ ਇਕਦਮ ਅਨੁਭਵ ਕਰਿਆ ਵੀ ਇਹ ਹਾਥੀ ਤਾਂ ਇਹਦਾ ਜਾਨ ਲੇਊ ਹੈ। ਫਿਰ ਵੀ ਮਹਾਂਪੁਰਸ਼ਾਂ ਦੇ ਮਨ ਚ ਉਪਕਾਰ ਹੁੰਦਾ ਤੇ ਹਾਲ ਚਾਲ ਪੁੱਛਿਆ, ਕਹਿਣ ਲੱਗੇ ਸੁੱਧ ਸਿੰਘ ਇਹ ਹਾਥੀ ਦੇ ਨਾਲ ਚੜਿਆ ਕਰ ਪ੍ਰੇਮੀਆਂ, ਇਹਦਾ ਤੇਰਾ ਲੈਣੇ ਦੇਣੇ ਦੇ ਕੁਛ ਹਿਸਾਬ ਨੇ, ਇਹ ਇਹਨੇ ਪੂਰੇ ਕਰਨੇ ਨੇ ਤੇ ਤੇਰੇ ਤੋਂ ਹਿਸਾਬ ਕਿਤਾਬ ਲੈਣਾ ਹੀ ਹੈ, ਜਿਵੇਂ ਗੁਰੂ ਮਹਾਰਾਜ ਨੇ ਫਰਮਾਨ ਕੀਤਾ।
ਫੜ ਦਿੱਤਿਆਂ ਬਾਜ ਨਾ ਜਾਣਾ, ਫੜ ਦਿੱਤਿਆਂ ਦਿੱਤਿਆਂ ਬਾਜ ਨਾ ਜਾਣਾ, ਮੇਰੀਆਂ ਕਰਮਾਂ ਨੇ ਚਾਰਿਆ ਚਾਰਿਆ, ਮੇਰੀਆਂ ਕਰਮਾਂ ਨੇ ਫੜ
ਸੁੱਧ ਸਿੰਘ ਤੇਰੇ ਕਰਮ ਇਹੋ ਜਿਹੇ ਕੀਤੇ ਹੋਏ ਨੇ ਕਿ ਇਹ ਫਲ ਦੇਣ ਨੂੰ ਤਿਆਰ ਹੋਏ ਹੋਏ ਨੇ। ਕਰਮ ਵੀ ਫਲ ਦਿੰਦੇ ਨੇ ਸਾਧ ਸਿੰਘ ਜੀ। ਕੱਲ ਮੈਂ ਬੇਨਤੀ ਕੀਤੀ ਸੀ ਕਿ ਭਾਈ ਦਿਆ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਆਖਣ ਤੇ ਸਮਝਾਇਆ ਸੀ ਸਿੰਘਾਂ ਨੂੰ ਵੀ ਕਰਮ ਕਿਵੇਂ ਕੰਮ ਕਰਦੇ ਨੇ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ, ਕਿਰਿਆਮਾਨ ਹੁੰਦੇ ਨੇ, ਇੱਕ ਸੰਚਿਤ ਹੁੰਦੇ ਨੇ, ਇੱਕ ਪਰਾਲਬਧ ਕਰਮ ਹੁੰਦੇ ਨੇ। ਜਿਹੜਾ ਕਰਮ ਪਰਾਲਬਧ ਦੀ ਕੋਟੀ ਵਿੱਚ ਆ ਗਿਆ ਉਹ ਐਸਾ ਮਤ ਹੈ ਕਿ ਭੋਗਣਾ ਹੀ ਪੈਂਦਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਇਸ ਦੀ ਜ਼ਬਰਦਸਤ ਪ੍ਰੋੜਤਾ ਕਰਦੇ ਹੋਏ ਫਰਮਾਨ ਕਰਦੇ ਨੇ ਕਿ ਮੱਥੇ ਦੇ ਵਿੱਚ ਲਿਖੀ ਹੋਈ ਗੱਲ ਨੂੰ ਕੋਈ ਟਾਲਣ ਨੂੰ ਸਮਰੱਥ ਨਹੀਂ, ਟਾਲ ਨਹੀਂ ਸਕਦਾ। ਰਾਜਾ ਜਨਮੇਜਾ ਦੇ ਮਤੀ ਬਰਜ ਵਿਆਸ ਪੜਾਇਆ, ਤਿੰਨ ਕਾਰਜ ਅੱਗ 18 ਖਾਏ, ਕਿਰਤ ਨਾ ਚਲੇ ਚਲਾਇਆ। ਇੱਕ ਰਾਜਾ ਹੋਇਆ ਜਨਮੇਜਾ, ਪਾਂਡਵਾਂ ਦਾ ਅਰਜੁਨ ਦਾ ਪੋਤਾ ਪੜੋਤਾ ਸੀਗਾ। ਇੱਕ ਵਾਰੀ ਵਿਆਸ ਰਿਸ਼ੀ ਜਿਨ੍ਹਾਂ ਨੂੰ ਤ੍ਰਿਕਾਲ ਦਰਸ਼ੀ ਕਿਹਾ ਜਾਂਦਾ ਹੈ, ਜੋ ਵਿਦਿਆ ਦੇ ਕਾਰਕ ਅਵਤਾਰ ਨੇ, ਜਦ ਵੀ ਵਿਦਿਆ ਮਲੀਨਤਾ ਚ ਆਏਗੀ ਉਸ ਵੇਲੇ ਕਾਰਕ ਰੂਪ ਦੇ ਅੰਦਰ ਤੇ ਭੀਸ਼ਮ ਪਿਤਾਮਾ ਬਾਲ ਜਤੀ ਤੇ ਸਭ ਕੁਝ ਜਾਣਨ ਵਾਲਾ ਤੇ ਹੋਰ ਵੱਡੇ ਵੱਡੇ ਮਹਾਂਪੁਰਸ਼ ਦਰੋਣਾਚਾਰੀਆ ਵਰਗੇ ਤੇ ਵਿਦਰ ਵਰਗੇ ਨੀਤੀ ਬੇਤਾ ਹੁੰਦਿਆਂ ਹੋਇਆ ਫੇਰ ਯੁੱਧ ਹੋ ਗਿਆ। ਅਰ ਕਿਸੇ ਗੱਲ ਤੇ ਨਹੀਂ ਹੋਇਆ, ਕੋਈ ਗੱਲ ਉਹਦਾ ਕੋਈ ਵੀ ਕਾਰਨ ਨਹੀਂ, ਕੇਵਲ ਹਉਮੈ ਕਾਰਨ ਹੈ, ਮਨ ਮਾਣ ਕਾਰਨ। ਪਾਂਡਵਾਂ ਨੇ ਮਹਿਲ ਬਣਾਇਆ ਸੀ ਤੇ ਸੀਗਾ ਮਾਇਆ ਮਹਿਲ, ਦੁਰਯੋਧਨ ਪਾਣੀ ਚ ਗਿਰ ਗਿਆ ਤੇ ਦਰੋਪਦੀ ਦੇ ਮੂੰਹ ਨਿਕਲ ਗਿਆ ਵੀ ਇਹਨੇ ਦਾ ਪੁੱਤਰ ਨਾ ਹੀ ਹੁੰਦਾ। ਆਹ ਗੱਲ ਸੀ ਸਾਰੀ ਲੜਾਈ ਦੀ। ਇੱਥੋਂ ਜਿਉਂ ਵਿਵਾਦ ਛਿੜਿਆ 45 ਲੱਖ ਬੰਦਾ 18 ਦਿਨਾਂ ਚ ਮਰ ਗਿਆ। 2.5 ਲੱਖ ਦੀ ਇੱਕ ਖੂਣੀ ਹੁੰਦੀ ਜਿਹਨੂੰ ਕੋਰ ਕਹਿੰਦੇ ਨੇ ਅੱਜ ਕੱਲ੍ਹ ਅੰਗਰੇਜ਼ੀ ਚ। ਹਰ ਰੋਜ਼ ਇੱਕ ਖਸ਼ੂਣੀ ਮਰ ਜਾਇਆ ਕਰਦੀ ਸੀ, 2.5 ਲੱਖ ਬੰਦਾ ਰੋਜ਼ ਮਰਦਾ ਸੀ। 18 ਦਿਨਾਂ ਚ ਸਾਰਾ ਮੈਦਾਨੇ ਜੰਗ ਬੰਦਿਆਂ ਨਾਲ ਭਰਿਆ ਪਿਆ, ਸਿਰਫ 7 ਬੰਦੇ ਬਚੇ। ਕਹਿਣ ਲੱਗੇ ਐਡੀ ਬੜੀ ਟ੍ਰੈਜਡੀ, ਐਡੀ ਬੜੀ ਦੁਰਘਟਨਾ ਸਾਰੇ ਇਤਿਹਾਸ ਦੇ ਅੰਦਰ ਕਦੇ ਕਿਸੇ ਨਾਲ ਨਹੀਂ ਹੋਈ, ਜਿਹੜੀ ਤੁਹਾਡੇ ਹੁੰਦਿਆਂ ਹੋਈ, ਸਮਝਾ ਨਾ ਸਕੇ ਤੁਸੀਂ ਉਹਨਾਂ ਨੂੰ। ਉਸ ਵੇਲੇ ਵਿਆਸ ਜੀ ਕਹਿਣ ਲੱਗੇ, ਕਹਿੰਦੇ ਜਨਮੇਜੇ, ਹੋਣ ਹਾਰ ਹਿਰਦੇ ਵਸੀ ਗਈ ਸਰੀਰੋਂ ਬੁੱਧ। ਜਦੋਂ ਹੋਣ ਹਾਰ ਵਸ ਜਾਵੇ ਨਾ ਹਿਰਦੇ ਚ, ਫਿਰ ਬੁੱਧੀ ਨਹੀਂ ਕੰਮ ਕਰਿਆ ਕਰਦੀ, ਬੁੱਧੀ ਮਲੀਨ ਹੋ ਜਾਂਦੀ ਹੈ, ਵਿਨਾਸ਼ ਕਾਲੇ ਬੁੱਧੀ ਵਿਪਰੀਤ। ਦੂਜੀ ਗੱਲ ਕਹਿੰਦੇ ਇਹ ਹੈ ਵੀ ਜਿਹੜਾ ਕੁਛ ਹੋਣਾ ਇਵੇਂ ਹੀ ਹੋਣਾ, ਹੋਣਾ ਹੀ ਸੀਗਾ, ਇਹ ਹੁਣ ਇਹਨੂੰ ਕੋਈ ਟਾਲ ਨਹੀਂ ਸਕਦਾ। ਕਹਿੰਦਾ ਇਹ ਤਾਂ ਜਦ ਗੱਲ ਹੋ ਜਾਂਦੀ ਹੈ ਨਾ, ਜਿੱਥੇ ਹੱਥ ਨਾ ਉਪੜੇ ਉੱਥੇ ਰੱਬ ਦਾ ਪਾਣਾ, ਪਿੱਛੋਂ ਗੱਲ ਕਹਿ ਦਿੰਦੇ। ਕਹਿੰਦਾ ਪਤਾ ਹੋਵੇ ਬੰਦੇ ਨੂੰ ਵੀ ਸਾਹਮਣੇ ਮੈਂ ਖੂਹ ਚ ਗਿਰਨਾ ਤੇ ਕੋਈ ਦੱਸ ਦੇਵੇ, ਦੇਖਦਾ ਹੋਵੇ ਕਿਵੇਂ ਖੂਹ ਚ ਗਿਰ ਪੂ। ਉਹ ਕਹਿੰਦੇ ਜਨਮੇਜਾ, ਜੇ ਖੂਹ ਚ ਗਿਰਨਾ ਉਹ ਗਿਰੇ ਪਊਗਾ, ਉਹਦੀ ਅਕਲ ਨੂੰ ਤਾਲਾ ਲੱਗ ਜੂਗਾ, ਅਕਲ ਨਹੀਂ ਉਸ ਵੇਲੇ ਕੰਮ ਕਰਦੀ। ਕਿਹੜਾ ਬੰਦਾ ਜਿਹੜਾ ਕਮਲਾ ਆਪਣਾ ਨਫੇ ਨੁਕਸਾਨ ਨਹੀਂ ਜਾਣਦਾ, ਲੇਕਿਨ ਫੇਰ ਸਾਡੇ ਨਾਲ ਬੀਤਦੀਆਂ ਨੇ। ਕਹਿਣ ਲੱਗਿਆ ਜੇ ਮੈਨੂੰ ਪਤਾ ਹੋਵੇ ਮੈਂ ਬਿਲਕੁਲ ਨਹੀਂ ਹੋਣ ਦਿੰਦਾ। ਕਹਿੰਦਾ ਲੈ ਲਿਖਦਾ ਤੈਨੂੰ ਮੈਂ ਸਮਝਾ ਦਿੰਦਾ। ਕਹਿੰਦੇ ਤਾਂ ਇੱਕ ਘੋੜੀ ਲੈਣੀ ਹੈ, ਉਹ ਘੋੜੀ ਤੇ ਚੜ ਕੇ ਤੈਂ ਸ਼ਿਕਾਰ ਖੇਲਣਾ ਤੇ ਇੱਕ ਦਿਨ ਉਸ ਘੋੜੀ ਦੇ ਪੇਟ ਤੋਂ ਬੱਚਾ ਹੋਣਾ, ਹਰੇ ਰੰਗ ਦਾ ਬਛੇਰਾ ਹੋਏਗਾ, ਤੇ ਤੈਂ ਸ਼ਿਕਾਰ ਖੇਲਦੇ ਖੇਲਦੇ ਦੱਖਣ ਦਿਸ਼ਾ ਚਲੇ ਜਾਣਾ ਤੇ ਉੱਥੇ ਜਾ ਕੇ ਖੂਬਸੂਰਤ ਲੜਕੀ ਜਿਸ ਦੀ ਜਾਤ ਬਾਰੇ ਤੂੰ ਨਹੀਂ ਜਾਣਦਾ ਉਸ ਨੂੰ ਆਪਣੇ ਮਹਿਲਾਂ ਚ ਲੈ ਆਵੇਗਾ। ਤੇ ਕਿਉਂਕਿ ਜਾਤ ਪਾਤ ਦਾ ਬੰਧਨ ਹੱਥੋਂ ਜ਼ਿਆਦਾ ਸੀ ਉਸ ਵੇਲੇ, ਤੇ ਰਿਆਇਆ ਤੇਰੀ ਸਾਰੀ ਤੇਰੇ ਨਾਲ ਨਾਰਾਜ਼ ਹੋ ਜਾਏਗੀ ਤੇ ਤੇਰਾ ਬਾਈਕਾਟ ਕਰ ਦੇਗੀ। ਉਸ ਵੇਲੇ ਤੂੰ ਉਹਨਾਂ ਨੂੰ ਟਿਕਾਉਣ ਵਾਸਤੇ ਇੱਕ ਵੱਡਾ ਯੱਗ ਕਰੇਗਾ, ਅਸ਼ਵਮੇਧ ਯੱਗ ਕਰੇਗਾ, ਘੋੜਾ ਮਾਰ ਕੇ ਫਿਰ ਮੰਤਰਾਂ ਦੇ ਬਲ ਨਾਲ ਉਹਨੂੰ ਜਿਉਂਦਾ ਕਰ ਲੈਣਾ। ਕਹਿੰਦੇ ਇਹ ਕਰੇਗਾ ਤੇ ਉਸ ਦੇ ਵਿੱਚ ਕਿਸੇ ਬ੍ਰਾਹਮਣ ਨੇ ਨਹੀਂ ਆਉਣਾ ਤੇ ਬੱਚਿਆਂ ਨੂੰ ਸਕੂਲਾਂ ਚੋਂ ਲੈ ਆਵੇਗਾ, ਯੂਨੀਵਰਸਿਟੀ ਚੋਂ, ਪਾਠਸ਼ਾਲਾ ਚੋਂ। 18-18 ਸਾਲ ਦੇ ਬੱਚੇ ਹੋਣਗੇ, ਉਹ ਪ੍ਰਸ਼ਾਦਾ ਛਕਦੇ ਛਕਦੇ ਆਪਣੀ ਉਹ ਗੱਲ ਤੋਂ ਹੱਸਣਗੇ ਤੇ ਉਧਰਲੇ ਪਾਸੇ ਤੇਰੀ ਰਾਣੀ ਦਾ ਪੱਲਾ ਉੱਚਾ ਹੋ ਜਾਏਗਾ, ਸਾੜੀ ਦਾ ਤੇ ਤੂੰ ਸਮਝੇਗਾ ਵੀ ਮੇਰੀ ਰਾਣੀ ਨੂੰ ਦੇਖ ਕੇ ਅਸੀਂ ਆ, ਤੂੰ ਉਹਨਾਂ 18 ਨੂੰ ਮਾਰ ਦੇਗਾ ਤੇ ਤੈਨੂੰ ਕੋੜ ਹੋ ਜਾਏਗਾ, ਦੁਖੀ ਹੋਵੇਗਾ ਤੇ ਮੈਂ ਤੇਰੇ ਕੋਲ ਆ ਕੇ ਸਰਬ ਰੋਗ ਔਖਦ ਨਾਮ ਤੈਨੂੰ ਨਾਮ ਦੀ ਕਥਾ ਸੁਣਾਵਾਂਗਾ, ਭਾਗਵਤ ਕਥਾ ਸੁਣਾਵਾਂਗਾ ਪਰਮੇਸ਼ਰ ਦੀ। ਪ੍ਰਭੂ ਦੀ ਕਥਾ ਦਾ ਫਲ ਇਹ ਹੋਏਗਾ ਕਿ ਤੇਰਾ ਰੋਗ ਜਿਉਂ ਜਿਉਂ ਤੂੰ ਸੁਣੇਗਾ ਤਿਉਂ ਤੂੰ ਮਿਟਦਾ ਚਲਿਆ ਜਾਏਗਾ। ਲੇਕਿਨ ਤੇਰੇ ਅੰਦਰ ਵਿਸ਼ਵਾਸ ਦੀ ਘਾਟ ਹੋਣ ਕਰਕੇ ਤੂੰ ਉਹਦੇ ਉੱਤੇ ਤਰਕ ਕਰ ਦੇਗਾ, ਤਰਕ ਦੇ ਨਾਲ ਤੇਰੇ ਨੱਕ ਦੇ ਉੱਤੇ ਕੋੜ ਰਹਿ ਜੂ, ਤੂੰ ਉਹਦੇ ਨਾਲ ਹੀ ਮਰੇਗਾ। ਜਾ ਕਹਿੰਦੇ ਕਰ ਲੈ ਜਿਹੜਾ ਕੁਛ ਕਰਨਾ। ਕਹਿੰਦਾ ਲੈ ਇਹ ਤਾਂ ਮਾਮੂਲੀ ਗੱਲ ਹੈ, ਮੈਂ ਘੋੜੇ ਨਹੀਂ ਖਰੀਦਦਾ, ਚੜੂ ਕਿਹੜੇ ਵੇਲੇ, ਮੈਂ ਚੜਨਾ ਹੀ ਨਹੀਂ ਘੋੜਿਆਂ ਤੇ। ਕਹਿੰਦੇ ਜਾ ਕਰ ਲੈ ਜਿਹੜਾ ਕੁਛ ਕਰਨਾ, ਤੇਰੀ ਬੁੱਧੀ ਕਾਇਮ ਨਹੀਂ ਰਹਿਣੀ ਜਦ ਇਹ ਗੱਲ ਹੋਣੀ ਹੈ। ਉਸ ਵੇਲੇ ਹੁਕਮ ਕਰਤਾ ਵੀ ਘੋੜਾ ਕੋਈ ਨਹੀਂ ਖਰੀਦਣਾ, 4 ਸਾਲ ਲੰਘ। ਉਸ ਵੇਲੇ ਜਿਹੜਾ ਕਮਾਂਡਰ ਇਨ ਚੀਫ ਸੀ ਉਹਨਾਂ ਦਾ ਸੈਨਾਪਤੀ, ਉਹ ਕਹਿਣ ਲੱਗਿਆ ਵੀ ਮਹਾਰਾਜ ਘੋੜੇ ਬੁੜੇ ਹੋ ਗਏ ਤੇ ਜੋ ਕਿਤੇ ਲੜਾਈ ਕਰਨੀ ਪਈ, ਘੋੜੇ ਨਾ ਨੱਠ ਸਕਣਗੇ, ਨਾ ਤੇਜ਼ੀ ਫੁਰਤੀ ਦੇ ਨਾਲ ਆਪਣੇ ਪੈਂਤਰੇ ਬਦਲ ਸਕਣਗੇ, ਤੇ ਆਪਣੇ ਜਵਾਨ ਮਾਰੇ ਜਾਣਗੇ ਤੇ ਹਾਰ ਹੋ ਜਾਏਗੀ ਤੇ ਰਾਜ ਜਾਂਦਾ ਰਹੇਗਾ, ਦੁਸ਼ਮਣ ਸਿਰ ਤੇ ਚੜੇ ਬੈਠੇ ਨੇ। ਕਹਿੰਦਾ ਘੋੜੇ ਖਰੀਦ ਲਓ, ਘੋੜੀ ਨਹੀਂ ਖਰੀਦਣੀ। ਘੋੜੇ ਖਰੀਦ ਲਏ ਗਏ, ਇੱਕ ਘੋੜੀ ਇੰਨੀ ਖੂਬਸੂਰਤ ਆ ਗਈ ਜਿਹਨੂੰ ਦੇਖ ਕੇ ਸਾਰੇ ਵਜ਼ੀਰ ਅਮੀਰ ਕਹਿਣ ਲੱਗੇ ਵੀ ਇਹ ਘੋੜੀ ਤਾਂ ਰਾਜੇ ਕੋਲ ਚਾਹੀਦੀ ਹੈ, ਇਹਦੇ ਉੱਤੇ ਹੋਰ ਬੰਦਾ ਨਹੀਂ ਚੜ੍ਹਨਾ ਚਾਹੀਦਾ। ਉਸ ਵੇਲੇ ਜਨਮੇਜੀ ਨੂੰ ਕਿਹਾ ਵੀ ਘੋੜੀ ਤੁਹਾਡੇ ਅਸਤਬਲ ਚ ਚਾਹੀਦੀ ਹੈ, ਨਾ ਚੜਿਓ ਉਹਦੇ ਤੇ, ਖਰੀਦ ਤਾਂ ਲਓ। ਘੋੜੀ ਖਰੀਦ ਲਈ ਗਈ। 5-4 ਮਹੀਨੇ ਤੇ ਬਾਅਦ ਘੋੜੀ ਮਾੜੀ ਹੋ ਗਈ ਤੇ ਉਸ ਵੇਲੇ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਮਾੜਾ ਮੋਟਾ ਫਿਰਿਆ ਕਰੋ, ਦੱਖਣ ਦਿਸ਼ਾ ਨਾ ਜਾਇਓ। ਅਖੀਰ ਹੁੰਦੇ ਹੁੰਦੇ ਦੱਖਣ ਦਿਸ਼ਾ ਚਲਿਆ ਗਿਆ, ਉਹ ਲੜਕੀ ਨੂੰ ਦੇ ਆਇਆ ਤੇ ਉਹਦੇ ਬਾਅਦ ਨਾਰਾਜ਼ਗੀ ਫੈਲ ਗਈ ਰਿਆਇਆ ਚ। ਇਹਨੇ ਜੱਗ ਸ਼ੁਰੂ ਕਰਤਾ, ਕੋਈ ਆਇਆ ਨਾ, ਬੱਚਿਆਂ ਨੂੰ ਲੈ ਆਇਆ ਤੇ ਜਦੋਂ ਪ੍ਰਸ਼ਾਦਾ ਵਰਤਾਉਂਦੇ ਨੇ ਤੇ ਉਹ ਰਾਣੀ ਨਾਲ ਰਹਿੰਦੀ ਹੈ ਹਰ ਵਕਤ, ਉਹ ਵੀ ਪੰਗਤ ਵਿੱਚ ਨਾਲ ਘੁੰਮਦੀ ਫਿਰਦੀ ਹੈ ਤੇ ਕਰਦੀ ਹੈ ਕਿ ਹਰ ਵਾਰੀ ਅੰਦਰ ਜਾ ਕੇ ਦੂਜੀ ਸਾੜੀ ਲਾ ਜਾਂਦੀ ਹੈ। ਬੱਚੇ ਕਹਿਣ ਲੱਗੇ ਵੀ ਰਾਣੀਆਂ ਬਦਲ ਜਾਂਦੀਆਂ ਹਰ ਵਾਰੀ। ਇੱਕ ਕਹਿਣ ਲੱਗਿਆ ਨਹੀਂ ਉਹੀ ਆਉਂਦੀ ਹੈ। ਕਹਿੰਦੇ ਕਿਵੇਂ ਤੈਨੂੰ ਪਤਾ ਹੈ? ਕਹਿੰਦਾ ਮੈਂ ਉਹਦੇ ਪੈਰ ਦੇ ਉੱਤੇ, ਕਿਉਂਕਿ ਬੱਚਿਆਂ ਦੀ ਚੰਚਲ ਬੁੱਧ ਹੁੰਦੀ ਹੈ, ਕਹਿੰਦਾ ਮੈਂ ਖੀਰ ਦਾ ਇੱਕ ਚੌਲ ਉਹਦੇ ਨਾਲ ਨਹੁੰ ਤੇ ਰੱਖ ਕੇ ਮਾਰਿਆ, ਉਹਦੇ ਪੈਰ ਤੇ ਲੱਗਿਆ ਹੋਇਆ, ਦੇਖ ਲਿਓ। ਕਹਿੰਦਾ ਜਦ ਉਹ ਰਾਣੀ ਆਈ ਤਾਂ ਸੱਚੀਓ ਪੈਰ ਤੇ ਲੱਗਿਆ ਹੋਇਆ। ਬੱਚੇ ਤਾਲੀ ਮਾਰ ਕੇ ਹੱਸ ਪਏ, ਬੱਚੇ ਸੀਗੇ ਉੱਚੀ ਉੱਚੀ ਹੱਸੇ। ਉਧਰੋਂ ਹਵਾ ਆ ਗਈ ਤੇ ਉਹਦੇ ਸਾੜੀ ਦੇ ਪੱਲੇ ਉੱਪਰ ਉੱਠ ਗਏ ਤੇ ਉਹ ਰਾਜੇ ਨੂੰ ਇੰਨਾ ਕ੍ਰੋਧ ਆਇਆ ਕਿ ਚੱਕ ਚੱਕ ਕੇ ਕੜਾਹਿਆਂ ਚ ਸਿੱਟਦੇ, ਪੱਠਾਂ ਵਿੱਚ ਸਿੱਟਦੇ। ਬੱਚੇ ਮਰ ਗਏ, ਕੋੜ ਹੋ ਗਿਆ। ਇਹ ਆਇਆ ਜਨਮੇਜਾ, ਕਹਿਣ ਲੱਗਿਆ ਜਨਮੇਜੇ ਦੇ ਕੋਲ ਵਿਆਸ ਜੀ ਆਏ, ਕਹਿਣ ਲੱਗੇ ਕਿਉਂ ਜਨਮੇਜੇ, ਹੁਣ ਦੱਸ ਤੇਰੀ ਬੁੱਧੀ ਕਿੱਥੇ ਗਈ ਸੀ? ਤੈਨੂੰ ਤਾਂ ਅਸੀਂ ਲਿਖਾ ਤਾ ਸੀ ਨਾ ਤੇ ਤੂੰ ਰੋਕ ਨਾ ਸਕਿਆ। ਕਹਿਣ ਲੱਗਿਆ ਮਹਾਰਾਜ ਹੁਣ ਤਾਂ ਹੋ ਗਿਆ ਸਭ ਕੁਝ ਜੋ ਹੋਣਾ ਸੀ, ਹੁਣ ਮੇਰੇ ਤੇ ਕਿਰਪਾ ਕਰੋ। ਕਹਿੰਦੇ ਲੈ ਕਿਰਪਾ ਤਾਂ ਅਸੀਂ ਕਰ ਦਿੰਦੇ ਹਾਂ, ਪਰ ਤੇਰੇ ਅੰਦਰ ਤਰਕ ਆ ਜਾਣੀ ਆ। ਕਹਿੰਦਾ ਕਿੱਥੇ? ਕਹਿੰਦੇ ਉਹ ਵੀ ਤੈਨੂੰ ਦੱਸ ਦਾਂਗੇ ਵੀ ਹੁਣ ਹੋ ਤੈਨੂੰ ਤਰਕ। ਸੁਣਾਉਂਦੇ ਸੁਣਾਉਂਦੇ ਇੱਕ ਥਾਂ ਦੇ ਉੱਤੇ ਮੰਤਰ ਬਲ ਦਾ ਜ਼ਿਕਰ ਚੱਲ ਰਿਹਾ ਸੀ, ਉਹਦੇ ਵਿੱਚ ਆਇਆ ਕਿ ਮੰਤਰ ਚ ਬੜੀ ਸ਼ਕਤੀ ਹੈ, ਵਾਰ ਵਾਰ ਕਿਸੇ ਮੰਤਰ ਨੂੰ ਜੇ ਜਪਿਆ ਜਾਵੇ ਤਾਂ ਉਹਦੀ ਤਾਕਤ ਪ੍ਰਗਟ ਹੋ ਜਾਂਦੀ ਹੈ। ਇੱਥੇ ਆਪਣੇ ਆਸ਼ਰਮ ਦੇ ਅੰਦਰ ਬਿਮਾਰ ਆਉਂਦੇ ਨੇ ਬਹੁਤ ਸਾਰੇ, ਅਸੀਂ ਕੁਛ ਨਹੀਂ ਦੱਸਦੇ, ਕੋਈ ਦਵਾਈ ਨਹੀਂ ਉਹਨਾਂ ਨੂੰ ਦਿੰਦੇ, ਸਿਰਫ ਇੰਨਾ ਹੀ ਦੱਸਦੇ ਹਾਂ ਵੀ ਤੁਸੀਂ ਜਪਜੀ ਸਾਹਿਬ ਦੀ ਸ਼ਕਤੀ ਦੇ ਨਾਲ ਰਾਜੀ ਹੋ ਜਾਓਗੇ। ਜਪਜੀ ਸਾਹਿਬ ਨੂੰ ਚਾਹੇ ਤਾਂ ਗਿਆਨ ਵਾਸਤੇ ਪੜ੍ਹ ਲਓ, ਚਾਹੇ ਦੁਨੀਆਂ ਦੇ ਕੰਮ ਠੀਕ ਕਰਨ ਨੂੰ ਪੜ੍ਹ ਲਓ, ਚਾਹੇ ਬਿਮਾਰੀਆਂ ਠੀਕ ਕਰਨ ਨੂੰ ਪੜ੍ਹ ਲਓ, ਸਾਰੀਆਂ ਚੀਜ਼ਾਂ ਨੂੰ ਸਮਰੱਥ ਹੈ ਤੇ ਨਾਲ ਅਸੀਂ ਸੇਵਾ ਦੱਸ ਦਿੰਦੇ ਹਾਂ। ਉਹ ਪੜ੍ਹਦੇ ਪੜ੍ਹਦੇ ਉਹਨਾਂ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ, ਥੱਕੇ ਹੁੰਦੇ ਨੇ ਦਵਾਈਆਂ ਖਾ ਖਾ ਕੇ, ਕਿਉਂਕਿ ਮੰਤਰ ਵਾਲਾ ਇਹ ਪ੍ਰਗਟ ਹੋ ਜਾਂਦਾ ਉਹਦੇ ਵਿੱਚੋਂ। ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਲੱਛਣ ਹੁੰਦਾ, ਇੱਕ ਸ਼ਕਤੀ ਹੁੰਦੀ ਹੈ। ਅੱਖਰ ਕੋਈ ਬੋਲੋ ਤੁਸੀਂ, ਇੱਕ ਉਹਦਾ ਲੱਛਣ ਹੋਏਗਾ, ਇੱਕ ਸ਼ਕਤੀ ਹੋਏਗੀ। ਆਹ ਬਾਜਾ ਪਿਆ ਮੇਰੇ ਮੂਹਰੇ, ਇੱਕ ਤਾਂ ਇਹਦਾ ਲੱਛਣ ਹੈ ਜਿਹੜਾ ਤੁਹਾਨੂੰ ਨਜ਼ਰ ਆਉਂਦਾ, ਇਹਦੀ ਸ਼ਕਤੀ ਹੈ। ਜੇ ਮੈਂ ਇਹਨੂੰ ਸਹੀ ਤਰੀਕੇ ਨਾਲ ਵਜਾਵਾਂ ਤਾਂ ਉਹ ਸੁਰਾਂ ਤੁਹਾਡੇ ਮਨ ਨੂੰ ਮੋਹਿਤ ਕਰ ਦੇਣਗੀਆਂ, ਮੋਹ ਲੈਣਾ ਇਹਦੀ ਸ਼ਕਤੀ ਹੈ। ਇਸੇ ਤਰ੍ਹਾਂ ਸ਼ਬਦ ਦੇ ਵਿੱਚ ਸ਼ਕਤੀ ਹੁੰਦੀ ਹੈ। ਸੋ ਉਹ ਜਿਸ ਵਕਤ ਕਹਿਣ ਲੱਗੇ ਮੈਂ ਸ਼ਬਦ ਦੀ ਗੱਲ ਕਰਨੀ ਹੈ, ਤੈਨੂੰ ਤਰਕ ਆਉਣੀ ਹੈ, ਸਾਰੀ ਕਥਾ ਸੁਣਾਉਣ ਤੋਂ ਬਾਅਦ ਇੱਕ ਥਾਂ ਆਇਆ ਕਿ ਭੀਮ ਘਿਰ ਗਿਆ, ਕੋਈ ਹਥਿਆਰ ਨਹੀਂ, ਮੰਤਰ ਬਲ ਨਾਲ ਉਹਨੇ ਹਾਥੀ ਚੱਕ ਚੱਕ ਕੇ ਉੱਪਰ ਸੁੱਟ ਦਿੱਤੇ ਸਪੇਸ ਵਿੱਚ ਉਹ ਹੁਣ ਸਾਈ ਘੁੰਮਦੇ ਫਿਰਦੇ ਨੇ, ਉੱਤੋਂ ਤਾਂ ਹਾਂ ਕਰ ਦਿੱਤੀ ਲੇਕਿਨ ਅੰਦਰੋਂ ਤਰਕ ਆ ਗਈ। ਕਹਿੰਦੇ ਸੱਚ ਦੱਸ। ਕਹਿੰਦਾ ਸੱਚ ਤਾਂ ਇਹ ਹੈ ਜੀ ਬਈ ਆਦਮੀ ਚ ਇੰਨਾ ਬਲ ਹੋ ਸਕਦਾ ਵੀ ਹਾਥੀਆਂ ਨੂੰ ਘੁਮਾ ਕੇ ਉੱਪਰ ਮਾਰੇ 40-50 ਮੀਲ। ਕਹਿੰਦੇ ਉਹ ਤਾਂ ਤੈਨੂੰ ਅਸੀਂ ਹੁਣ ਦਿਖਾ ਦਿੰਦੇ ਹਾਂ। ਯੋਗ ਬਲ ਦੇ ਨਾਲ ਸਾਰੇ ਹਾਥੀਆਂ ਦੇ ਪਿੰਜਰ ਢੇਰ ਲਾਤਾ। ਕਹਿੰਦੇ ਲੈ ਫਿਰ ਹੁਣ ਦੱਸ, ਹੁਣ ਤੂੰ ਤੇਰੇ ਨੱਕ ਤੇ ਕੋੜ ਬਹਿ ਗਿਆ ਇਹ ਵੀ ਮਿਟ ਜਾਣਾ ਸੀ, ਪਰ ਤੈ ਤੇਰੇ ਕਰਮਾਂ ਨੇ ਤੇਰਾ ਸਾਥ ਦਿੱਤਾ ਨਹੀਂ ਹੈ। ਸੋ ਮਹਾਰਾਜ ਕਹਿੰਦੇ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜੱਗ 18 ਖਾਏ, ਕੀਰਤਨਾ ਚਲੇ ਚਲਾਇਆ ਮੱਥੇ ਦੀ ਲੇ। ਜੋ ਲਿਖਿਆ ਹੋਇਆ ਕਲਮ ਉਹ ਟਲਦੀ ਨਹੀਂ। ਕਹਿੰਦੇ ਸੁੱਧ ਸਿੰਘਾ ਐ ਕਰਮ ਕੰਮ ਕਰਦੇ। ਇਹਦੇ ਵਿੱਚ ਕਈਆਂ ਨੂੰ ਸ਼ੰਕਾ ਹੋ ਜਾਂਦਾ ਬਈ ਕਰਮ ਦਾ ਕੋਈ ਇਲਾਜ ਹੈ ਨਹੀਂ। ਮਹਾਰਾਜ ਕਹਿੰਦੇ ਹੈਗਾ, ਸਿਰਫ ਬੀਟੋ ਪਾਵਰ ਸੰਤਾਂ ਕੋਲ ਹੁੰਦੀ ਹੈ। ਇਸੇ ਕਰਕੇ ਵੇਦ ਸ਼ਾਸਤਰ ਇਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ। ਸਾਧਕੀ ਮਹਿਮਾ ਵੇਦ ਨਾ ਜਾਣੇ, ਸੁਪਨੇ ਚ ਭੁਗਤਾ ਦੇਣ, ਸੂਲੀ ਦੀ ਸੂਲ ਕਰ ਦੇਣ, ਇਹਨਾਂ ਕੋਲ ਬੀਟੋ ਪਾਵਰ ਹੁੰਦੀ ਹੈ। ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਓਏ ਰਾਮ ਨਾਮ ਰੰਗ ਰਾਤੇ। ਮੇਰੀ ਬਾਂਧੀ ਭਗਤ ਸ਼ਦਾਵੈ, ਬਾਂਧਾ ਭਗਤ ਨਾ ਛੂਟਾ ਮੋਏ, ਇੱਕ ਸਮੇਂ ਮੋਕੋ ਗਏ ਬਾਂਧੇ ਤੋਫਨ ਮੋਹ ਪੈ ਜਵਾਬ ਨਾ। ਕਹਿੰਦਾ ਮਹਾਰਾਜ ਕਿਰਪਾ ਕਰਕੇ ਚਾਨਣਾ ਵੀ ਪਾ ਦਿਓ, ਮੈਂ ਬਚਣ ਦਾ ਯਤਨ ਕਰਾਂਗਾ। ਕਹਿੰਦੇ ਲੈ ਤੈਨੂੰ ਦੱਸ ਦਿੰਦੇ ਹਾਂ, ਪਿਛਲੇ ਜਨਮ ਚ ਤੂੰ ਗੁਰੂ ਕਾ ਸਿੰਘ ਸੀਗਾ, ਆਨੰਦਪੁਰ ਸਾਹਿਬ ਜਦ ਯੁੱਧ ਹੋਇਆ ਉੱਥੇ ਜਦ ਘੇਰਾ ਪਿਆ ਤੇਰਾ ਦਿਲ ਟੁੱਟ ਗਿਆ, ਤੂੰ ਬੇਦਾਵਾ ਦੇ ਕੇ ਚਲਿਆ ਗਿਆ ਗੁਰੂ ਮਹਾਰਾਜ। ਲੇਕਿਨ ਦੁਬਾਰਾ ਮੁਕਤਸਰ ਦੇ ਉੱਤੇ ਆ ਕੇ ਆਪਣਾ ਤੈਂ ਬਲੀਦਾਨ ਦਿੱਤਾ ਤੇ ਮਹਾਰਾਜ ਨੇ ਜਿੰਨੇ ਜਿੰਨੇ ਕਿਸੇ ਦੇ ਦੁਆਲੇ ਮਰੇ ਹੋਏ ਕੱਟੇ ਹੋਏ ਬੰਦੇ ਪਏ ਸੀ ਉਸੇ ਤਰ੍ਹਾਂ 10,000, 20,000, 40,000, 50,000, 5,000 ਇਸ ਤਰ੍ਹਾਂ ਵਰ ਦਿੰਦੇ ਚਲੇ ਗਏ। ਤੇ ਉਹ ਵਰਦਾ ਸਦਕਾ ਜਿਹੜੇ ਆ ਛੋਟੇ ਛੋਟੇ ਮਿਸਲਾਂ ਵਾਲੇ ਨੇ ਇਹਨਾਂ ਨੂੰ ਸਰਦਾਰੀਆਂ ਮਿਲ ਰਹੀਆਂ। ਤੇਰੇ ਘਰ ਵਿੱਚ ਇੱਕ ਨੌਕਰ ਸੀ, ਉਹਨੇ ਚੋਰੀ ਕਰ ਲਈ ਤੇ ਇੰਨਾ ਕੁੱਟਿਆ ਕਿ ਉਹ ਮਰ ਗਿਆ। ਕਹਿੰਦਾ ਮਰਨ ਤੋਂ ਬਾਅਦ ਉਹ 12 ਮੰਕੀ ਚ ਜਾ ਕੇ ਯੂਪੀ ਚ ਹਾਥੀ ਬਣ ਗਿਆ। ਕਹਿੰਦਾ ਹੁਣ ਤੇਰੇ ਕਰਮ ਨੇ ਉਹੀ ਹਾਥੀ ਖਰੀਦ ਲਿਆ। ਕਹਿੰਦਾ ਮਹਾਰਾਜ ਇਹ ਤਾਂ ਮੈਨੂੰ ਬੜੇ ਜੰਗਾਂ ਯੁੱਧਾਂ ਚੋਂ ਬਚਾ ਕੇ ਲਿਆਉਂਦਾ। ਕਹਿੰਦਾ ਬਚਾ ਕੇ ਲਿਆਉਂਦਾ, ਦੂਏ ਦੇ ਹੱਥੋਂ ਨਹੀਂ ਇਹਨੇ ਮਰਨ ਦੇਣਾ, ਤੈਨੂੰ ਆਪ ਮਾਰਨਾ ਇਹਨੇ, ਦੂਏ ਤੋਂ ਨਹੀਂ ਮਾਰਨਾ ਮਰਨ ਦੇਣਾ। ਕਹਿੰਦੇ ਅਸੀਂ ਪੜ ਲਿਆ, ਮਨ ਦੇ ਵਿੱਚ ਵਰਿਆਈ ਰੱਖੀ ਬੈਠਾ ਹੈ, ਬਚਨ ਮੰਨ ਲੈ ਸੰਤਾਂ ਦਾ, ਜੇ ਬਚਨ ਮੰਨ ਲਏਗਾ ਸੁਖੀ ਰਹੇਗਾ, ਤੇਰੀ ਮਰਜ਼ੀ ਅੱਗੇ। ਸੋ ਗਾਰੀ ਸਾਰੀ ਗੱਲ ਸਮਝਾਤੀ ਮਹਾਰਾਜ ਮਹਾਂਪੁਰਸ਼ ਤਾਂ ਵਾਪਸ ਉਨੇ ਸਾਹਿਬ ਨੂੰ ਆ ਗਏ ਤੇ ਉੱਥੇ ਥੋੜੇ ਦਿਨਾਂ ਤੋਂ ਜਦੋਂ ਬਾਬਾ ਸਾਹਿਬ ਸਿੰਘ ਜੀ ਦੇ ਕੋਲੋਂ ਤੁਰਿਆ ਜਾਂਦਾ ਹਾਥੀ ਦੇ ਨਾਲ, ਜਿਹੜੇ ਬਾਡੀਗਾਰਡ ਸੀ ਕਹਿਣ ਲੱਗੇ ਸਰਦਾਰ ਜੀ ਉੱਤੇ ਚੜ ਜਾਓ। ਕਹਿੰਦੇ ਬਾਬਾ ਜੀ ਨੇ ਮਨਾ ਕਰਿਆ। ਕਹਿੰਦੇ ਸਾਨੂੰ ਪਤਾ ਹੈ ਬਾਬਾ ਜੀ ਨੇ ਮਨਾ ਕਰਿਆ। ਕਹਿੰਦੇ ਤੁਹਾਨੂੰ ਕੀ ਪਤਾ ਹੈ? ਕਹਿੰਦੇ ਤੁਸੀਂ ਉਹਨਾਂ ਦੇ ਸਾਹਮਣੇ ਹਾਥੀ ਤੇ ਚੜ ਕੇ ਆਏ ਤੇ ਉੱਥੇ ਸਾਹਮਣੇ ਬਿਠਾ ਕੇ ਉਤਰੇ, ਉਹਨਾਂ ਨੇ ਬੁਰਾ ਮੰਨਿਆ, ਉਹ ਹਾਥੀ ਤੋਂ ਹੀ ਤੁਹਾਡਾ ਗੜਾ ਚੜਾਤਾ ਉਹਨਾਂ ਨੇ ਢੰਗ ਨਾਲ, ਨਾ ਗੱਲ ਨਾਸਤਕਤਾ ਦੀ ਕਰ ਦਿੱਤੀ। ਕਹਿੰਦਾ ਗੱਲ ਤਾਂ ਮੇਰੇ ਮਨ ਚ ਵੀ ਲੱਗਦੀ ਹੈ, ਇਹ ਤਾਂ ਵਿਚਾਰਾ ਜੇ ਮੈਨੂੰ ਮਾਰਨਾ ਹੁੰਦਾ ਹੁਣ ਤਾਂ ਹੀ ਮਾਰੇ ਦਿੰਦਾ। 3 ਮਹੀਨੇ ਤੋਂ ਬਾਅਦ ਸਾਹਨੇਵਾਲ ਦੀ ਸੰਗਤ ਜਦ ਉਨੇ ਸਾਹਿਬ ਗਈ, ਬਾਬਾ ਜੀ ਕਹਿਣ ਲੱਗੇ ਸੁਣਾਓ ਭਾਈ ਸੁੱਧ ਸਿੰਘ ਦਾ ਹਾਲ ਕੀ ਹੈ? ਕਹਿੰਦੇ ਬਾਬਾ ਜੀ ਉਹ ਤਾਂ ਥੋੜੇ ਦਿਨ ਹੋਏ ਹਾਥੀ ਨੇ ਮਾਰਤਾ, ਮਾਰਿਆ ਵੀ ਬੁਰੀ ਤਰ੍ਹਾਂ। ਕਹਿੰਦੇ ਕੱਲਾ ਡਿੱਕੇ ਆਇਆ, ਸਿੱਟ ਲਿਆ, ਸਿੱਟ ਕੇ ਪੈਰ ਨਾਲ ਦੱਬ ਲਿਆ, ਫਿਰ ਉਹਦੇ ਉੱਤੇ ਬੈਠ ਕੇ ਸਾਰੀਆਂ ਉਹਦੀਆਂ ਆਂਦਰਾਂ ਪਸਲੀਆਂ ਤੋੜ ਤੋੜ ਕੇ ਕਹਿੰਦੇ ਐਂ ਬਣਾਤੀਆਂ ਜਿਵੇਂ ਚੱਕੀ ਚ ਪੀਤ ਹੈ, 100 ਮਣ ਬੋਝ ਹੁੰਦਾ ਹਾਥੀ ਦਾ। ਕਹਿੰਦੇ ਜਿੱਦੇ ਪੈ ਗਿਆ, ਕੋਈ ਛਡਾ ਨਹੀਂ ਸਕਿਆ। ਕਹਿੰਦੇ ਭਾਈ ਅਸੀਂ ਤਾਂ ਗੁਰਮੁਖੋ ਸੰਤ ਦਰਸ਼ਨ ਦਾ ਫਲ ਦੇਣਾ ਚਾਹੁੰਦੇ ਸੀ, ਕਿਉਂਕਿ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਵਿਘਨਾਂ ਦਾ ਨਾਸ਼ ਹੋ ਜਾਇਆ ਕਰਦਾ, ਸੰਤਾਂ ਦੇ ਬਚਨ ਦੀ ਕਮਾਈ ਕਰਨ ਦੇ ਨਾਲ ਜਿਹੜੀਆਂ ਔਖਿਆਈਆਂ ਤੇ ਦੁੱਖ ਜ਼ਿੰਦਗੀ ਚ ਆਉਂਦੇ ਨੇ ਉਹ ਹਟ ਜਾਇਆ ਕਰਦੇ ਨੇ, ਮਾਮੂਲੀ ਰਹਿ ਜਾਇਆ ਕਰਦੇ ਨੇ, ਸੂਲੀ ਦੀ ਸੂਲ ਬਣ ਜਾਂਦੀ ਹੈ। ਪਰ ਕੋਈ ਨਾ, ਉਹਦੀ ਕਿਸਮਤ ਇਹੀ ਜਿਹੀ ਸੀ, ਉਹ ਪ੍ਰੇਮੀ ਨੇ ਗੱਲ ਮੰਨੀ ਨਾ। ਸੋ ਇਸ ਤਰ੍ਹਾਂ ਦੇ ਕੌਤਕ ਇੱਕ ਦਿਨ ਆਪ ਦਰਬਾਰ ਵਿੱਚ ਬੈਠੇ ਨੇ। ਉਸ ਵੇਲੇ ਸਾਰੇ ਰਾਜੇ ਪੰਜਾਬ ਦੇ ਆਪਦੇ ਦਰਬਾਰ ਵਿੱਚ ਥਾਂ ਥਾਂ ਤੇ ਬੈਠੇ ਸਤਿਕਾਰ ਦੇ ਨਾਲ ਬਾਬਾ ਜੀ ਦੇ ਬਚਨ ਸੁਣਦੇ ਨੇ। ਇਹਨਾਂ ਨੂੰ ਇੱਕ ਮਾਈ ਮਾਲਵੇ ਦੀ, ਜਿਸਨੇ ਬਾਬਾ ਜੀ ਦੇ ਬਾਰੇ ਉੱਡਦੀ ਉੱਡਦੀ ਗੱਲ ਸੁਣੀ ਕਿ ਇਸ ਵੇਲੇ ਉਹ ਸਮਰੱਥ ਪੁਰਸ਼ ਨੇ, ਜੋ ਕੁਛ ਕਹਿਣ ਉਹ ਕਰ ਦਿੰਦੇ ਨੇ, ਉਹਦੇ ਮਨ ਵਿੱਚ ਵੀ ਸ਼ੌਕ ਜਾਗਿਆ ਕਿ ਮੈਂ ਮਹਾਂਪੁਰਸ਼ਾਂ ਦੇ ਦਰਸ਼ਨ ਤਾਂ ਕਰਾਂ, ਕੁਛ ਰੂਹਾਨੀ ਸ਼ੌਕ ਸੀ ਮਨ ਦੇ ਅੰਦਰ। ਸੋ ਮਾਈ ਮਾਲਵੇ ਚੋਂ ਜਦ ਚੱਲਦੀ ਹੈ ਤੇ ਨਾਲ ਇਹ ਖਿਆਲ ਆਉਂਦਾ ਵੀ ਸੰਤਾਂ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਖਾਲੀ ਜਾਣ ਵਾਲਾ ਖਾਲੀ ਆਉਂਦਾ ਹੈ, ਕਿਉਂਕਿ ਸ਼ਰਧਾ ਭਾਵਨਾ ਨਾ ਹੋਣ ਕਰਕੇ ਉਹ ਚੁੱਕਦਾ ਨਹੀਂ ਹੈ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਨਹੀਂ ਕਰਦਾ। ਸੰਤਾਂ ਨੇ ਤਾਂ ਕਿਸੇ ਤੋਂ ਪੈਸੇ ਲੈਣੇ ਹੀ ਨਹੀਂ, ਉਹਨਾਂ ਨੇ ਕਰਨੇ ਕੀ ਨੇ? ਉਹ ਤਾਂ ਤੁਹਾਡੀ ਕਮਾਈ ਨੂੰ ਸਫਲ ਕਰਨ ਵਾਸਤੇ ਸਮਾਂ ਖੇਚਲ ਚ ਪੈਂਦੇ ਨੇ, ਵਾਧੂ ਟਾਈਮ ਦਿੰਦੇ ਨੇ, ਲੰਗਰ ਚਲਾਉਣਗੇ, ਸਕੂਲ ਚਲਾਉਣਗੇ, ਬੇਅੰਤ ਪੰਗੇ ਲੈਣਗੇ। ਉਹਦੀ ਥਾਂ ਦੇ ਉੱਤੇ ਰਾਮ ਨਾਮ ਵੀ ਨਾਮ ਜਪ ਸਕਦੇ ਨੇ ਕਿੱਥੋਂ ਬੈਠ ਕੇ। ਪਰ ਬ੍ਰਹਮ ਗਿਆਨੀ ਪਰਉਪਕਾਰ ਮਹਾ ਮਾਹ ਚਿੱਤ ਚ ਹੁੰਦਾ ਵੀ ਪਰਉਪਕਾਰ ਹੋ ਜੇ, ਦੁਖੀ ਤੇ ਗਰੀਬ ਦੁਨੀਆਂ ਨੂੰ ਕੋਈ ਰਾਹ ਲੱਭ ਜਾਵੇ, ਇਹਨਾਂ ਦੀ ਆਰਥਿਕ ਸਥਿਤੀ ਵੀ ਠੀਕ ਹੋ ਜਾਵੇ, ਇਹਨਾਂ ਦੇ ਭਾਈਚਾਰਕ ਗੁੰਝਲਾਂ ਜਿਹੜੀਆਂ ਨੇ ਉਹ ਵੀ ਠੀਕ ਹੋ ਜਾਣ ਤੇ ਇਹਨਾਂ ਨੂੰ ਰੂਹਾਨੀ ਰਾਹ ਵੀ ਮਿਲ ਜੇ। ਇਸ ਕਰਕੇ ਸੰਤ ਤੁਰੇ ਫਿਰਦੇ ਨੇ, ਜਿਨ੍ਹਾਂ ਨੂੰ ਜੰਗਮ ਤੀਰਥ ਕਹਿੰਦੇ ਨੇ, ਥਾਂ ਥਾਂ ਤੇ ਜਾ ਕੇ ਤੀਰਥ ਲਾਉਂਦੇ ਨੇ ਤੇ ਲੋਕਾਂ ਦਾ ਭਲਾ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਮਨ ਵਿੱਚ ਖਿਆਲ ਆਇਆ ਵੀ ਮਹਾਂਪੁਰਸ਼ਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਉਸ ਵੇਲੇ ਉਹਨੇ 10 ਸੇਰ ਬਾਜਰੀ ਇੱਕ ਪੋਟਲੀ ਬੰਨੀ 10 ਸੇਰ ਦੀ, ਬੁੜੀ ਮਾਈ ਹੈ, ਰੋਜ਼ 5-5, 6-6 ਮੀਲ ਦਾ ਪੈਂਡਾ ਤੈਅ ਕਰਦੀ ਹੈ, ਸਿਰ ਦੇ ਉੱਤੇ ਪੋਟਲੀ ਚੱਕੀ ਹੋਈ ਹੈ ਤੇ ਮਨ ਵਿੱਚ ਚਾਹ ਹੈ ਕਿ ਮੈਂ ਜਾ ਕੇ ਮਹਾਂਪੁਰਸ਼ਾਂ ਦੇ ਅੱਗੇ ਭੇਟਾ ਕਰਾਂਗੀ। ਇਸ ਤਰ੍ਹਾਂ ਕਰਦੀ ਕਰਦੀ ਉਨਾ ਸਾਹਿਬ ਕਿੰਨਿਆਂ ਦਿਨਾਂ 'ਚ ਹੀ ਪਹੁੰਚਦੀ ਹੈ। ਕੱਪੜੇ ਮੈਲੇ ਹੋ ਗਏ, ਧੂੜ ਨਾਲ ਲੱਥ ਪੱਥ ਹੋਈ ਪਈ ਹੈ ਤੇ ਅੱਗੇ ਜਾ ਕੇ ਕੀ ਦੇਖਦੀ ਹੈ? ਬਾਬਾ ਜੀ ਦੇ ਦਰਬਾਰ ਵਿੱਚ ਬਹੁਤ ਸੋਹਣੇ ਰੇਸ਼ਮੀ ਕੱਪੜਿਆਂ ਵਾਲੇ ਰਾਜੇ ਬੈਠੇ ਨੇ, ਸਰਦਾਰ ਬੈਠੇ ਨੇ। ਡਰ ਗਈ ਵੀ ਮੇਰੇ ਵਰਗੀ ਦਾ ਇੱਥੇ ਕੀ ਥਾਂ ਹੈ, ਵੀ ਇਹ ਤਾਂ ਸ਼ਾਹੀ ਦਰਬਾਰ ਲੱਗਿਆ ਹੋਇਆ, ਮੈਂ ਗਰੀਬ ਨੀ, ਮੇਰੇ ਤਾਂ ਜੁੱਤੀ ਵੀ ਨਹੀਂ ਪੈਰਾਂ ਦੇ ਅੰਦਰ, ਪੈਰ ਵੀ ਪਾਟ ਗਏ ਤੁਰਦੀ ਤੁਰਦੀ ਦੇ, ਕੱਪੜੇ ਸਾਰੇ ਮੈਲੇ ਹੋਏ ਪਏ ਨੇ, ਪਸੀਨੇ ਦੀ ਬਦਬੂ ਆ ਰਹੀ ਹੈ, ਵੀ ਮੈਂ ਮਹਾਂਪੁਰਸ਼ਾਂ ਕੋਲ ਕਿਵੇਂ ਜਾਵਾਂ? ਉਹ ਦਿਆਲੂ ਹੁੰਦੇ ਨੇ, ਸਮ ਦ੍ਰਿਸ਼ਟੀ ਹੁੰਦੀ ਹੈ ਮਹਾਂਪੁਰਸ਼ਾਂ ਦੀ। ਉਸੇ ਵੇਲੇ ਸੇਵਾਦਾਰ ਨੂੰ ਕਹਿਣ ਲੱਗੇ ਵੀ ਉਹ ਜਿਹੜੀ ਮਾਈ ਖੜੀ ਹੈ ਨਾ ਬਾਹਰ, ਉਹਨੂੰ ਸਾਡੇ ਕੋਲ ਲਿਆ। ਸੇਵਾਦਾਰ ਜਾਂਦਾ ਹੈ, ਕਹਿੰਦਾ ਮਾਈ ਤੈਨੂੰ ਬਾਬਾ ਜੀ ਬੁਲਾ ਰਹੇ। ਪੋਟਲੀ ਲਾ ਕੇ ਰੱਖਣ ਦੀ ਗੱਲ ਕਰਦੀ ਹੈ ਵੀ ਮੈਂ ਪੋਟਲੀ ਇੱਥੇ ਰਾਜੇ ਬੈਠੇ ਨੇ ਤੇ ਮੈਂ ਕਿਵੇਂ ਜਾ ਕੇ ਪੋਟਲੀ ਦੇਵਾਂਗੇ ਉਹਨਾਂ ਨੂੰ? ਉਸ ਵੇਲੇ ਪੋਟਲੀ ਰੱਖਤੀ, ਬਾਬਾ ਜੀ ਨੇ ਦੁਆ ਭੇਜਿਆ ਕਿ ਮਾਤਾ ਨੂੰ ਕਹੇ ਉਹ ਰੱਖੇ ਨਾ ਸਿਰ ਉਵੇਂ ਜਿਵੇਂ ਲਿਆਵੇ। ਸੋ ਲੈ ਕੇ ਜਦੋਂ ਹਜੂਰ ਹਾਜ਼ਰ ਹੁੰਦੀ ਹੈ, ਨਮਸਕਾਰ ਕਰਦੀ ਹੈ ਤੇ ਪੋਟਲੀ ਚਰਨਾਂ ਚ ਭੇਟਾ ਕਰਦੀ ਹੈ, ਉਸ ਵੇਲੇ ਬਾਬਾ ਜੀ ਦਿਆ ਦੇ ਘਰ ਵਿੱਚ ਆ ਕੇ, ਪਿਆਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਲੋ ਪ੍ਰੇਮੀ ਆਹ ਸਾਡੀ ਪਿਆਰ ਭੇਟਾ ਆ ਗਈ, ਇਹ ਆਦਿ ਜਗਾਰ ਤੋਂ ਤੁਰਿਆ ਆਉਂਦਾ ਤੇ ਜਦੋਂ ਸੁਦਾਮਾ ਗਿਆ ਸੀ ਕੱਚੇ ਚੌਲ ਲੈ ਕੇ ਗਿਆ ਸੀ, ਉਸ ਵੇਲੇ ਕਿੰਨੇ ਪਿਆਰ ਦੇ ਨਾਲ ਕ੍ਰਿਸ਼ਨ ਮਹਾਰਾਜ ਨੇ ਉਹਨਾਂ ਨੂੰ ਤੇ ਫੱਕੇ ਮਾਰੇ, 3 ਮਾਰ ਲਏ ਸੀ, ਚੌਥਾ ਮਾਰਨ ਲੱਗੇ ਤਾਂ ਰੁਕਮਣੀ ਨੇ ਬਾਂਹ ਫੜ ਲਈ, ਕਹਿਣ ਲੱਗੇ ਮਹਾਰਾਜ ਕੋ ਸਾਡੇ ਜੋਗਾ ਵੀ ਛੱਡ ਦੋ, ਤੁਸੀਂ ਸਾਰਾ ਕੁਛ ਇਹ ਉਹਨੂੰ ਦੇਈ ਜਾਂਦੇ। ਭਾਵ ਨਹੀਂ ਭਗਤ ਪਾਏ, ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਦਾਨ ਦਾਨ ਦੇ ਦੇ।
ਸਤਿਗੁਰ ਬਖਸ਼ ਦੇ ਖਜ਼ਾਨੇ ਭਰੇ ਦਾਸਾਂ ਦੇ, ਕੌਡੀ ਲੈ ਕੇ ਪਿਆਰ ਸੰਗੀਤ
ਵਾਹਿਗੁਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਸਾਰੇ ਖਜ਼ਾਨੇ ਦਾਨ ਦੇਤ ਹੈ। ਕਿਉਂਕਿ ਸਤਿਗੁਰੂ ਦਿਆਲੂ ਹੋਇਆ ਕਰਦੇ, ਭਾਵਨਾ ਦੇਖਿਆ ਕਰਦੇ ਨੇ। ਬਾਬਾ ਕਰਮ ਸਿੰਘ ਜੀ ਮਹਾਰਾਜ ਸੋਤੀ ਮਰਦਾਨ ਵਾਲੇ, ਸੰਗਤ ਬੈਠੀ ਹੈ, ਵਚਨ ਚੱਲ ਰਹੇ ਨੇ। ਉਸ ਵੇਲੇ ਇੱਕ ਬੁੱਢੀ ਮਾਈ ਆਉਂਦੀ ਹੈ, 30 ਮੀਲ ਦਾ ਸਫ਼ਰ ਕੱਢ ਕੇ ਜਦ ਬਾਬਾ ਜੀ ਦੇ ਪਾਸ ਪਹੁੰਚਦੀ ਹੈ, ਉਸ ਵੇਲੇ ਮਾਤਾ ਨੇੜੇ ਆਉਂਦੀ ਹੈ। ਬਾਬਾ ਜੀ ਬੁਲਾ ਲੈਂਦੇ, ਮਾਤਾ ਹੋਰ ਨੇੜੇ ਆ ਜਾ। ਡਰਦੀ ਹੈ, ਆਪਣੇ ਕੱਪੜਿਆਂ ਵੱਲ ਦੇਖਦੀ ਹੈ, ਆਪਣੇ ਬੁਢਾਪੇ ਵੱਲ ਦੇਖਦੀ ਹੈ। ਹੌਸਲਾ ਹੋਇਆ ਕਿ ਮਹਾਂਪੁਰਸ਼ ਮੈਨੂੰ ਕਹਿੰਦੇ ਨੇ ਹੋਰ ਅੱਗੇ ਆ ਜਾ। ਨੇੜੇ ਆ ਗਈ, ਇੱਕ ਲੀਰ ਕੱਢੀ, ਇੱਕ ਗੰਢ ਖੋਲੀ, ਦੂਜੀ ਖੋਲੀ, ਤੀਜੀ ਖੋਲੀ, ਚੌਥੀ ਖੋਲੀ। ਸਾਰੇ ਦੇਖਦੇ ਆ ਵੀ ਪਤਾ ਨਹੀਂ ਮਾਈ ਨੇ ਕੋਈ ਸੋਨੇ ਦਾ ਟੁਕੜਾ ਬੰਨਿਆ ਹੋਣਾ ਇਹਦੇ ਵਿੱਚ, ਕੋਈ ਕੀਮਤੀ ਚੀਜ਼ ਹੈ ਜਿਹੜੀਆਂ ਇੰਨੀਆਂ ਗੰਢਾਂ ਦਿੱਤੀਆਂ। ਵਿੱਚੋਂ ਕੀ ਨਿਕਲਿਆ? 5 ਪੈਸੇ। ਬਾਬਾ ਜੀ ਨੇ ਅੱਗੇ ਹੱਥ ਕਰਤਾ, ਕਹਿੰਦੇ ਲਿਆ ਮਾਈ। 5 ਪੈਸੇ ਲੈ ਕੇ ਹੱਥ ਵਿੱਚ ਇਹ ਰੱਖ ਲਏ। ਚਰਨਾਂ ਦੇ ਵਿੱਚ ਇੱਕ ਪ੍ਰੇਮੀ ਨੇ 1000 ਰੁਪਈਆ ਮੱਥਾ ਟੇਕਿਆ ਹੋਇਆ। ਉਹਦੇ ਮਨ ਚ ਆਉਂਦਾ ਕਿ ਬਾਬਾ ਜੀ ਹੇਠਾਂ ਨੂੰ ਝਾਕਣ ਤੇ ਦੇਖ ਲੈਣ ਮੈਂ 1000 ਰੁਪਈਆ ਮੱਥਾ ਟੇਕਿਆ। ਉਹ ਜਿਉਂ ਜਿਉਂ ਉਹਦੇ ਮਨ ਚ ਖਿਆਲ ਆਉਂਦਾ, ਬਾਬਾ ਜੀ ਜੋੜੇ ਸਣੇ ਬੈਠੇ ਸੀ, ਉਹਦੀ ਨੋਕ ਦੇ ਨਾਲ ਹਰ ਵਾਰੀ ਉਸ ਨੂੰ ਪਰੇ ਨੂੰ ਕਰ ਦਿੰਦੇ ਨੇ, ਪਰੇ ਨੂੰ ਕਰ ਦਿੰਦੇ। ਉਹ ਉਹਦੇ ਵੱਲ ਦੇਖੀ ਜਾਂਦਾ ਵੀ ਮੇਰੇ ਰੁਪਈਆਂ ਵੱਲ ਦੇਖਦੇ ਨੀ। ਫਿਰ ਨੇੜੇ ਜੇ ਨੂੰ ਕਰ ਦਿੰਦਾ ਬਾਬਾ ਜੀ, ਫੇਰ ਪਰੇ ਨੂੰ ਕਰ ਦਿੰਦੇ ਨੇ ਸੁਧਾਰ ਨੇ। ਅਖੀਰ ਜਦ ਉਸ ਪ੍ਰੇਮੀ ਨੂੰ ਦੇਖਿਆ ਵੀ ਬੜਾ ਫੁਰਨਾ ਕਰ ਰਿਹਾ ਵੀ ਮੇਰਾ ਪੈਸਾ ਨਹੀਂ ਦੇਖ ਰਹੇ, ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਪ੍ਰੇਮੀਆਂ ਚੱਕ ਆਪਣਾ ਪੈਸਾ, ਕਿੰਨਾ ਚਿਰ ਦਾ ਫੁਰਨੇ ਕਰੀ ਜਾਂਦਾ। ਕਹਿੰਦਾ ਸੱਚ ਦੱਸ ਕਿੱਥੋਂ ਲੈ ਕੇ ਆਇਆ ਇੰਨੇ ਪੈਸੇ, ਕੀ ਕੰਮ ਕਰਦਾ? ਕਹਿੰਦਾ ਜੀ ਮੈਂ ਸਰਕਾਰੀ ਕਰਮਚਾਰੀ ਹਾਂ ਤੇ ਮੇਰੇ ਕੋਲ ਵੱਡਾ ਮਹਿਕਮਾ ਮੇਰੇ ਚਾਰਜ। ਕਹਿੰਦੇ ਸੱਚ ਦੱਸ, ਨਹੀਂ ਅਸੀਂ ਦੱਸ ਦਾਂਗੇ। ਕਹਿੰਦਾ ਮਹਾਰਾਜ ਮੇਰਾ ਪਰਦਾ ਰੱਖ ਲਓ, ਹੁਣ ਨਾ ਦੱਸਿਓ। ਕਹਿੰਦੇ ਪ੍ਰੇਮੀਆਂ ਬੇਈਮਾਨੀ ਕਰਕੇ, ਠੱਗੀ ਕਰਕੇ, ਰਿਸ਼ਵਤ ਲੈ ਕੇ ਤੂੰ ਇਹ ਪੈਸੇ ਲਿਆਇਆ, ਮੈਂ ਜਿਹੜੇ ਸਾਧਾਂ ਨੂੰ ਖਿਲਾ ਦੂੰਗਾ ਉਹ ਬਚਣਗੇ ਕਿ ਮਰਨਗੇ? ਲੋਹਾ ਚਬਾਉਣਾ ਰਿਸ਼ਵਤ ਦਾ ਧਨ, ਜ਼ਹਿਰ ਦੇ ਰਿਹਾ ਤੂੰ ਇਹਨਾਂ ਨੂੰ, ਚੱਕ ਆਪਣੇ ਪੈਸੇ। ਆ ਮਾਈ ਦੇ 5 ਪੈਸੇ ਤੇ ਇਤਰਾਜ਼ ਕਰੀ ਜਾਂਦਾ ਵੀ ਬਾਬਾ ਜੀ ਨੇ 5 ਪੈਸੇ ਤਾਂ ਹੱਥ ਚ ਰੱਖ ਲਏ। ਮਾਈ ਆਪਣੀ ਵਾਰਤਾ ਦੱਸ, ਕਿੱਥੇ ਰਹਿਣੀ ਹੈ? ਕਹਿੰਦੀ ਮਹਾਰਾਜ ਮੇਰਾ ਪਿੰਡ ਇੱਥੋਂ 30 ਮੀਲ ਤੇ ਹੈ। ਬਚਪਨ ਵਿੱਚ ਮੈਂ ਵਿਧਵਾ ਹੋ ਗਈ, ਮੇਰੇ ਕੋਈ ਬੱਚਾ ਨਹੀਂ ਹੈ, ਸਾਰੀ ਜ਼ਿੰਦਗੀ ਮੈਂ ਰੋਲ ਖਿਲ ਕੇ ਕੱਟੀ, ਲੋਕਾਂ ਦੇ ਭਾਂਡੇ ਮਾਂਜੇ ਨੇ, ਘਰ ਲਿਪੇ ਨੇ, ਗੋਹੇ ਚੱਕੇ ਨੇ, ਬੱਚੇ ਕਢਾਏ ਨੇ, ਹੋਰ ਜੋ ਕੰਮ ਵੀ ਮੈਨੂੰ ਕਹਿੰਦੇ ਨੇ, ਚੱਕੀ ਪੀਣ ਨੂੰ ਮੈਂ ਆਟੇ ਪੀਸੇ ਨੇ ਤੇ ਮੈਨੂੰ ਖਾਣ ਨੂੰ ਰੋਟੀ ਉਹ ਮਿਲਦੀ ਸੀ ਮਹਾਰਾਜ, ਹੋਰ ਕੁਛ ਨਹੀਂ ਸੀ ਮਿਲਦਾ। ਤਰਸ ਕਰਕੇ ਮੈਨੂੰ ਕੱਪੜਾ ਦੇ ਦੇਣਾ ਜਦ ਮੇਰੇ ਪਹਿਲੇ ਪਾਟ ਜਾਂਦੇ ਸੀ, ਐ ਮੈਂ ਜ਼ਿੰਦਗੀ ਸਾਰੀ ਗੁਜ਼ਾਰੀ ਹੈ। ਕਦੇ ਕਦੇ ਕਿਤੇ ਦੀਵਾਲੀ ਆ ਗਈ, ਕਿਤੇ ਦੁਸਹਿਰਾ ਆ ਗਿਆ, ਵਿਸਾਖੀ ਆ ਗਈ ਤਾਂ ਮੈਨੂੰ 1 ਪੈਸਾ ਇਨਾਮ ਦੇ ਦਿੰਦੇ ਸੀ। ਸੋ ਮਹਾਰਾਜ ਮੈਂ 2 ਸਾਲ ਤੋਂ ਸੋਚਦੀ ਸੀ ਵੀ ਹਜ਼ੂਰ ਦੇ ਦਰਸ਼ਨ ਕਰਾਂ, ਪਰ ਮੈਂ ਸੁਣਿਆ ਹੋਇਆ ਸੀ ਕਿ ਮਹਾਂਪੁਰਸ਼ਾਂ ਦੇ ਕੋਲ ਖਾਲੀ ਹੱਥ ਨਹੀਂ ਜਾਈਦਾ। ਸੋ ਮੈਂ ਜੋੜਨ ਲੱਗ ਗਈ, ਇਹ 2 ਸਾਲ ਦੇ ਵਿੱਚ ਮੇਰੇ ਕੋਲ 5 ਪੈਸੇ ਜੁੜੇ ਨੇ ਮਹਾਰਾਜ, ਬੜੀ ਮੇਰੇ ਵਾਸਤੇ ਕੀਮਤੀ ਚੀਜ਼ ਹੈ, ਮੈਂ ਸਾਂਭ ਸਾਂਭ ਕੇ ਗੱਠਾਂ ਦੇ ਕੇ ਲੁਕੋ ਲੁਕੋ ਕੇ ਰੱਖੇ ਨੇ। ਤੇ ਹੁਣ ਮਹਾਰਾਜ ਮੈਂ ਪਰਸੋਂ ਤੁਰੀ ਸੀ, ਥੋੜਾ ਜਿਹਾ ਪਿੰਡਾਂ ਚੱਲ ਕੇ ਮੈਂ ਥੱਕ ਗਈ, ਫਿਰ ਉੱਥੇ ਰਹੀ, ਫਿਰ ਤੁਰੀ, ਫਿਰ ਥੱਕੀ ਤੇ ਅੱਜ ਤੁਹਾਡੇ ਦਰਬਾਰ ਚ ਪਹੁੰਚੀ ਹਾਂ ਮਹਾਰਾਜ। ਸੋ ਮੇਰੀ ਵਿਸ਼ਾ ਤਾਂ ਇੰਨੀ ਹੈ। ਕਹਿੰਦੇ ਕਿਉਂ ਸਾਧ ਸੰਗਤ ਜੀ? ਆ ਦੇਖੋ ਨਾ ਧਰਮ ਦੀ ਕਿਰਤ, ਜਿਹਦੇ ਮੁੱਖ ਚ 1 ਦਾਣਾ ਵੀ ਪੈ ਗਿਆ ਉਹਦੇ ਅੰਦਰੋਂ ਧੋਣਾ ਆਉਣੀ ਹੈ, ਵਾਹਿਗੁਰੂ 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 ਵਾਹਿਗੁਰੂ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰਾਹ ਉਹਨਾਂ ਨੂੰ ਮਿਲਦਾ ਜਿਹੜੇ ਮਿਹਨਤ ਕਰਨ ਤੋਂ ਬਾਅਦ ਪਰਮੇਸ਼ਰ ਦੇ ਅਰਪਣ ਕੁਛ ਕਰਦੇ ਨੇ। ਸੋ ਕਿਉਂ ਭਾਈ ਗੁਰਮੁਖਾ, ਤੂੰ ਲਿਆ ਆ ਰਿਸ਼ਵਤ ਦਾ ਤੇ ਆ ਮਾਈ ਲਿਆਈ ਆ ਹੱਕ ਦੀ, ਇਹ ਤਾਂ ਪੈਸੇ ਜਿਹੜੇ ਨੇ 5 ਸਾਲ ਤੋਂ ਸਾਡੇ ਕੋਲ ਇਹਦੀਆਂ ਲਹਿਰਾਂ ਪਹੁੰਚ ਰਹੀਆਂ ਨੇ 2 ਸਾਲ ਤੋਂ। ਮਾਈ ਯਾਦ ਕਰਦੀ ਹੈ ਸਾਡੀਆਂ ਤਾਰਾਂ ਹਿੱਲ ਰਹੀਆਂ ਨੇ ਤੇ ਅੱਜ ਆਈ ਹੈ। ਇਹਨਾਂ ਪੈਸਿਆਂ 5 ਪੈਸਿਆਂ ਦਾ ਮੁਕਾਬਲਾ ਤੂੰ ਕਰ ਸਕਦਾ? ਸੋ ਇਸ ਤਰ੍ਹਾਂ ਬਾਬਾ ਜੀ ਬਾਬਾ ਸਾਧ ਸਿੰਘ ਜੀ ਕਹਿਣ ਲੱਗੇ, ਦੇਖੋ ਸਾਧ ਸਿੰਘ ਜੀ ਕਿੱਡੀ ਦਇਆ ਕੀਤੀ ਹੈ ਇਸ ਮਾਈ ਨੇ ਸਾਡੇ ਉੱਤੇ। ਇਹ ਸਾਡੀ ਪ੍ਰਲਬਧ ਚ ਸੀਗੇ ਜਿਹੜੇ ਦਸ ਸ਼ੇਰ ਬਾਜਰਾ, ਅਸੀਂ ਇਹ ਖਾਣ ਵਾਸਤੇ ਦੇਖੋ ਕਿੱਥੇ ਜਾਣਾ ਸੀ ਮਾਲਵੇ ਦੇ ਵਿੱਚ, ਕਿੰਨਾ ਸਾਡਾ ਖਰਚ ਆਉਣਾ ਸੀ, ਕਿੰਨਾ ਟਾਈਮ ਲੱਗਣਾ ਸੀ। ਦੇਖੋ ਮਾਈ ਕਿੰਨੀ ਦਿਆਲੂ ਹੈ, ਸਾਡੀ ਪ੍ਰਲਬਧ ਸੀਸ ਤੇ ਚੱਕ ਕੇ ਲਿਆਈ ਹੈ, ਚੱਕੀ ਤੁਰੀ ਆਈ ਹੈ, ਬੁੜੀ ਉਮਰ ਹੈ। ਉਸੇ ਵੇਲੇ ਲਾਂਗਰੀ ਨੂੰ ਬੁਲਾਇਆ, ਕਹਿੰਦੇ ਸੂਪਕਾਰ ਤਤਕਾਲ ਹੀ ਲੀਨੋ ਨਿਕਟ ਹਕਾਰ, ਯੈ ਜਬ ਦੁਰਲਭ ਜਾਣ ਕੈ ਕਰੀਐ ਯੈ ਸਮਾਰ। ਦੁਰਲਭ ਜਾਣੀ ਭਾਈ ਇਹਨਾਂ ਦਾ ਇੱਕ ਦਾਣਾ ਬਣਾ ਕੇ ਗੁਆਚ ਜਾਵੇ। ਮਮ ਹਚ ਬਨ ਕੇ ਯੋਗ ਏ ਲਿਓ ਪੁਕਾਏ ਸਹਾਏ, ਆਨੇ ਜਵੇ ਬਣਾਏ ਤਿੰਨ ਸਾਧ ਲਏ ਅਚ ਪ੍ਰਭ ਰਾਏ। ਜਦੋਂ ਬਣਾ ਕੇ ਲਿਆਏ ਕਹਿੰਦੇ ਸਵਾਦ ਲਾ ਲਾ, ਬੜੇ ਹੀ ਪਿਆਰ ਦੇ ਨਾਲ ਛਕਦੇ ਨੇ। ਸੋ ਇਹ ਮਹਾਂਪੁਰਸ਼ਾਂ ਤੋਂ ਬਗੈਰ ਹੋਰ ਤਾਂ ਕਰ ਨਹੀਂ ਸਕਦਾ ਸਾਧ ਸਿੰਘ ਜੀ, ਕਿਉਂਕਿ ਸਾਧੂ ਜਿਹੜੇ ਹੁੰਦੇ ਨੇ ਇਹਨਾਂ ਦੀ ਦਿਲਾਂ ਦੀ ਸਾਂਝ ਹੋਇਆ ਕਰਦੀ, ਅੰਦਰਲੀਆਂ ਗੱਲਾਂ ਨੂੰ ਜਾਣਦੇ ਨੇ। ਅਮੀਰੀ ਵਜ਼ੀਰੀ ਇਹਨਾਂ ਦੇ ਕੋਲ ਕੋਈ ਨਹੀਂ ਹੋਇਆ ਕਰਦੀ, ਅਮੀਰ ਨੂੰ ਅੱਖ ਦੇ ਥੱਲੇ ਨਹੀਂ ਲਿਆਉਂਦੇ, ਗਰੀਬ ਨੂੰ ਸਿਰ ਤੇ ਬਿਠਾ ਲੈਂਦੇ ਨੇ। ਮਹਾਰਾਜ ਜੀ ਦੇ ਪਾਸ ਇੱਕ ਪ੍ਰੇਮੀ ਇੱਥੇ ਚੰਡੀਗੜ੍ਹ ਰਹਿੰਦਾ, ਮੇਰੀ ਡਿਊਟੀ ਲੱਗੀ ਹੋਈ ਸੀ ਤੇ ਮੈਂ ਉਦਣ ਚਰਨ ਪਵਾ ਰਿਹਾ ਸੀ। ਗਰਮੀ ਬਹੁਤ ਜ਼ਿਆਦਾ ਸੀ, ਚੰਗੇ ਚੰਗੇ ਘਰਾਂ ਚ ਏਅਰ ਕੰਡੀਸ਼ਨ ਜਿਹੜੇ ਘਰ ਸੀ, ਮੈਂ ਕਿਹਾ ਮਹਾਂਪੁਰਸ਼ਾਂ ਨੂੰ ਗਰਮੀ ਨਾ ਲੱਗੇ, ਮੇਰੀ ਆਪਣੀ ਭਾਵਨਾ ਸੀ, ਉਹਨਾਂ ਦੀ ਆਪਣੀ। ਜਦ ਸਾਰੇ ਮੈਂ ਲੈ ਗਿਆ, ਦੀਵਾਨ ਦਾ ਟਾਈਮ ਹੋ ਗਿਆ, ਜਦ ਅਸੀਂ 19-20 ਦੇ ਰਾਊਂਡ ਅਬਾਊਟ ਚ ਆਏ, ਮਹਾਰਾਜ ਕਹਿੰਦੇ ਕੋਈ ਰਾਇਤਾ ਨਹੀਂ ਗਿਆ। ਮੈਂ ਚੁੱਪ ਕਰ ਗਿਆ ਵੀ ਮਹਾਰਾਜ ਨੂੰ ਲੱਗ ਗਿਆ ਪਤਾ, ਇਹ ਅੰਤਰਜਾਮੀ ਨੇ ਗੱਲ ਇਹਨਾਂ ਨੇ ਠੀਕ ਹੈ। ਮਹਾਂਪੁਰਸ਼ਾਂ ਕੋਲ ਤਾਂ ਬਹੁਤ ਔਖਾ ਰਹਿਣਾ ਹੁੰਦਾ, ਸਾਧ ਸਿੰਘ ਬਹੁਤ ਕਰੜੀ ਹੋਇਆ ਕਰਦੀ ਹੈ ਸੇਵਾ, ਜੇ ਬਚਨ ਉਲਟਾ ਨਿਕਲ ਗਿਆ ਖਾਤਮਾ, ਕੁਛ ਵੀ ਨਹੀਂ ਬਚਦਾ। ਫਿਰ ਸਹਿਜ ਸੁਭਾਅ ਕੁਛ ਕਹਿ ਦੇਣ, ਕਹਿਣਾ ਮੂਰਖਾ ਕੀ ਕਰ ਦਿੰਦਾ, ਮੂਰਖੇ ਹੋ ਜੂ ਕਮਲਾ ਹੀ ਹੋ ਜੂ, ਕਹਿਣ ਦੀ ਦੇਰ। ਚੁੱਪ ਕਰ ਗਿਆ ਮੈਂ, ਫਿਰ ਵੀ ਦਿਆਲੂ ਸੀ। ਕਹਿਣ ਲੱਗੇ ਕੋਈ ਗਰੀਬ ਰਹਿ ਗਿਆ ਹੁਣ, ਮੈਂ ਕਿਹਾ ਹਾਂ ਮਹਾਰਾਜ। ਕਹਿੰਦੇ ਕੌਣ ਹੈ, ਮੈਂ ਕਿਹਾ ਮਹਾਰਾਜ ਉਹਦਾ ਨਾਂ ਤਾਂ ਹੈ। ਕਹਿੰਦੇ ਘਰ ਕਿੱਥੇ ਹੈ, ਮੈਂ ਕਿਹਾ ਮਹਾਰਾਜ ਮੈਂ ਤਾਂ ਪੁੱਛਿਆ ਨਹੀਂ ਧਿਆਨ ਦੇ ਨਾਲ ਘਰ ਕਿੱਥੇ ਹੈ। ਕਹਿੰਦੇ ਅਸੀਂ ਤਾਂ ਉਹਦੇ ਘਰ ਜਾਣਾ, ਮੈਂ ਕਿਹਾ ਮਹਾਰਾਜ ਦੀਵਾਨ ਦਾ ਟਾਈਮ ਹੋ ਗਿਆ। ਕਹਿੰਦੇ ਹੋ ਜਾਵੇ ਜਿੰਨਾ ਹੁੰਦਾ ਸੀ ਉਹਦੇ ਘਰ ਜਾਣਾ, ਪਤਾ ਘਰ ਉਤਰ ਕੇ ਵੀ ਘਰ ਕਿੱਥੇ ਹੈ। ਹੁਣ ਮੈਂ ਹੈਰਾਨ, ਨਾ ਮੈਂ ਉਹ ਬੰਦੇ ਨੂੰ ਪਹਿਲਾਂ ਦੇਖਿਆ, ਸਿਰਫ ਨੌ ਮੇਰੇ ਕੋਲ ਸੀ, ਇਹ ਵੀ ਸੀਗਾ ਵੀ ਇਸ ਸੈਕਟਰ ਚ ਰਹਿੰਦਾ। ਉਸ ਵੇਲੇ ਮੈਂ ਪਰੇਸ਼ਾਨ ਹੋਇਆ, ਮੇਰੇ ਚਿਹਰੇ ਵੱਲ ਮਹਾਰਾਜ ਨੇ ਦੇਖਿਆ, ਕਹਿੰਦੇ ਗੱਡੀ ਕਢਾਓ, ਇੱਥੇ ਉਤਰ ਕੇ ਆਪੇ ਟੋਲ ਕੇ ਲਿਆਓਗੇ। ਮੈਂ ਕਿਹਾ ਚਲੋ ਦੇਖੀ ਜਾਊ, ਹੌਲੀ ਹੌਲੀ ਤੁਰੇ ਫਿਰਦਿਆਂ ਕੋਈ ਦੱਸੇ ਦਊਗਾ। ਇੰਨੇ ਨੂੰ ਮਹਾਰਾਜ ਜੀ ਜਦ ਮੈਂ ਉਤਰਨ ਲੱਗਿਆ, ਕਹਿੰਦੇ ਉਹ ਤਾਂ ਨਹੀਂ ਹੈ ਜਿਹੜਾ ਸਾਹਮਣੇ ਹੈ। ਮੈਂ ਕਿਹਾ ਜੀ ਉਹੀ ਹੈ, ਉਹ ਸਾਈਕਲ ਤੇ ਮੂਹਰੇ ਅਸੀਂ ਪਿੱਛੇ ਘਰ ਲੈ ਗਿਆ। ਉੱਥੇ ਜਾ ਕੇ ਜਦ ਅਸੀਂ ਗਏ ਤਾਂ ਉਹਨੇ ਬਹੁਤ ਸੋਹਣਾ ਸਜਾਇਆ ਹੋਇਆ ਤਖ਼ਤ ਬਣਾਇਆ ਹੋਇਆ, ਜਿਵੇਂ ਤਖ਼ਤੇ ਤਾਊਸ ਹੁੰਦਾ, ਫੁੱਲਾਂ ਨਾਲ ਗੁੰਦਿਆ ਪਿਆ ਉੱਪਰ, ਜਿਵੇਂ ਰਥ ਹੁੰਦਾ ਐ ਫੁੱਲਾਂ ਨਾਲ ਬਣਾਇਆ। ਕਹਿੰਦਾ ਮਹਾਰਾਜ ਵਿੱਚ ਬਹਿ ਜਾਓ, ਵਿੱਚ ਬੈਠ ਬਿਠਾ ਕੇ ਫੋਟੋਆਂ ਖਿੱਚਣ ਲੱਗੇ। ਇੰਨੇ ਉਹਨੇ ਕੋਕੇ ਕੋਲੇ ਮੰਗਾਏ ਹੋਏ, ਸਭ ਨੂੰ ਪੜਾਈ ਜਾਵੇ, ਪਤਾ ਹੀ ਨਾ ਲੱਗੇ, ਪੈਰ ਨਾ ਲੱਗੇ ਧਰਤੀ ਦੇ। ਮੈਨੂੰ ਕਹਿੰਦਾ ਤੁਸੀਂ ਤਾਂ ਮੇਰੇ ਤੇ ਬੜਾ ਉਪਕਾਰ ਕੀਤਾ ਅੱਜ, ਮਹਾਂਪੁਰਸ਼ਾਂ ਨੂੰ ਮੇਰੇ ਘਰ ਚਰਨ ਪਾ ਤੇ। ਮੈਂ ਕਿਹਾ ਨਾ ਪ੍ਰੇਮੀਆ, ਮੈਂ ਨਹੀਂ ਕਰਿਆ, ਅੱਜ ਤਾਂ ਮਹਾਰਾਜ ਨੇ ਕਰਦਾ, ਮੈਂ ਤੇਰੇ ਘਰ ਲਿਆਉਂਦਾ ਹੀ ਨਹੀਂ ਸੀ। ਮੈਨੂੰ ਪਤਾ ਸੀ ਵੀ ਇਹ ਕੋਠੇ ਤੇ ਕਿਵੇਂ ਚੜ੍ਹਨਗੇ, ਪੌੜੀਆਂ ਛੋਟੇ ਛੋਟੀਆਂ। ਕਹਿੰਦਾ ਮੈਨੂੰ ਇਹੀ ਗੱਲ ਹੈ, ਕਹਿੰਦੇ ਸੀਗੇ ਮੁਹੱਲੇ ਵਾਲੇ ਵੀ ਤੇਰੇ ਕਿੱਥੇ ਆਉਣਾ, ਉਹ ਤਾਂ ਵੱਡੇ ਵੱਡੇ ਵਜ਼ੀਰਾਂ ਦੇ ਗਏ ਹੋਏ ਨੇ, ਅੱਜ ਤੂੰ ਇੱਕ ਗਰੀਬ ਮਾਲੀ, ਤੇਰੇ ਕਿਵੇਂ ਆ ਜਾਣਗੇ। ਕਹਿੰਦਾ ਮੈਂ ਕਿਹਾ ਮੈਂ ਖੂਹ ਛਾਲ ਮਾਰੂ ਜੇ ਨਾ ਆਏ। ਜਦ ਮੈਂ ਇੰਨੀ ਗੱਲ ਸੁਣੀ, ਮੇਰੇ ਤਾਂ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਮੈਂ ਕਿਹਾ ਹੇ ਵਾਹਿਗੁਰੂ, ਤਹੀਂ ਹੱਥ ਦੇ ਕੇ ਰੱਖ ਲਿਆ ਅੱਜ ਮੈਨੂੰ, ਇਹ ਜੇ ਸੱਚੀਓਂ ਛਾਲ ਮਾਰਦਾ ਕੱਲ ਨੂੰ ਅਖਬਾਰਾਂ ਚ ਆ ਜਾਣਾ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਦਿਆਲੂ ਹੋਇਆ ਕਰਦੇ ਨੇ, ਕਿਸੇ ਦੀ ਗਰੀਬੀ ਤੇ ਅਮੀਰੀ ਨਹੀਂ ਦੇਖਿਆ ਕਰਦੇ। ਫਿਰ ਸ਼ਕਤੀ ਕਿੰਨੀ ਹੁੰਦੀ ਹੈ, ਸਾਰੇ ਰਾਜਿਆਂ ਤੋਂ ਵੱਡੇ ਰਾਜੇ ਹੁੰਦੇ ਨੇ, ਜਿਨ੍ਹਾਂ ਦੇ ਕਹਿਣੇ ਚ ਸਭ ਕੁਛ ਚੱਲਦਾ, ਜਾਂ ਕਾ ਕਹਿਆ ਦਰਗਾਹ ਚਲੇ। ਸੋ ਕਿਸ ਕੋ ਨਜ਼ਰ ਲਾਇਆ ਆਵੇ ਤਲੇ, ਇਸ ਤਰ੍ਹਾਂ ਮਹਾਰਾਜ ਨੇ ਫਰਮਾਨ ਕੀਤਾ।
ਗੀਤ ਹਰੀ ਦੇ ਨਾਮ ਨਾਲ ਲਗਿਆ ਵੇ ਗਾਗਾ ਸਾਈ
ਰਾਜੇ ਦਾ ਰਾਜ ਤਾਂ ਧਰਤੀ ਤੇ ਹੀ ਹੁੰਦਾ ਹੈ, ਲੇਕਿਨ ਇਹਨਾਂ ਦਾ ਰਾਜ ਅਸਮਾਨਾਂ ਤੇ ਵੀ ਹੁੰਦਾ, ਹਵਾ ਤੇ ਵੀ ਹੁੰਦਾ, ਅੱਗ ਤੇ ਵੀ ਹੁੰਦਾ, ਪਾਣੀਆਂ ਤੇ ਵੀ ਹੁੰਦਾ। ਵੱਡਾ ਰਾਜਾ ਉਹੀ ਹੋਇਆ ਜਾਂ ਕਾ ਕਿਹਾ ਦਰਗਾਹ ਚਲਾਇਆ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਬਾਬਾ ਜੀ ਅੱਜ ਡੇਰਾ ਬਾਬਾ ਨਾਨਕ ਚਲੇ ਜਾਂਦੇ, ਉੱਥੇ ਜਾ ਕੇ ਸਾਰੇ ਬੇਦੀਆਂ ਨੇ ਆਪਦੇ ਚਰਨਾਂ ਚ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸਾਨੂੰ ਇੱਕ ਤਕਲੀਫ ਹੈ ਬੜੀ ਤੇ ਆਪ ਦੇ ਚਰਨਾਂ ਚ ਬੇਨਤੀ ਹੈ, ਉਹਨੂੰ ਦੂਰ ਕਰੋ। ਕਹਿਣ ਲੱਗੇ ਕੀ ਤਕਲੀਫ ਹੈ ਦੱਸੋ। ਕਹਿਣ ਲੱਗੇ ਇੱਥੇ ਇੱਕ ਬੇਦੀ ਮਸਤਾਨਾ ਹੋਇਆ ਜਿਹਦਾ ਨਾਮ ਫਕੀਰ ਚੰਦ ਸੀ, ਮੱਝਾਂ ਚਾਰਦਾ ਹੁੰਦਾ, ਜੇਠ ਦਾ ਮਹੀਨਾ ਸੀ, ਟੋਭੇ ਚ ਛੱਪੜੀ ਚ ਵੜ ਗਈਆਂ, ਇਸ ਚ ਗਾਰਾ ਲੱਗ ਗਿਆ ਨਾਲ, ਤੇ ਦੇਖ ਕੇ ਜਦ ਦੇਖਿਆ ਮੱਝ ਲਿਬੜ ਗਈ ਉੱਚੀ ਤੇ ਕਈ ਆਵਾਜ਼ ਮਾਰੀ, ਕਹਿੰਦੇ ਉਹ ਰਾਵੀਏ ਸਾਡੇ ਛੱਪੜੀ ਫੜ ਕੇ ਗਈ। ਕਹਿੰਦੇ ਦਰਿਆ ਉਛਲ ਪਿਆ ਮਹਾਰਾਜ, ਆ ਕੇ ਟੋਭਾ ਭਰ ਗਈ। ਨਾਲ ਕਹਿੰਦੇ ਲੈ ਹੁਣ ਹਰ ਸਾਲ ਭਰ ਕੇ ਜਾਇਆ ਕਿ ਨਹੀਂ, ਜੇ ਕਦੇ ਟੋਭੇ ਸੁੱਕੇ ਦੇਖ ਨਹੀਂ ਤੂੰ। ਉਸ ਵੇਲੇ ਤੋਂ ਕਹਿੰਦੇ ਮਹਾਰਾਜ ਇਹ ਰਾਵੀ ਅਚਾਨਕ ਉਛਲ ਪੈਂਦੀ ਹੈ ਤੇ ਸਾਡੇ ਘਰਾਂ ਵਿੱਚ ਪਾਣੀ ਆ ਜਾਂਦਾ, ਆਪ ਕਿਰਪਾ ਕਰੋ। ਬਾਬਾ ਜੀ ਕਹਿੰਦੇ ਲਓ। ਫੇਰ ਇੱਕ ਸੰਤ ਨੇ ਬੰਨਤਾ ਤੇ ਦੂਸਰਾ ਫਿਰ ਖੋਲ ਦਿੰਦਾ, ਦੇਗ ਤਿਆਰ ਕਰੋ। ਦੇਗ ਤਿਆਰ ਕਰੀ, ਰਾਵੀ ਦੇ ਕੰਢੇ ਚਲੇ ਗਏ, ਦੇਗ ਰੱਖ ਦਿੱਤੀ ਤੇ ਨਾਲ ਦਰਿਆ ਵੱਲ ਨੂੰ ਦੇਖ ਕੇ ਕਹਿਣ ਲੱਗੇ, ਯਾਦ ਹੈ ਨਾ ਤੇਰੇ ਗੁਰੂ ਨਾਨਕ ਦਾ ਵਚਨ,
ਪੌਣ ਪਾਣੀ ਦੇਵਤੇ ਸਾਰੇ ਬਸ ਦਿਲ ਪੈ
ਤੁਹਾਨੂੰ ਇੱਕ ਸੰਤ ਨੇ ਬੰਨ ਦਿੱਤਾ ਸੀ, ਅੱਜ ਅਸੀਂ ਛੁੱਟੀ ਦਵਾਉਂਦੇ ਹਾਂ, ਅੱਜ ਤੋਂ ਬਾਅਦ ਡੇਰਾ ਬਾਬਾ ਨਾਨਕ ਚ ਨਹੀਂ ਵੜਨਾ। ਉਸ ਦਿਨ ਤੋਂ ਬਾਅਦ ਰਾਵੀ ਚ ਕਿੰਨਾ ਹੀ ਫਲੱਡ ਆਇਆ ਲੇਕਿਨ ਉਛਲੀ ਨਹੀਂ ਉਸ ਥਾਂ ਤੋਂ। ਗੁਰੂ ਦਸ਼ਮੇਸ਼ ਪਿਤਾ ਨੇ ਜਦੋਂ ਪੌਂਟੇ ਸਾਹਿਬ ਕਵਿਤਾ ਰਚ ਰਹੇ ਨੇ, ਕਵੀ ਲੋਕ ਬੈਠੇ, ਕਹਿਣ ਲੱਗੇ ਮਹਾਰਾਜ ਦਰਿਆ ਦੀ ਜਿਹੜੀ ਕੁਰਲ ਕੁਰਲ ਹੈ ਇਹ ਵਿਘਨ ਪਾਉਂਦੀ ਹੈ, ਸਾਡੀ ਬਿਰਤੀ ਇਕਾਗਰ ਨਹੀਂ ਹੋਣ ਦਿੰਦੀ। ਮਹਾਰਾਜ ਕਹਿਣ ਲੱਗੇ ਲੈ ਜਮਨਾ, ਅੱਜ ਤੋਂ ਬਾਅਦ ਨਹੀਂ ਤੈਂ ਬੋਲਣਾ, ਚੁੱਪ ਕਰਕੇ ਨੰਗਣਾ ਇੱਥੋਂ, ਅੱਗੇ ਪਿੱਛੇ ਬੋਲਦੀ ਹੈ ਉੱਥੇ ਚੁੱਪ ਕਰਕੇ ਨੰਗਿਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ ਜਿਹੜੀਆਂ ਕਥਾਵਾਂ ਹੁੰਦੀਆਂ ਨੇ ਉਹ ਅਜੀਬ ਹੋਇਆ ਕਰਦੀਆਂ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਕਰਾਰੀ ਏ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਕਰਾਰੀ
ਏ
ਇਸ ਤਰ੍ਹਾਂ ਸਾਧ ਸਿੰਘ ਜੀ ਚਾਹੇ ਸਾਰੀ ਰਾਤ ਕਰੀ ਜਾਓ, ਸਾਰਾ ਦਿਨ ਕਰੀ ਜਾਓ, ਮਹੀਨਾ ਭਰ ਕਰੀ ਜਾਓ, ਨਾ ਮਹਾਂਪੁਰਸ਼ਾਂ ਦੀਆਂ ਕਥਾਵਾਂ ਮੁੱਕਣ, ਸਮਾਂ ਮੁੱਕ ਜਾਂਦਾ। ਸੋ ਹੁਣ ਵੀ ਸਮਾਂ ਮੁੱਕ ਗਿਆ। ਸੋ ਇੱਥੇ ਹੀ ਮੈਂ ਸਮਾਪਤੀ ਕਰਦਾ ਤੇ ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਰਸਨਾ ਖੋਲ ਚੁੱਕੇ ਉਹ ਵੀ ਆਪਣੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਜ਼ਰੂਰ ਬੋਲਣ।
ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਿਲ ਪਾਏ